एक मत ऐस उच्चा है जाते सकल शूद्र हो जाए है।
एक मत ऐस उच्चा है,
उच्चा
एक दी मत नू एक ग्रुप बन के ना उची कर दे। एक मत नू कुछ ग्रुप कट्ठा हो के उदी उनू हाईलाइट कर दे। जिवें एक संत है वो एक ग्रुप बनाउंदा, समझ नहीं, वो दे प्रचार करते हैं, लोग एजेंट बनते ने, समझ उचाई है उदी उनू प्रापे गंडा करते ने। माता प्रापे गंडा करते ने एक मत का, ता ही मत फैलूगी। प्रापे गंडे ना फैलती ने एडी छेती नहीं, किमें फैल जान। वो गुरु नानक देव नहीं मत फैली, गुरु नानक ने सारी जिंदगी लाती, लैने नहीं पता लग्या भी गल की है। जिदन मिलन गया उदन पता लग गया भी गल की है, या पता लग गया उठी रह गया। मुगजौलियों जी दुनिया इन्नी सिख बन गई, फलानी बन गई, तुम हूं थी नहीं बने सिख, जेडे रौला पा आप अच थे नहीं बने, इन्ने करोड़ सिख बन गया नानक का फलाना, एवं बकवास करी जाते। किसी को नहीं पता लगता। गुरु अमरदास रिश्तेदारी होंगी नहीं पता लगे गुरु गल की थोड़ा अरदास है। बीबी ने जब पाठ किया कल जी पई गल ये बाड़ी की दी है, तो फिर जो पता पहला भी नहीं पता लगे भाई प्रापे गंडा नहीं सी करते। सच का प्रापे गंडा हो ही नहीं सकता, सच का गवांड च नहीं पता लगता गल की है। उन्हें तो वो गल करनी है जो मतलब हो जिनू। ये तो अमरीकन का टब्बर अमरी पता होंगे नशा कितने मिलता, अपने रोड़ लेंदा जिन्हू लोड़ है रोड़ लेंदा, बस जिन्हू नहीं लोड़ उन्हें कोई मतलब नहीं। उन्हें पता होंगे भी कितों मिलता, टोलता फिर आपे पता लगेगा। ये जेडे साधु संत फिरते ने ना एवं फिरते, हूँ तो फिरते हूँ चाहे एवं भी सैर करते भी रोटी पानी खाते भी, पर अगे जड़े फिरते वो टोलते होंगे भी कितों कुछ गल सू पले पवे, टोलते गुरु अमरदास टोलते ही फिरते। और गंगा ते की कर जाते बाद च नहीं गए गंगा से, पहला जो बाई बार गंगा आया जाया है फिर कहते नहीं गए, जो चीज़ मिल गई नहीं गए। जिन्ना चर नहीं कुछ मिलया सी जाते टोल नहीं जाते, लभते होंगे कुछ जिन्होंने लभना ही कुछ नहीं। हूँ जो साढ़े हेमकोट जाते कोई लभन जाते हैं, हजूर साहब जाते गलत लभन जाते हैं, कुछ कुछ भी नहीं, ना कोई गाहक है ना कोई लभ। वो सैर सपाटा कर जाते हैं, दर्शन वेला कर जाते हैं भाई हजूर साहब देख आइए कितने कह कि धरती है उत्थे वो गुरु गए थे, वो गल सुनने नहीं जाए उन्होंने, चल बाहर घूमन फिर लोग जाते ही ने जाया उन्होंने फिर गल कुछ नहीं। वो जाने ना वाली गल नहीं है।
एक एक मत ऐस उचै है जाते सकल शूद्र हो जाए है।
की है इस तरीके ना एक दी मत नू अपनी अपनी मत नू हाईलाइट कर रहे हैं, सारे शूद्र बनाते मनमत्ता शूद्र बनाउंदियां ने। अज सारे जिहड़ियां मनमत्तां दा प्रचार है शूद्र ने सारे अंदरों, सच का प्रचार कोई दसे कित्थे हो रहा है। जिन्हें टीवी ने चैनल लो तो सच का प्रचार कितों नहीं हो रहा, हुंदा तां दूए चुप जिद्दण होण लगे दूए चुप कर जाणगे, होर चुप करा देणगे सुणन वाले। जदों इह प्रचार शुरू हुंदा हुंदा ना जिथे जिथे चले जांदा उस तक बोलती बंद हो जाती है, जिते आगे नहीं चली जाती है भणक दूसरी बो दूए जगते होंगे ने गल करते फिर उत्थे बिलो करिए। या फिर जो कुछ प्रचारक होंगे ने एंगल बदल के इस बोली बोलन लग जाते राइटर प्रचारक ये हौली 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 बोली यही अडोप्ट कर लें सच आई जो जो पता लगता हूँ भी कर रहे ने। राइटर भी लिखन लग गए प्रचारक भी बोलन लग गए, बोलन भी बोलते ही होंगे जोड़े लोग चाहते होंगे ने भी सच का प्रचार हो या सानू कुछ ज्ञान हो बोलन लग जाते।
छत्री ब्राह्मण रहा ना कोई,
छत्री ब्राह्मण वाली गल खत्म हो। ਬ੍ਰਾਹਮਣ ਤਾਂ ਹੁਣ ਇੱਕ ਵੀ ਨਹੀਂ ਹੈਗਾ ਜਿਹੜਾ ਬ੍ਰਹਮ ਗਿਆਨ ਦਾ ਪ੍ਰਚਾਰ ਕਰਦਾ ਹੋਵੇ। ਬ੍ਰਹਮ ਗਿਆਨ ਦਾ ਪ੍ਰਚਾਰ ਬ੍ਰਾਹਮਣਾਂ ਦੀ ਡਿਊਟੀ ਸੀ ਕਰਨ ਦੀ, ਅੱਜ ਕੋਈ ਦੱਸੇ ਕਿਤੋਂ ਕਰਦਾ ਹੋਵੇ। ਬ੍ਰਾਹਮਣ ਬ੍ਰਾਹਮਣ ਪੰਡਿਤ ਬਣ ਕੇ ਬ੍ਰਾਹਮਣੇ ਦਾ ਖਿਲਾਫ ਹੈ ਇਹ, ਪੰਡਿਤ ਪਾੜੀ ਬਾਟ ਦਾ ਲਿਖਿਆ ਕਬੀਰ ਨੇ। ਜੇ ਪੰਡਿਤ ਧਰੋਹ ਨਾ ਕਰਦਾ ਵੇਦਾਂ ਨਾਲ, ਪੰਡਿਤ ਦੀ ਜ਼ਿੰਮੇਵਾਰੀ ਸੀ। ਜੇ ਬਾੜੇ ਖੇਤ ਨੂੰ ਖਾ ਜਾਵੇ, ਜੇ ਫੌਜ ਚਾਹੇ ਵੀ ਅਸੀਂ ਮੁਲਕ ਨੂੰ ਲੁੱਟ ਲੈਣਾ, ਲਟਾ ਦੇਣਾ, ਦੁਸ਼ਮਣ ਤੋਂ ਲਟਾ ਲੈਣਾ, ਆਪ ਲੁੱਟ ਲੈਣਾ, ਤਾਂ ਫਿਰ ਕੋਈ ਨਹੀਂ ਬਚਾ ਸਕਦਾ, ਫਿਰ ਕੌਣ ਬਚਾਊਗਾ। ਜੇ ਮਾਂ ਚਾਹੁੰਦੀ ਹੋਵੇ ਪੁੱਤ ਮੈਂ ਮਾਰ ਦੇਣਾ ਛੋਟਾ ਜਿਹਾ, ਉਹਨੂੰ ਕੌਣ ਬਚਾਊਗਾ। ਪੰਡਿਤ ਨੇ ਹੀ ਧਰੋਹ ਕੀਤਾ, ਪੰਡਿਤ ਪਾੜੀ ਬਾੜ ਕਬੀਰ ਨੇ ਕਹਿ ਕੇ ਜਾਣ ਕੇ ਕਹੀ, ਇਹ ਗੱਲ ਸਮਝ ਕੇ ਕਹੀ ਹੈ, ਜਾਣ ਕੇ ਨਹੀਂ ਕਹੀ, ਸਮਝ ਕੇ ਕਹੀ ਹੈ ਵੀ ਹਕੀਕਤ ਇਹ ਹੈ, ਪੰਡਿਤ ਨੇ ਬੇੜਾ ਗਰਕ ਕੀਤਾ। ਸਾਰੇ ਹਿੰਦੁਸਤਾਨ ਮੰਨਦਾ ਵੀ ਪੰਡਿਤ ਨੇ ਬੇੜਾ ਗਰਕ ਕੀਤਾ, ਜਿਹੜੇ ਪੜ੍ਹੇ ਲਿਖੇ ਬੰਦੇ ਨੇ ਸਾਰੇ ਕਹਿੰਦੇ ਨੇ, ਪਰ ਕਿਵੇਂ ਕੀਤਾ ਬੇੜਾ ਗਰਕ ਇਹ ਨਹੀਂ ਪਤਾ। ਸੁਣੀ ਸੁਣਾਈ ਗੱਲ ਸਾਰੇ ਕਹੀ ਜਾਂਦੇ ਨੇ ਵੀ ਪੰਡਿਤਾਂ ਨੇ ਬੇੜਾ ਗਰਕ ਕਰਤਾ, ਕਿਵੇਂ ਕਰਤਾ ਬੇੜਾ ਗਰਕ, ਇਹਦੀ ਖੋਜ ਕਬੀਰ ਨੇ ਕੀਤੀ। ਵੀ ਜਿਹੜੀ ਗੱਲ ਸੀ ਵੇਦ ਦੀ, ਉਹ ਤਾਂ ਜਿਹੜਾ ਲਿਖਿਆ ਨਾ ਵੇਦ ਸਮੁੰਦਰ 'ਚ ਸੁੱਟਤੇ ਲਿਜਾ ਕੇ, ਉਹ ਫਿਰ ਬੜਾ ਅਵਤਾਰ ਨੇ ਲੈ ਕੇ ਆਉਂਦੇ ਨੇ ਕਿ ਆਊ ਕਥਾ, ਉਹ ਹੁਣ ਖਾਰੇ ਸਮੁੰਦਰ 'ਚ ਸੁੱਟੇ ਨੇ ਵੇਦ। ਹੁਣ ਵੀ ਖਾਰਾ ਸਮੁੰਦਰ ਸੰਸਾਰੀ ਗੱਲ ਖਾਰਾ ਸਮੁੰਦਰ ਹੈ, ਜੋ ਸੰਸਾਰ ਦਾ ਗਿਆਨ ਹੈ ਇਹਨੂੰ ਖਾਰਾ ਸਮੁੰਦਰ ਕਹਿੰਦੇ ਨੇ। ਆਪਣੇ ਕੋਲ ਸਮੁੰਦਰ ਖਾਰਾ ਹੀ ਆਹ, ਜਿਹੜਾ ਇਹ ਹੈ ਖੀਰ ਸਾਗਰ ਹੁੰਦਾ ਗੁਰਮਤ ਵਾਲਾ, ਖੀਰ ਸਾਗਰ ਇੱਥੇ ਦਿਖਾਓ ਕਿੱਥੇ, ਉਹ ਖਾਰੀ ਬੀੜ ਤਾਂ ਕਿਹਾ ਸੀ ਉਹਨੂੰ,
ਝੂਠ ਲਾਤਾ ਜਦ,
ਹਾਂ ਵੀ ਝੂਠ ਲਾਤਾ, ਖਾਰੀ ਹੋ ਗਈ ਬੀੜ ਉਹ। ਖਾਰਾ ਗਿਆਨ ਹੁੰਦਾ ਲੂਣ ਵਾਲਾ, ਖੂਬ ਖਾਣਾ ਖਿਚੜੀ ਜਾਵੇਂ ਅੰਮ੍ਰਿਤ, ਲੂਣ ਲੂਣ ਮਿਰਚ ਲਾਤਾ, ਲੂਣ ਮਿਰਚ ਲਾ ਕੇ ਗੱਲਾਂ,
ਮਸਾਲੇ ਲਾ ਕੇ,
ਮਸਾਲਾ ਲਾ ਕੇ ਗੱਲਾਂ ਹੋਣ, ਉਹ ਸੁਣਨ ਵਾਲੇ ਨੂੰ ਤਾਂ ਲੱਗਦੀਆਂ ਨੇ ਸਵਾਦ, ਹੁੰਦਾ ਵਿੱਚ ਝੂਠ, ਸੱਚ ਹੁੰਦਾ ਨਹੀਂ। ਇਹੋ ਜਿਹੀਆਂ ਸਾਖੀਆਂ ਸੁਣਾ ਸੁਣਾ ਕਈ ਗੁਰਮਤ ਦਾ ਬੇੜਾ ਗਰਕ ਕੀਤਾ ਇਹਨਾਂ ਨੇ, ਉਹੀ ਪੰਡਿਤ ਆਵੜਿਆ ਵਿੱਚ। ਪੰਡਿਤ ਨੇ ਆਪਣੇ ਪੰਡਿਤ ਨਾਰਾਇਣ ਸਿੰਘ ਪੰਡਿਤ ਹੀ ਆ, ਹੋਰ ਕੌਣ,
ਤਾਰਾ ਸਿੰਘ ਨਰੋਤਮ,
ਤਾਰਾ ਸਿੰਘ ਨਰੋਤਮ ਵੀ ਪੰਡਿਤ ਹੈ। ਉਹ ਸਾਰੇ ਪੰਡਿਤ ਦੇ ਚੇਲੇ ਸੀ ਸਾਰੇ ਜਿਹੜੇ ਆਏ ਨੇ ਅਸਲ 'ਚ, ਬੰਦਾ ਬਹਾਦਰ ਕੌਣ ਸੀ, ਉਹ ਵੀ ਉਹਨਾਂ ਦਾ ਪਹਾੜੀਆਂ ਦਾ ਹੀ ਸੀ। ਪਹਾੜੀਆਂ ਦੇ ਨਾਲ ਵਿਆਹ ਕਰਾਉਣ ਦੀ ਉਹਨੂੰ ਰਿਸ਼ਤੇਦਾਰੀ ਪਾਉਣ ਦੀ ਕੀ ਲੋੜ ਸੀ, ਜਿਹੜੇ ਗੁਰੂ ਦੇ ਖਿਲਾਫ ਸੀ। ਉਹ ਅਨੰਦਪੁਰ ਸਾਹਿਬ ਦਾ ਪਹਾੜੀਆਂ ਨੇ ਉਜਾੜਿਆ, ਉਹ ਉਹਨਾਂ ਦੇ ਗਾਹ ਰਿਸ਼ਤੇਦਾਰੀ ਪਾਉਂਦੇ ਵਿਆਹ ਕਰਾਉਂਦੇ, ਤੁਸੀਂ ਕਿਹੜੇ ਜਿਹਨੂੰ ਸਿੱਖ ਹੈ ਉਹ, ਜਿਹੜੇ ਸਿੱਖ ਕਹਿੰਦੇ ਨੇ ਅਸਲ 'ਚ ਉਹ ਉਸੇ ਧੜੇ ਦੇ ਹੁੰਦੇ ਨੇ, ਉਹ ਗੁਰੂ ਘਰ ਤੋਂ ਖਿਲਾਫ ਵਾਲੇ ਤੋਂ ਟੁੱਲ ਹੈ। ਗੁਰੂ ਘਰ ਦੇ ਹੱਕ 'ਚ ਤਾਂ ਐਵੇਂ ਆਟੇ 'ਚ ਲੂਣ ਸੀ ਸੰਗਤ, ਉਹਦਾ ਸਿਰ ਦੇ ਲਿਆ ਨੇ ਤੇ ਅਨੰਦ ਅਨੰਦਪੁਰ ਸਾਹਿਬ ਜਦ ਉਹਨਾਂ ਨੇ ਪਹਿਲਾਂ ਕਿੰਨੇ ਨਿਕਲੇ ਤੇ ਕਿੰਨਾ ਘੱਟ ਸੀ, 5 ਨਿਕਲੇ ਤੇ ਗੁਰ, ਫਿਰ ਕਿੰਨੇ ਅਗਰ ਨੇ ਅੰਮ੍ਰਿਤ ਛਕ ਗਿਆ, ਗਿਣਤੀ ਉਹ ਸੀ, ਬਾਕੀ ਕੌਣ, ਬਾਕੀ ਡਰਦੇ ਸੀ, ਇਹ ਤਾਂ ਜਨਰਲ ਮਾੜੇ ਮੋਟੇ ਸਿੱਖ ਵੀ ਤਾਂ ਡਰਦੇ ਸੀ, ਮੁਸਲਮਾਨ ਹਕੂਮਤ ਸੀ, ਮੁਸਲਮਾਨ ਫਿਰ ਪੰਡਿਤ ਉਹਨਾਂ ਦੇ ਨਾਲ ਸੀ, ਮੁਸਲਮਾਨਾਂ ਦੇ ਖੜਾ, ਪੰਡਿਤ ਘਰ ਘਰ ਦਾ ਭੇਤੀ ਸੀ, ਸਾਰੇ ਲੋਕ ਪੰਡਿਤ ਨਾਲ ਜੁੜੇ ਹੋਏ ਸੀ, ਹਿੰਦੂ ਸੀ, ਜਿਹਨੇ ਨੈੱਟਵਰਕ ਸੀ, ਜੰਮੇ ਤੇ ਮਰੇ ਤੇ ਬੱਚਾ ਪੈਦਾ ਹੋਏ ਤੇ ਨਾਂ ਰੱਖਣਾ, ਇਹ ਕਰਨਾ ਸਾਰਿਆਂ ਦਾ ਪੰਡਿਤ ਦਾ ਨਾਲ ਸੀ ਹਰ ਵਕਤ। ਜੇ ਉਹਨੇ ਫਿਰ ਵਿਆਹ ਹੈ ਤਾਂ ਫੇਰੇ ਕਰਾਉਣੇ ਨੇ, ਮਰੇ ਦਾ ਸੰਸਕਾਰ ਹੈ, ਸਾਰੇ ਸੰਸਕਾਰ ਪੰਡਿਤ ਦੇ ਨਾਲ ਰੱਖ, ਔਰ ਪੰਡਿਤ ਤਾਂ ਦੂਏ ਪਾਸੇ ਰਲਿਆ ਹੋਇਆ ਸੀ, ਨਹੀਂ ਸੀ ਚਾਹੁੰਦਾ ਗੁਰਮਤ ਅੱਗੇ ਆਵੇ, ਪਹਿਲਾਂ ਤਾਂ ਵੇਦ ਦੇ ਖਿਲਾਫ ਸੀ। ਇਹ ਹਾਈਲਾਈਟ ਹੁੰਦੀ ਕਿਵੇਂ, ਅੱਜ ਤਾਂ ਵਰਲਡ ਦੀ ਨੀਡ ਹੈ, ਵਰਲਡ ਦੀ ਲੋੜ ਹੈ, ਸਰਕਾਰਾਂ ਦੀ ਲੋੜ ਹੈ, ਸਰਕਾਰਾਂ ਨਹੀਂ ਬਚਦੀਆਂ, ਅੱਤਵਾਦ ਖੜਾ ਹੋ ਗਿਆ। ਉਹੀ ਜਿਹੜੀ ਸੀ ਨਾ ਝੂਠੇ ਧਰਮਾਂ ਦਾ ਰਾਜ ਦਾ ਜਿਹੜਾ ਗੱਠਜੋੜ ਸੀ, ਅਜੇ ਟੁੱਟ ਗਿਆ। ਝੂਠੇ ਧਰਮ ਜਿੰਨੇ ਖੜੇ ਸੀ, ਰਾਜ ਪ੍ਰਬੰਧ ਨਾਲ ਖੜੇ ਸੀ, ਪੰਡਿਤ ਨੇ ਜਾਂ ਬਾਟ ਪਾੜੀਏ ਰਾਜੇ ਨਾਲ ਖੜਾ ਸੀ, ਵਿਸ਼ਨੂੰ ਨਾਲ। ਹੁਣ ਪੰਡਿਤ ਦੀ ਔਰ ਵਿਸ਼ਨੂੰ ਦੀ, ਰਾਜੇ ਦੀ ਦਾਲ ਗਲਦੀ ਨਹੀਂ। ਦਿੱਲੀ ਵਿੱਚ ਆਰ ਐੱਸ ਐੱਸ ਬਹੁਤ ਪਰੇਸ਼ਾਨ ਹੈ ਕਿ ਉਹ ਹਿੰਦੂਆਂ ਨੂੰ ਉਹ ਮੰਨਦੀ ਨਹੀਂ, ਸਰਕਾਰ ਨਹੀਂ ਮੰਨਦੀ, ਜਵਾਹਰ ਲਾਲ ਨਹੀਂ ਸੀ ਮੰਨਦਾ, ਤਾਂ ਔਖੇ ਨੇ ਅੰਦਰੋਂ, ਪਿੱਛੇ ਨੂੰ ਲਿਜਾਣਾ ਚਾਹੁੰਦੇ ਨੇ ਹੋਰ ਹਿੰਦੂ ਤੋਂ ਕਰ ਦਈਏ, ਚਾਰੇ ਬੰਨ ਬੰਨ ਫੇਰ ਕਰ ਦਈਏ, ਕੌਣ ਮੰਨੂਗਾ ਤੁਹਾਡੀ ਗੱਲ? ਦਿਮਾਗ ਖਰਾਬ ਹੋਇਆ ਹੋਇਆ, ਇਹ ਤੋਂ ਪਤਾ ਲੱਗਦਾ ਵੀ ਦਿਮਾਗ ਕਿੰਨਾ ਖਰਾਬ। ਉਹ ਬੈਕ ਨਹੀਂ ਜਾਂਦਾ ਹੁੰਦਾ ਕਦੇ ਵੀ ਇਤਿਹਾਸ, ਚੱਕਰ ਕੱਟ ਕੇ ਦੁਬਾਰਾ ਆ ਜਾਂਦਾ ਹੁੰਦਾ। ਹੁਣ ਸਤਿਯੁਗ ਵੱਲ ਜਾਊਗਾ, ਕੋਈ ਇਲਾਜ ਨਹੀਂ ਹੈਗਾ, ਜੋ ਲਾਲਣ ਜੀ ਨੇ ਲਾਉਣਾ, ਆਹ ਸਤਿਯੁਗ ਦੀ ਲੜੀ ਆਉਣੀ ਇਹਦੇ ਵਿੱਚ ਅੱਗੇ ਜਾ, ਇਹ ਸਤਿਯੁਗ ਵੱਲ ਨੂੰ ਜਾ ਰਹੀ ਆ ਗੱਲ। ਹੁਣ ਜਦ ਵਰਣ ਸ਼ੰਕਰ ਪ੍ਰਜਾ ਹੋ ਜਾਵੇ, ਉਹਦੇ ਬਾਅਦ ਜਦ ਹੱਦ ਦੀ ਠੰਡ ਹੋ ਜਾਵੇ, ਉਹਦੇ ਬਾਅਦ ਫਿਰ ਗਰਮੀ ਹੁੰਦੀ ਹੁੰਦੀ ਹੈ, ਜਾਂ ਹੱਦ ਦੀ ਗਰਮੀ ਹੋ ਜਾਵੇ, ਉਹਦੇ ਬਾਅਦ ਫਿਰ ਬਰਸਾਤ ਦਾ ਠੰਡ ਦਾ ਮੌਸਮ ਆਉਂਦਾ ਹੁੰਦਾ। ਇਹ ਤਾਂ ਨੇਚਰਲ ਗੱਲ ਹੈ, ਕੁਦਰਤੀ ਗੱਲ। ਹੱਦ ਦਾ ਜ਼ੁਲਮ ਬਣ ਜਾਵੇ, ਉਹਦੇ ਬਾਅਦ ਜ਼ੁਲਮ ਖਤਮ ਹੁੰਦਾ ਹੀ ਹੁੰਦਾ, ਕੋਈ ਜ਼ੁਲਮ ਹੀ ਰਹਿੰਦਾ ਹੁੰਦਾ ਹਰ ਵਕਤ, ਇੱਕ ਮੌਸਮ ਤਾਂ ਰਹਿੰਦਾ ਹੀ ਹੁੰਦਾ। ਇਹ ਉਹ ਹੱਦ ਦੀ ਗੱਲ ਕਰ ਰਹੇ ਨੇ ਹੁਣ ਇੱਥੇ, ਘਰ ਘਰ ਇਕੱਲਾ ਇਕੱਲਾ ਮਤ ਹੋ ਜਾਊਗਾ। ਆਹ ਦੇਖ ਲਓ ਖੁੰਬਾਂ ਮੌਕੇ ਪੈ ਨੇ, ਮਤ ਘਰ ਘਰ 'ਚ ਗੁਰੂ ਆਪਣੇ ਆਪਣੇ ਨੇ, ਜਾ ਕੇ ਦੇਖ ਲਓ, ਕੋਈ ਕਿਸੇ ਨੂੰ ਨਹੀਂ ਮੰਨਦਾ, ਆਪਣੇ ਗੁਰੂ ਨੂੰ ਮੰਨਦੇ ਨੇ ਸਾਰੇ, ਸਾਡਾ ਤਾਂ ਜੀ ਗੁਰੂ ਇਹ ਹੈ, ਦੇਖ ਲਓ ਘਰ ਘਰ ਜਾ ਕੇ। ਇਹ ਤੋਂ ਬਹੁਤਾ ਨਹੀਂ ਹੁਣ ਵਧਣਾ ਕੰਮ, ਜਗ੍ਹਾ ਹੀ ਨਹੀਂ ਹੈਗੀ ਹੁਣ, ਇਕੱਲਾ ਇਕੱਲਾ ਆਦਮੀ ਤਾਂ ਫਰੋਇਆ ਫਿਰ।
ਆਪਣੇ ਆਪਣੇ ਗੁਰੂ ਮਹਾਰਾਜ ਜੀ ਕੀ,
ਆਪਣੇ ਆਪਣੇ ਗੁਰੂ ਮਹਾਰਾਜ ਦੀ ਕੰਪਰੋਮਾਈਜ਼ ਕਰ ਲਿਆ ਨਾ, ਕੰਪਰੋਮਾਈਜ਼ ਕਰ ਲਿਆ।
ਛਤਰੀ ਬ੍ਰਾਹਮਣ ਰਹਾ ਨਾ ਕੋਈ,
ਨਾ ਕੋਈ ਛਤਰੀ ਰਿਹਾ, ਨਾ ਕੋਈ ਬ੍ਰਾਹਮਣ ਰਿਹਾ, ਇਸ ਵਕਤ ਨਾ ਕੋਈ ਛਤਰੀ ਹੈ, ਨਾ ਕੋਈ ਬ੍ਰਾਹਮਣ ਹੈ, ਫੌਜ ਦੇ ਵਿੱਚ ਸਾਰੇ ਹੀ ਵਰਣਾਂ ਦੇ ਆਦਮੀ। ਜਿੱਥੇ ਤੱਕ ਪ੍ਰਚਾਰ ਹੈ ਧਰਮ ਦਾ, ਸਾਰੇ ਹੀ ਲੱਗੇ ਹੋਏ ਨੇ। ਰਵਿਦਾਸ ਜੀ ਵੀ ਪ੍ਰਚਾਰ ਕਰਦੇ ਨੇ, ਰਵਿਦਾਸ ਭਗਤ ਹੋ ਗਿਆ, ਕਬੀਰ ਪੰਥੀਏ ਵੀ ਪ੍ਰਚਾਰ ਕਰਦੇ ਨੇ, ਨਾਮਦੇਵ ਦੇ ਵੀ ਪ੍ਰਚਾਰ ਕਰਦੇ ਨੇ, ਜੱਟਾਂ 'ਚ ਵੀ ਪ੍ਰਚਾਰ ਕਰਦੇ ਨੇ, ਬ੍ਰਾਹਮਣਾਂ 'ਚ ਵੀ ਪ੍ਰਚਾਰ ਕਰਦੇ ਨੇ, ਸਾਰੇ ਹੀ ਕਰਦੇ ਨੇ, ਸਾਰੇ ਹੀ ਬ੍ਰਾਹਮਣ ਨੇ, ਬ੍ਰਾਹਮਣ ਵਾਲਾ ਕੰਮ ਵੀ ਸਾਰੇ ਹੀ ਕਰਦੇ ਨੇ, ਛੱਤਰੀ ਵਾਲਾ ਕੰਮ ਵੀ ਸਾਰੇ ਹੀ ਕਰਦੇ ਨੇ, ਬਾਕੀ ਦੋ ਦਾ ਤਾਂ ਰੌਲਾ ਹੀ ਨਹੀਂ ਹੈ, ਦੋ ਤਾਂ ਸਾਰੇ ਹੀ ਕਰਦੇ ਨੇ, ਦੋ ਕੰਮ ਤਾਂ ਸਾਰਿਆਂ ਨੂੰ ਕਰਨੇ ਪੈਂਦੇ ਨੇ, ਜਿਹੜੇ ਦੂਏ ਦੋ ਕੰਮ ਨੇ ਤਾਂ ਸਾਰਿਆਂ ਨੂੰ ਕਰਨੇ ਪੈਂਦੇ ਨੇ, ਉਹ ਨਹੀਂ ਬਹੁਤੀ ਗੱਲ ਹੈਗੀ।
ਸ਼ੰਕਰ ਵਰਨ ਪ੍ਰਜਾ ਸਭ ਹੋਈ,
ਹਾਂ ਜਿਹੜੀ ਦੇਖੋ ਨਾ, ਦੋ ਤੇ ਛੱਤਰੀ ਵਾਲ ਬ੍ਰਾਹਮਣ ਤੇ ਆ ਕੇ ਸ਼ੰਕਰ ਵਰਨ ਕਹਿਤਾ, ਬਰਸਾਨੀ ਜਿਹੜੀ ਸੀ ਵਰਣ ਵੰਡ ਸੀ, ਉਹ ਖੇਰੂ ਖੇਰੂ ਹੋ ਗਈ, ਵਰਣ ਵੰਡ ਖੇਰੂ ਖੇਰੂ ਹੋ ਗਈ, ਹੋਈ ਹੋਈ ਆ ਖੇਰੂ ਖੇਰੂ। ਹਾਂਜੀ,
ਸ਼ੂਦਰ ਧਾਮ ਬਸੀ ਹੈ ਬ੍ਰਾਹਮਣੀ,
ਸ਼ੂਦਰਾਂ ਦੇ ਮੁੰਡੇ ਨਾਲ ਬ੍ਰਾਹਮਣੀ ਉਹਦੀ ਕੁੜੀ ਨੇ ਵਿਆਹ ਕਰਾ ਲਿਆ, ਜੇ ਮੁੰਡਾ ਆਈ ਐਸ ਹੋ ਜੂ, ਸ਼ੂਦਰ ਮਨਿਸਟਰ ਬਣ ਜੂ, ਹੋਰ ਵੀ ਲੱਗਦਾ ਸਵਾਲ ਮਾਇਆ ਦਾ। ਹੁਣ ਜਦੋਂ ਮਾਇਆ ਭਾਰੀ ਹੋ ਜਾਂਦੀ ਹੈ ਨਾ, ਜਦੋਂ ਧਰਮ ਦੀ ਲੀਹ ਤੋਂ ਲੈ ਜਾ, ਫਿਰ ਮਾਇਆ ਹੀ ਦੀਦੀ ਹੁੰਦੀ ਹੈ, ਫਿਰ ਨਹੀਂ ਕੋਈ ਦੀਨ ਹੁੰਦਾ। ਜੇ ਧਰਮ ਸੱਚ ਰੱਖਣਾ ਹੈ ਤਾਂ ਮਾਇਆ ਨਹੀਂ ਰਹਿੰਦੀ, ਜੇ ਮਾਇਆ ਰੱਖਣੀ ਹੈ ਫਿਰ ਤੁਹਾਡੇ ਕੋਲ ਧਰਮ ਨਹੀਂ ਰਹਿੰਦਾ, ਫਿਰ ਧਰਮ ਕਿੱਥੇ ਰਹਿ ਜੂਗਾ? ਮਾਇਆ ਜਾਂ ਚਲੇ ਗਏ, ਨਾਲੇ ਧਰਮ ਚਾਹੁੰਦੇ ਹੋ ਨਾਲੇ ਮਾਇਆ ਚਾਹੁੰਦੇ ਹੋ, ਆਰ ਐੱਸ ਐੱਸ ਸਾਨੂੰ ਪੁੱਛਿਆ, ਨਾਲੇ ਤਾਂ ਅਰਬਾਂ ਖਰਬਾਂ ਰੁਪਈਏ ਚਾਹੁੰਦੇ ਹੋ ਉੱਥੇ ਧਰਮ ਦੇ, ਉਹ ਚੜਾਵੇ ਦੇ ਨਾਲੇ ਹੁਣ ਧਰਮ ਚਾਹੁੰਦੇ, ਦੋ ਚੀਜ਼ਾਂ ਨਹੀਂ ਮਿਲਦੀਆਂ, ਇੱਕੋ ਮਿਲਦੀ, ਤਿਆਗ ਕਰਦੇ ਮਾਇਆ ਦਾ। ਆਹ ਜਿਹੜੀ ਤੁਸੀਂ ਸਿਆਸੀ ਸ਼ੁਰੂ ਕਰ ਲਈ ਜੰਗ, ਇਹ ਨਾ ਕਰਦੇ, ਧਰਮ ਦਾ ਪ੍ਰਚਾਰ ਕਰਦੇ। ਤੁਸੀਂ ਕਹਿੰਦੇ ਡੰਗ 'ਤੇ ਜੋੜਨਾ ਸੀ ਧਰਮ, ਔਰੰਗਜ਼ੇਬ ਵਾਲਾ ਹਿਸਾਬ ਹੈ ਇਹਨਾਂ ਦੇ ਦਿਮਾਗ 'ਚ, ਜੇ ਸਾਡੀ ਹਕੂਮਤ ਆ ਜਾ ਅਸੀਂ ਉਹ ਲਾਗੂ ਕਰ ਦਈਏ, ਉਹ ਤਾਂ ਔਰੰਗਜ਼ੇਬ 'ਤੇ ਨਹੀਂ ਹੋਇਆ, ਤੁਸੀਂ ਕਿੱਥੇ ਕਰ ਦੋਗੇ? ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾ ਵੀ ਇਹ ਜਿਹੜੇ ਲੋਕ ਨੇ, ਜੇ ਇਹ ਆ ਗਏ, ਇਹ ਕੁਛ ਵੀ ਕਰ ਸਕਦੇ ਨੇ, ਕਰੋੜਾਂ ਆਦਮੀਆਂ ਦਾ ਕਤਲ ਵੀ ਕਰਵਾ ਸਕਦੇ ਨੇ। ਉਹ ਗੁਜਰਾਤ 'ਚ ਕੀ ਹੋਇਆ ਸੀ, ਗੁਜਰਾਤ 'ਚ ਕੀ ਹੋਇਆ, ਇਹਨਾਂ 'ਚ ਰਹਿਮ ਨਹੀਂ ਹੁੰਦਾ, ਰਹਿਮ ਵਾਲੀ ਕੋਈ ਗੱਲ ਨਹੀਂ ਹੁੰਦੀ ਇਹਨਾਂ 'ਚ। ਹਾਂਜੀ,
ਬਈ ਸੁਨਾਰੀ ਹੋਏ ਹੈ,
ਜੋ ਕੁਛ ਅਫਗਾਨਿਸਤਾਨ ਵਗੈਰਾ 'ਚ ਹੋ ਰਿਹਾ, ਉਹੀ ਕੁਛ ਗੁਜਰਾਤ 'ਚ ਹੋਇਆ ਸੀ। ਉਹੀ ਕੁਛ ਪੰਜਾਬ 'ਚ ਵੀ ਹੋਣ ਲੱਗਿਆ ਸੀ, ਛੇਤੀ ਉਹ ਹਟ ਗਿਆ ਹੈ। ਮਹਿਸੂਸ ਕਰ ਲਿਆ ਸੀ ਜਿਹੜੇ ਸਿਆਣੇ ਸੀ ਪੰਜਾਬ ਦੇ ਵਿੱਚ ਵੀ ਇਹ ਗੱਲ ਗਲਤ ਹੈ। ਬਾਦਲ ਅੰਦਰੋਂ ਨਹੀਂ ਸੀ ਚਾਹੁੰਦਾ, ਉੱਤੋਂ ਉੱਤੋਂ ਉਦੋਂ ਕਰੀ ਗਿਆ ਜਾਏ, ਅੰਦਰੋਂ ਤਾਂ ਚਾਹੁੰਦਾ ਨਹੀਂ ਸੀ। ਇੱਕਦਮ ਪਾਸਾ ਪਲਟ ਗਏ, ਪੰਜਾਬ 'ਚ ਆ ਕੇ ਸਰਪੰਚ ਵੀ ਨਹੀਂ ਬਣ ਸਕਦਾ ਇਹਨਾਂ ਦਾ, ਜਿਹੜੇ ਅੱਤਵਾਦੀ ਨੇ। ਮੈਂ ਤਾਂ ਹੀ ਕਿਹਾ ਸੀ ਉਹਨਾਂ ਨੂੰ, ਜਿਹੜੇ ਕਹਿੰਦੇ ਸੀ ਮੈਂ ਖਾਲਿਸਤਾਨ ਕਿੱਥੇ ਬਣਾਓਗੇ, ਇੱਕ ਸਰਪੰਚ ਬਣਾ ਕੇ ਦਿਖਾ ਦਿਓ ਇੱਥੇ ਪੰਜਾਬ 'ਚ। ਉਹ ਗਈ ਆਈ ਗੱਲ, ਉਦੋਂ ਜਿਹੜੇ ਨਹੀਂ ਬੋਲੇ, ਜਿਹੜੇ ਬੋਲੇ ਵੀ ਜਦੋਂ ਇਹ ਕਹਿੰਦੇ ਧਰਮ ਯੁੱਧ ਹੈ, ਧਰਮ ਯੁੱਧ ਯੁੱਧ ਸੀ ਅਕਾਲੀਆਂ ਦਾ, ਪੰਗਾ ਤਾਂ ਇਹਨਾਂ ਨੇ ਲਿਆ ਸੀ, ਕੁਰਸੀ ਯੁੱਧ ਨੂੰ ਧਰਮ ਯੁੱਧ ਕਿਹਾ ਇਹਨਾਂ ਨੇ, ਇਹਨਾਂ ਦਾ ਪਾਪ ਇਹਨਾਂ ਨੂੰ ਲੈ ਕੇ ਡੁੱਬ ਗਏ, ਡੁੱਬ ਜਾਣਗੇ। ਅਕਾਲੀਆਂ ਨੂੰ ਤਾਂ ਕਿਸੇ ਨੇ ਸਰਪੰਚ ਨਹੀਂ ਬਣ ਦੇਣਾ, ਤੁਸੀਂ ਦੇਖਿਓ ਹੋਰ ਦੋ 20-30 ਸਾਲ ਸਰਪੰਚ ਵੀ ਜੇ ਬਣ ਗਿਆ ਕੋਈ ਪਿੰਡ, ਜਿਹੜੇ ਪੁਰਾਣੇ ਅਕਾਲੀ ਜਿਹਨੂੰ ਟਕਸਾਲੀ ਅਕਾਲੀ ਕਹਿੰਦੇ, ਇਹਨਾਂ ਦੇ ਲੱਛਣ ਸਿੱਖੀ ਵਾਲੇ ਨਹੀਂ। ਇਹ ਦੂਆ ਨੰਬਰ ਇਹਨਾਂ 'ਤੇ ਆਉਂਦਾ, ਪਹਿਲਾ ਨੰਬਰ ਤਾਂ ਉਹਨਾਂ 'ਤੇ ਆਇਆ ਅੱਤਵਾਦੀਆਂ, ਦੂਆ ਨੰਬਰ ਇਹਨਾਂ 'ਤੇ ਆਊਗਾ।
ਬਈ ਸੁਨਾਰ ਹੋਏ ਹੈ ਛਤਰਨੀ,
ਬੈਂਸਾਂ ਦੀ ਜਿਹੜੀ ਹੈ ਇਸਤਰੀ ਉਹ ਛਤਰੀ ਬਣ ਜਾਣਾ, ਉਹਨੇ ਬੈਂਸ ਤਾਂ ਆਪੇ ਹੀ ਛਤਰੀ ਬਣ ਗਿਆ, ਜਾਂ ਹੈ ਉਹ ਛਤਰੀ, ਉਹ ਘਰ ਵਾਲੀ ਛਤਰੀ ਹੈ। ਹੋਏ ਹੈ ਛਤਰਨੀ ਕਿਹਾ ਹੋਇਆ,
ਬਈ ਸੁਨਾਰ ਹੀ ਹੋਏ ਹੈ ਛਤਰਨੀ,
ਫਿਰ ਕਰਨੀ ਬਸੀ ਜਾ ਕੇ, ਉਹ ਬੈਸ ਮੁੰਡਾ ਹੀ ਜਾ ਕੇ ਫੌਜੀ ਹੋ ਗਿਆ, ਆਪੇ ਛਤਰਨੀ ਹੋ ਗਈ। ਉਹ ਹੁਣ ਖੇਤੀ ਕਰਦੇ ਸੀ ਜੱਟ ਬੈਸ ਨੇ, ਇਹ ਉਹ ਇਹਨਾਂ ਦੇ ਮੁੰਡੇ ਨੇ ਕਹਾ ਫੌਜ 'ਚ, ਫੌਜ 'ਚ ਨੇ ਆਪੇ ਛਤਰੀ ਨੇ, ਪੁਲਿਸ ਵਾਲੇ ਨੇ ਆਪੇ ਛਤਰੀ ਨੇ। ਹੋਏ ਹੈ ਛਤਰਨੀ, ਇਹਦੀ ਅਰਥ ਕਰੂਗਾ ਇਹ, ਇਹਨੂੰ ਨਹੀਂ ਸਮਝ ਕੀ ਹੈ ਗੱਲ ਦੀ।
ਬਸੀ ਹੈ, ਬਸੀ ਹੈ ਛਤਰ ਧਾਮ ਬੈਸਾਨੀ,
ਹਾਂ ਛਤਰ ਧਾਮ, ਕਈ ਬੈਸਾਨੀਆਂ ਛਤਰੀਆਂ ਦੇ ਧਾਮ ਵੀ ਬਸ ਜਾਣਗੀਆਂ ਜਾ ਕੇ, ਜੇ ਮਤਲਬ ਹੈ ਉਹੀ ਆਰਥਿਕਤਾ ਦੇ ਲਿਹਾਜ਼ ਨਾਲ, ਜਿਵੇਂ ਹੈ ਹੁਣ ਇਹਨਾਂ ਨੇ ਕੀਤਾ ਹੋਇਆ ਆ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ, ਉਹ ਇਹਨਾਂ ਦਾ ਔਰਤਾਂ ਦੀ ਸੁੰਦਰਤਾ 'ਤੇ ਲੈ ਕੇ ਜਿਹੜੇ ਕੰਪੀਟੀਸ਼ਨ ਨੇ, ਇਹ ਜਿਹੜੀਆਂ ਕੁੜੀਆਂ ਜਾਂਦੀਆਂ ਨੇ ਬਾਹਰ, ਉਹ ਫਿਰ ਕਾਹਦੇ ਵਾਸਤੇ ਜਾਂਦੇ, ਕਾਹਦੇ ਵਾਸਤੇ ਜਾਂਦੀਆਂ ਨੇ? ਇਹ ਕੋਈ ਚੰਗੀ ਗੱਲ ਹੈ? ਆਖਿਰ ਉਹਦੇ ਪਿੱਛੇ ਹੈ ਕੀ? ਇਹ ਕੋਈ ਪ੍ਰਦਰਸ਼ਨ ਕਰਨ ਦੀ ਗੱਲ ਹੁੰਦੀ ਹੈ, ਰੂਪ ਰੂਪ ਪ੍ਰਦਰਸ਼ਨ ਕਰਨ ਵਾਲੀ ਚੀਜ਼ ਹੈ, ਪ੍ਰਦਰਸ਼ਨ ਕਰਦੇ ਨੇ, ਉਹ ਤੋਂ ਫਿਰ ਕੋਈ ਹੋਰ ਜਿਹੜਾ ਹੁੰਦਾ ਅਮੀਰ ਆਦਮੀ ਨੇ, ਉਹ ਜਿਵੇਂ ਮਹਾਂਭਾਰਤ ਵਿੱਚ ਵੀ ਆਇਆ, ਮਹਾਂਭਾਰਤ ਵਿੱਚ ਵੀ ਆਇਆ ਜਿਹੜਾ ਇਹਦਾ ਬਾਪ ਹੈ ਭੀਸ਼ਮ ਪਿਤਾਮਾ ਦਾ, ਉਹਨਾਂ ਦੀ ਮੱਛੀ ਫੜਨ ਵਾਲਿਆਂ ਦੀ ਆਪਣੇ ਵਾਹੀਗੀਰ ਜਿਹਨਾਂ ਨੂੰ ਕਹਿੰਦੇ ਨੇ ਮੱਛੀਆਂ ਫੜਨ ਵਾਲੇ, ਆਹੋ ਆ ਜਿਵੇਂ ਆਪਣੇ ਮਾਛੀਵਾੜਾ ਮੱਛੀ ਫੜ ਜਿਹੜੇ ਮੱਛੀਆਂ ਫੜਦੇ ਨੇ ਉਹਨਾਂ ਦੀ ਕੁੜੀ ਹੈ, ਉਹਨੇ ਦੇਖ ਲਈ, ਉਹ ਕਹਿੰਦਾ ਮੈਂ ਉਹਦੇ ਨਾਲ ਵਿਆਹ ਕਰਾਉਣ, ਉਹਨਾਂ ਨੇ ਸ਼ਰਤ ਰੱਖਤੀ ਵੀ ਭਾਈ ਜਿਹੜੇ ਇਹ ਔਲਾਦ ਹੋਊ ਤੇਰੀ ਇਹ ਤੋਂ, ਜੇ ਤਾਂ ਇਹਨੂੰ ਰਾਜ ਦੇਵੇ ਫਿਰ ਅਸੀਂ ਕਰ ਦਿੰਦੇ ਹਾਂ, ਅਤੇ ਤੂੰ ਸਿਆਣਾ ਬਜ਼ੁਰਗ ਬੁੜਾ ਆ, ਅਸੀਂ ਕਹਿੰਦੇ ਅਸੀਂ ਨਹੀਂ ਕਰਦੇ, ਉਹ ਤਾਂ ਐਂ ਨਹੀਂ ਸੀ ਜ਼ਬਰਦਸਤੀ ਨਹੀਂ ਕਰਦਾ। ਉਹ ਘਰ ਆ ਗਿਆ, ਇਹਨੂੰ ਪਤਾ ਲੱਗ ਗਿਆ ਭੀਸ਼ਮ ਪਿਤਾਮਾ ਨੂੰ ਬਈ ਇੱਦਾਂ ਇੱਦਾਂ ਗੱਲ ਹੋਈ ਹੈ, ਉਹ ਆ ਕੇ ਉਦਾਸ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਇਹੋ ਜਿਹੀ ਕਹਾਣੀ ਹੈ ਬਣੀ ਹੋਈ, ਪਿਕਚਰ ਵੀ ਬਣੀ ਹੋਈ ਹੈ ਭੀਸ਼ਮ ਪਿਤਾਮਾ ਦੇ ਨਾਂ ਦੇ। ਭੀਸ਼ਮ ਪਿਤਾਮਾ ਨੇ ਪ੍ਰਤਿਗਿਆ ਕਰ ਲਈ ਵੀ ਮੈਂ ਵਿਆਹ ਨਹੀਂ ਕਰਾਉਣਾ ਸਾਰੀ ਜ਼ਿੰਦਗੀ, ਨਾ ਉਹ ਉੱਥੇ ਚਲਾ ਗਿਆ ਭੀਸ਼ਮ ਪਿਤਾਮਾ ਉਹਨਾਂ ਦੇ ਘਰ, ਵੀ ਤੁਸੀਂ ਮੇਰਾ ਜਿਹੜਾ ਪਿਤਾ ਕਹਿੰਦਾ ਉਹ ਮੰਨ ਲਓ ਗੱਲ, ਮੈਂ ਰਾਜ ਨਹੀਂ ਰਹਿੰਦਾ, ਮੈਂ ਪ੍ਰਤਿਗਿਆ ਕਰਦਾ। ਕਹਿੰਦਾ ਤੂੰ ਤਾਂ ਪ੍ਰਤਿਗਿਆ ਕਰਦਾ, ਕੱਲ੍ਹ ਨੂੰ ਤੇਰੀ ਔਲਾਦ ਕਹਿ ਦੂ ਵੀ ਸਾਡੀ ਵਾਰਸ, ਉਹ ਲੜ ਪੈਣਗੇ, ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਂਦਾ। ਜਦ ਇਹ ਜਿਹੀ ਗੱਲ ਸੀ ਜਿਹੜਾ ਮੂੰਹ 'ਤੇ ਕਹਿਤਾ ਕਹਿਤਾ, ਉਹ ਗਾਹ ਪਤਾ ਲੱਗ ਗਿਆ, ਘਰ ਪਤਾ ਲੱਗ ਗਿਆ ਵੀ ਭੀਸ਼ਮ ਪਤਾ ਭੀਸ਼ਮ ਪ੍ਰਤਿਗਿਆ, ਉਹਦਾ ਪਿਕਚਰ ਦਾ ਨਾਂ ਵੀ ਭੀਸ਼ਮ ਪ੍ਰਤਿਗਿਆ ਸੀ। ਇੱਦਾਂ ਹੀ ਕੀਤਾ ਸਾਰੀ ਜ਼ਿੰਦਗੀ। ਯਾਨੀ ਉਹ ਕੌਣ ਸੀ? ਇੱਕ ਨੀਚ ਅਤੇ ਰਾਜੇ ਦੀ ਛਤਰਾਣੀ ਹੋ ਗਈ, ਉਹ ਗੱਲ ਦੱਸ। ਇਹ ਤਾਂ ਪਿੱਛੇ ਵੀ ਹੁੰਦਾ ਆਇਆ, ਸਿੱਧੀ ਗੱਲ, ਪਿੱਛੇ ਰੇਅਰ ਕੇਸਿਸ ਸੀ। ਰਾਜੇ ਨੂੰ ਤਾਂ ਨਹੀਂ ਸੀ ਕੋਈ ਕਹਿੰਦਾ, ਰਾਜੇ ਰਾਣੀ ਨੂੰ ਕੌਣ ਕਹੇਗਾ ਢੰਗ, ਰਾਜੇ ਨੂੰ ਤਾਂ ਨਹੀਂ ਸੀ ਕੋਈ ਕਹਿੰਦਾ, ਪਰ ਗਰੀਬ ਨਹੀਂ ਸੀ ਇਹ ਕੰਮ ਕਰ ਸਕਦਾ। ਫਿਰ ਅਖਾਬ ਪੰਚਾਇਤ ਆਉਣੇ ਪੈ ਜਾਂਦੇ ਸੀ, ਮਗਰ ਅਖਾਬ ਪੰਚਾਇਤਾਂ ਹੁਣ ਦੇ ਹੀ ਨੇ। ਇਹ ਕੀ ਨੇ? ਇਹੀ ਗੱਲ ਰੋਕਣ ਵਾਸਤੇ ਨੇ ਖਾਬ ਪੰਚਾਇਤਾਂ ਜਦੀਆਂ, ਪਰ ਇਹਨਾਂ ਤੋਂ ਉੱਪਰ ਚਲੀ ਗਈ ਗੱਲ ਹੁਣ। ਹੁਣ ਇਹਨਾਂ ਤੋਂ ਉੱਪਰ ਜਾਣ ਵਾਸਤੇ ਖਾਬ ਪੰਚਾਇਤਾਂ ਹੋਈਆਂ ਨੇ ਅਸਲ ਸਖਰੀ, ਆਹ ਹੋ ਰਿਹਾ ਕੁਛ। ਹੁਣ ਖਾਬ ਪੰਚਾਇਤਾਂ ਆਈਆਂ ਨੇ ਧਰਮ ਨੂੰ ਬਚਾਈਏ, ਅਸਲ 'ਚ ਸੁਪਰੀਮ ਕੋਰਟ ਕੀ ਜਾਣੇ ਕੀ ਹੈ, ਸਿਆਸਤਦਾਨਾਂ ਨੂੰ ਪਤਾ, ਹੁੱਡੇ ਨੂੰ ਪਤਾ ਕੀ ਹੈ, ਸੁਪਰੀਮ ਕੋਰਟ ਦੇ ਜੱਜਾਂ ਨੂੰ ਕੀ ਪਤਾ ਧਰਮ ਕੀ।
ਚਟਾਲਾ ਵੀ ਨਹੀਂ ਵਿਰੋਧ ਕਰ ਰਿਹਾ,
ਕੋਈ ਵੀ ਨਹੀਂ ਕਰ ਰਿਹਾ, ਕਿਸੇ ਨੇ ਵੀ ਕਾਨੂੰਨ ਹੀ ਬਣਾ ਦੇਣਾ। ਇਹ ਕੀ ਕਰਨਗੇ ਜੱਜ, ਇਹਨਾਂ ਨੂੰ ਕੌਣ ਪੁੱਛਦਾ, ਇਹਨੂੰ ਪੁੱਛੂ ਕੌਣ? ਪਬਲਿਕ ਦੇ ਪਬਲਿਕ ਸਾਰੀ ਚਾਹੁੰਦੀ ਹੋਵੇ, ਜੱਜ ਵੀ ਕਰ ਲੈਣਗੇ, ਢਾਈ ਡੋਟ ਰੂਲ ਨੇ, ਇਹ ਕਰਨਗੇ ਪਬਲਿਕ ਦਾ ਨਾਲ ਚੱਲੂਗਾ ਕਾਨੂੰਨ, ਸੁਪਰੀਮ ਕੋਰਟ ਨਾਲ ਨਹੀਂ ਕਾਨੂੰਨ ਚੱਲਣਾ। ਸੁਪਰੀਮ ਕੋਰਟ ਤਾਂ ਬਾਊਂਡ ਹੈ, ਜੋ ਅਸੀਂ ਬਣਾ ਦਾਂਗੇ ਕਾਨੂੰਨ ਬਾਊਂਡ ਹੈ ਬੋਲਣ ਦੇ, ਜੋ ਮਰਜ਼ੀ ਬਣਾ ਦਈਏ, ਪਬਲਿਕ ਦੀ ਗੱਲ ਹੈ। ਮਹਿਸੂਸ ਕਰ ਰਹੇ ਨੇ ਹੁਣ ਜਿਹੜੇ ਸਿਆਣੇ ਨੇ, ਹੁਣ ਤਾਂ ਕੀਤਾ ਇਹਨਾਂ ਨੇ ਬੇਸ਼ਰਮਾ ਨੇ, ਜਿਹੜੀ ਆ ਪੈਂਟਾਂ ਪਾਉਣ ਵਾਲੇ ਤੇ ਨਾ, ਇਹਨਾਂ ਦਾ ਰਿਹਾ ਹੁਣ ਥਈ ਰਾਜ ਗਲਬਾ ਅੰਗਰੇਜ਼ਾਂ ਵੇਲੇ ਦਾ, ਹੁਣ ਲਾ ਕੇ ਪਰੇ ਮਾਰਿਆ ਇਹਨਾਂ ਦਾ ਅਗਲਿਆਂ ਨੇ। ਇਹਨਾਂ ਨੂੰ ਕੌਣ ਪੁੱਛਦਾ? ਇਹ ਸੱਭਿਅਤਾ ਲਿਆ ਕੇ ਬਾੜਤੀ ਇੱਥੇ, ਉਹ ਦੇਖ ਲਓ ਉਹਨਾਂ ਕੀ ਹਾਲ ਅੰਗਰੇਜ਼ਾਂ ਦਾ, ਉਹ ਧਰਮ ਟੋਲਦੇ ਫਿਰਦੇ ਨੇ, ਇਹ ਉਧਰੋਂ ਜਾਂਦੇ ਨੇ, ਉਹ ਇੰਨੇ ਪਰੇਸ਼ਾਨ ਨੇ, ਉਹਨਾਂ ਨੂੰ ਠਿਕਾਣਾ ਕੋਈ ਨਹੀਂ ਹੈ, ਉਹਨਾਂ ਦੇ ਬਿਲਕੁਲ ਡਿਸਆਰਡਰ ਹੋਏ ਹੋਏ ਨੇ, ਫੌਜੀ ਡਿਸਆਰਡਰ ਹੈ ਉਹਨਾਂ ਦੇ, ਛੇਤਰੀ ਬਣਾਉਣਾ ਜੋ ਖਤਮ ਹੈ, ਇਹ ਉਹਨਾਂ ਦੀ ਨਕਲ ਕਰਦੇ ਨੇ। ਸ਼ਹਿਰਾਂ 'ਚ ਨੇ ਥੋੜ੍ਹੇ ਜਿਹੇ ਟੱਬਰ, ਥੋੜ੍ਹੇ ਪੜੇ ਪੁੜੇ ਜਿਹੇ ਰੱਖਾਂ ਬੈਠੀਆਂ ਜਨਾਨੀਆਂ, ਉਹ ਜਿਹੜੀਆਂ ਟੀ ਵੀ 'ਤੇ ਹੁਣ ਤਕੜੇ ਹੋ ਕੇ ਬੋਲੇ ਨੇ ਦੂਏ ਪਾਸੇ ਵਾਲੇ, ਹੁਣ ਪਤਾ ਲੱਗ ਜੂ ਉਹਨਾਂ ਨੂੰ ਵੀ ਕਿਹਦੇ ਪਰ ਕੌਣ ਹੈ। ਪਬਲਿਕ ਤਾਂ ਦੇਖਦੀ ਹੁੰਦੀ ਹੈ ਸਾਰੀ।
ਬ੍ਰਾਹਮਣ ਗ੍ਰਹਿ ਇਸਤਰੀ ਸ਼ੂਦਰਾਣੀ,
ਬ੍ਰਾਹਮਣ ਗ੍ਰਹਿ ਗ੍ਰਹਿ ਇਸਤਰੀ ਸ਼ੂਦਰਾਣੀ, ਇਹੀ ਤਾਂ ਚਾਹੁੰਦੇ ਨੇ ਉਹ, ਪਰ ਇਸ ਤਰੀਕੇ ਨਾਲ ਜਿਹੜਾ ਹੋ ਰਿਹਾ ਇਹੋ ਜਿਹਾ ਹੋ ਜੂਗਾ, ਉਹ ਹੋਇਆ ਹੋਇਆ ਹੁਣ ਆਪਣੇ ਕੋਲ, ਉਦੋਂ ਹੈ ਨਹੀਂ ਸੀ ਇਹ ਗੱਲ,
ਮੈਟਰੋ ਸਿਟੀ 'ਚ ਤਾਂ ਹੈਗਾ ਹੀ ਹੈ।
ਹਾਂ, ਮੈਟਰੋ ਸਿਟੀਆਂ 'ਚ ਹੈ ਇਹੋ ਜਿਹਾ ਕੁਛ, ਹੁਣ ਤਾਂ ਛੋਟੇ ਸ਼ਹਿਰਾਂ 'ਚ ਵੀ ਹੋਣ ਲੱਗ ਗਿਆ, ਛੋਟੇ ਸ਼ਹਿਰਾਂ 'ਚ ਵੀ
ਦੇਖੋ ਦੇਖੀ ਹੋਣ ਲੱਗ ਗਿਆ। ਏਕ ਧਰਮ ਪਰ ਪ੍ਰਜਾ ਨਾ ਚੱਲ ਹੈ,
ਜਿਹੜੇ ਕਾਲਜ ਨੇ, ਕਾਲਜਾਂ 'ਚ ਕੀ ਹੈ, ਪੜ੍ਹਾਈ ਉਹ ਸਾਰੀ ਨਿਕੰਮੀ ਹੈ ਕਾਲਜਾਂ ਦੀ, ਸਾਰੇ ਕਾਲਜਾਂ ਨੇ ਵਿਗਾੜ ਕੀਤਾ, ਕੀ ਦੇਣਾ ਕਾਲਜਾਂ ਦੀ
ਅਨੈਤਿਕ ਦਾ ਭਾਵ,
ਹਾਂ ਅਨੈਤਿਕਤਾ, ਹੁਣ ਕਹਿੰਦੇ ਨੇ ਪੜ੍ਹਾਈ ਵੱਲੋਂ ਨੈਤਿਕਤਾ ਲਿਆਓ, ਲਿਆ ਲੈਣਗੇ ਹੁਣ ਨੈਤਿਕਤਾ, ਅੱਗ ਲੱਗੀ ਤਾਂ ਬਾਅਦ ਚਾਰੇ ਪਾਸੇ ਲਾ ਤੀ ਤੁਸੀਂ, ਹੁਣ ਕਹਿੰਦੇ ਨਲਕੇ ਲਾਓ, ਖੂਹ ਪੱਟੋ, ਪਾਣੀ ਕਰੀਏ, ਥੋਤੇ ਨਹੀਂ ਬੁੱਝਦੀ, ਹੁਣ ਭਜਾਉਣ ਵਾਲੇ ਹੋਰ ਆਉਣਗੇ, ਤੁਸੀਂ ਤਾਂ ਲਾਉਣ ਵਾਲੇ ਹੋ ਲਾ ਤੀ, ਤੁਸੀਂ ਹੁਣ ਭਜਾਉਣ ਵਾਲੇ ਨੂੰ ਕਹਿੰਦੇ ਵੀ ਧਾਰਮਿਕ ਬੰਦੇ ਅੱਗੇ ਆਉਣ, ਪਹਿਲਾਂ ਤੁਹਾਨੂੰ ਐਡੀ ਦੂਰ ਛੱਡਣਗੇ ਚੱਕ ਕੇ ਜਿੱਥੋਂ ਤੁਸੀਂ ਬੋਲ ਬਣਾ ਸਕੋ।
ਏਕ ਧਰਮ ਪਰ ਪ੍ਰਜਾ ਨਾ ਚੱਲ ਹੈ, ਵੇਦਕ ਤੇਵ ਦੋ ਮਤ ਦਲ ਹੈ,
ਜਦੋਂ ਇੱਕ ਧਰਮ ਤੇ ਪ੍ਰਜਾ ਨੇ ਨਹੀਂ ਚੱਲਣਾ, ਵੇਦ ਔਰ ਕਤੇਵ ਦੋਹਾਂ ਦੇ ਮਤ ਖਤਮ ਹੋ ਜਾਣਗੇ, ਵੇਦ ਔਰ ਕਤੇਵ ਦੇ ਮਤ ਕੋਈ ਨੇ ਦੋ ਨਹੀਂ ਹੋ, ਵੇਦ ਔਰ ਕਤੇਵ ਦੇ ਮਤ ਦੋ ਨਹੀਂ ਕੋਈ ਹੈ, ਵੇਦ ਦੋ ਅੱਖਾਂ ਤੱਕ ਲੈ ਕੇ ਜਾਂਦਾ ਖੋਲਦਾ, ਅੱਖ ਨੂੰ ਸੂਤਕ ਲੱਗਿਆ ਹੈ ਬਿਮਾਰੀ ਹੈ, ਅੱਖ ਨੂੰ ਕੁਛ ਨਹੀਂ ਹੋਇਆ, ਨਾ ਨਹੀਂ ਹੈ ਕੋਈ, ਪਰ ਜੇ ਦੋਹਾਂ ਅੱਖਾਂ 'ਤੇ ਪੱਟੀ ਬੰਨੀ ਹੋਵੇ ਜਾਂ ਦੋਵੇਂ ਦੁਖਦੀਆਂ ਹੋਣ, ਜਾਲਾ ਹੋਵੇ, ਬੋਤੀਆ ਬਿੰਦ ਉਤਰਿਆ ਹੋਵੇ, ਉਨਾ ਚਿਰ ਤਾਂ ਨਹੀਂ ਹੈ, ਇੱਕ ਅੱਖ ਦਾ ਇਲਾਜ ਕਰਦਾ ਹੈ, ਕਰਦੀ ਹੈ ਕਤੇਬ, ਦੋਵੇਂ ਅੱਖਾਂ ਖੋਲਦਾ ਵੇਦ, ਵੇਦ ਦੀ ਗੱਲ ਹੈ, ਸਿਮਰ ਸਿਆਸਤ ਦੀ ਗੱਲ ਨਹੀਂ ਹੁਣ,
ਵੇਦ ਕਤੇਬ ਦੋ ਮਤ ਦਲ ਹੈ,
ਵੇਦ ਨੇ ਨਹੀਂ ਵਰਣ ਵੰਡ ਬਣਾਈ, ਸਿਮਰਤ ਸ਼ਾਸਤਰ ਨੇ ਬਣਾਈ ਹੈ, ਪਰ ਵਰਣ ਵੰਡ ਵੀ ਕਿਸੇ ਹੱਦ ਤੱਕ ਉਹ ਕੁਛ ਇੱਧਰ ਨੂੰ ਜਾਣ 'ਤੇ ਰੋਕਦੀ ਸੀ, ਧਰਮ ਤੋਂ ਤਾਂ ਲੀ ਲਾਹਤੀ ਸੀ, ਧਰਮ ਤੋਂ ਗੱਡੀ ਥੱਲੇ ਤਾਂ ਉਤਰੀ ਸੀ ਰੀਤ ਤੋਂ, ਪਰ ਖੱਡਿਆਂ ਚ ਨਹੀਂ ਸੀ ਡਿੱਗੀ,
ਸਮਾਜ ਚ ਉਤਪਾਤ ਨਹੀਂ ਸੀ,
ਖੱਡਿਆਂ ਚ ਨਹੀਂ ਸੀ ਡਿੱਗੀ, ਖੱਡਿਆਂ ਚ ਡਿੱਗੇ ਫਿਰ ਔਖੀ ਹੈ। ਲੀਹੋ ਲਾ ਲੱਥੀ ਹੋਈ ਤਾਂ ਛੇਤੀ ਦੇ ਕੇ ਆਜੂਗੀ ਲੈਣ 'ਤੇ, ਪਰ ਜੇ ਪੁੱਠੀ ਹੋ ਜਾਂਦੀ ਹੈ ਫਿਰ ਖੱਡਿਆਂ 'ਚ ਦੇਖ ਕੇ ਉੱਥੇ ਨੁਕਸਾਨ ਜ਼ਿਆਦਾ ਹੋ ਜਾਂਦਾ। ਹੁਣ ਤਾਂ ਖੱਡਿਆਂ ਜਾ ਪਈ ਨਾ ਗੱਡੀ।
ਏਕ ਧਰਮ ਪਰ ਪ੍ਰਜਾ ਨਾ ਚੱਲ ਹੈ,
ਵੇਦ ਕਤੇਵ ਦੇ ਮਤ 'ਚ ਕੀ ਫਰਕ ਹੈ? ਸਿਰਫ ਇੱਕ ਇੱਕ ਅੱਖ ਦਾ ਇਲਾਜ ਕਰਦਾ, ਕਤੇਵ ਇੱਕ ਅੱਖ ਦਾ ਇਲਾਜ ਕਰਦੀ ਹੈ, ਵੇਦ ਉਹ ਲੱਗਾ ਤਾਂ ਕਰਕੇ ਉਹ ਕਾਣਾ ਹੈ ਉਹ ਨਾ ਹਿੰਦੂ ਤਾਂ ਚਲੋ ਇੱਕ ਕਾਣਾ ਇੱਕ ਦੋਹਾਂ ਤੋਂ ਗਿਆਨੀ ਸਿਆਣਾ। ਇਹਨੇ ਅਸਲ ਦੇ ਵਿੱਚ ਨੁਕਸਾਨ ਕੀ ਹੋਇਆ, ਸਵਾਲ ਇਹ ਨੁਕਸਾਨ ਕੀਤਾ ਸਿਮਰਤ ਸ਼ਾਸਤਰਾਂ ਨੇ, ਥੋੜ੍ਹਾ ਜਿਹਾ ਤੁਸੀਂ ਲਾਇਆ ਸੀ ਉਹਦਾ ਰਿਜ਼ਲਟ ਇਹ ਹੋਣਾ ਹੀ ਸੀ। ਜਦ ਤੁਸੀਂ ਖੁਦ ਧੱਕਾ ਦੇ ਕੇ ਲੀ ਗੱਡੀ ਨੂੰ ਥੱਲੇ ਲਾਹੋਗੇ ਲੀਹ ਤੋਂ, ਪਤਾ ਨਹੀਂ ਕਿੱਥੇ ਚਲੀ ਜਾਵੇ। ਜਦੋਂ ਕੋਈ ਆਦਮੀ ਕਹਿੰਦੇ ਅਸਮਾਨ ਤੋਂ ਗਿਰਦਾ ਨਾ, ਫਿਰ ਉਹ ਧਰਤੀ 'ਤੇ ਆ ਕੇ ਖੜਦਾ। ਜੇ ਕੋਈ ਰਾਜ ਨਾ ਉਹਨੂੰ ਰੋਕਣ ਵਾਲਾ ਹੋਵੇ, ਥੱਲੇ ਆ ਕੇ ਖੜੂ ਫਿਰ ਕਿੱਥੇ ਖੜਨਾ ਉਹਨੇ? ਅਸਮਾਨ ਤੋਂ ਗਿਰਿਆ ਹੋਇਆ ਧਰਤੀ 'ਤੇ ਆ ਕੇ ਖੜਦਾ। ਬਸ ਇਹ ਜਦੋਂ ਲੀਹ 'ਤੇ ਲੈ ਜਾਂਦਾ ਹੁੰਦਾ ਨਾ, ਫਿਰ ਹੌਲੀ 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 ਆ ਕੇ ਅਖੀਰ 'ਤੇ ਧਰਤੀ 'ਤੇ ਹੀ ਖੜਦਾ। ਇੱਥੋਂ ਹੀ ਦੁਬਾਰਾ ਫਿਰ ਉੱਡਣਾ, ਇੱਥੋਂ ਹੀ ਧਰਮ ਵੱਲ ਨੂੰ ਜਾਣਾ। ਧਰਤੀ ਤੋਂ ਥੱਲੇ ਤੁਹਾਨੂੰ ਜਾ ਨਹੀਂ ਸਕਦਾ, ਅਖੀਰ ਤੱਕ ਆ ਕੇ ਹੀ ਥੱਲੇ ਜਾਣਾ। ਉੱਤੋਂ ਡਿੱਗੂ ਤਾਂ ਖੱਡ ਜੇ ਆਊਗਾ ਪਹਾੜ ਤੋਂ, ਫੇਰ ਚੜ ਜੂ। ਕੀੜਾ ਚੜ੍ਹਦਾ ਇੱਥੇ ਕੰਨ 'ਤੇ, ਥੱਲੇ ਡਿੱਪਿਆ ਫਰਸ਼ 'ਤੇ ਹੀ ਡਿੱਗੂ, ਫਰਸ਼ ਤੋਂ ਫੇਰ ਚੜ ਜੂ। ਇੱਥੋਂ ਧਰਮ ਵੱਲ ਨੂੰ ਫੇਰ ਜਾਣਾ ਤੂੰ ਪਬਲਿਕ ਨੂੰ।
ਵੇਦਕ ਤੇ ਦੋ ਮਤ ਦਲ ਹੈ,
ਨੈਤਿਕਤਾ ਵੱਲ ਨੂੰ ਨਹੀਂ ਜਾਣਗੇ ਮਰ ਜਾਣਗੇ ਸਾਰੇ ਲੜਕੇ, ਖਤਮ ਦੁਨੀਆ। ਨੈਤਿਕਤਾ ਵੱਲ ਨੂੰ ਅਰਾਜਕ, ਅਨੈਤਿਕਤਾ ਦਾ ਮਤਲਬ ਹੈ ਅਰਾਜਕਤਾ। ਅਰਾਜਕਤਾ ਦੇ ਵਿੱਚ, ਅਰਾਜਕਤਾ ਅਨੈਤਿਕਤਾ ਦੇ ਵਿੱਚ ਹੀ ਹੈ, ਇੱਕ ਸਿੱਕੇ ਦੇ ਦੋ ਪਹਿਲੂ ਨੇ। ਅਰਾਜਕਤਾ ਔਰ ਅਨੈਤਿਕਤਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਇਹਨਾਂ ਨੂੰ ਨਹੀਂ ਪਤਾ। ਜਾਂ ਨੈਤਿਕਤਾ ਖਤਮ ਕੀਤੀ ਇਹਨਾਂ ਨੇ ਸਕੂਲਾਂ 'ਚੋਂ ਕਾਲਜਾਂ 'ਚੋਂ ਪੜ੍ਹਾਉਣੀ, ਇਹਨਾਂ ਨੂੰ ਪਤਾ ਨਹੀਂ ਅਰਾਜਕਤਾ ਆਊਗੀ। ਕਦੇ ਗੱਲਾਂ ਨਾਲ ਕਿਸੇ ਨੇ ਰਾਜ ਨਹੀਂ ਕਰਿਆ, ਗੱਲਾਂ ਨਾਲ ਨਹੀਂ ਰਾਜ ਹੁੰਦਾ ਹੁੰਦਾ। ਰਾਜ ਹੁੰਦਾ ਸੱਚ ਦੇ ਜ਼ੋਰ 'ਤੇ ਜਾਂ ਤਲਵਾਰ ਦੇ ਜ਼ੋਰ 'ਤੇ, ਬਸ ਦੋ ਹੀ ਨੇ। ਜਾਂ ਤਾਂ ਸੱਚ ਦੀ ਸ਼ਕਤੀ ਹੋਵੇ ਤਾਂ ਰਾਜ ਹੋਊਗਾ, ਜਾਂ ਫਿਰ ਤਲਵਾਰ ਦਾ ਜ਼ੋਰ ਹੋਵੇ। ਗੱਲਾਂ ਨਾਲ ਰਾਜ ਕੋਈ ਨਹੀਂ ਕਰਦਾ। ਇਹ ਗੱਲਾਂ ਨਾਲ ਰਾਜ ਕਰਨ ਲੱਗੇ ਤੇ ਸਾਰੇ ਮਨਿਸਟਰ ਕੌਣ ਕਰਨ ਦੇ ਦੂ ਇਹਨਾਂ ਨੂੰ ਗੱਲਾਂ ਨਾਲ ਰਾਜ? ਗੱਲਾਂ ਵੀ ਝੂਠੀਆਂ, ਗੱਲਾਂ ਝੂਠੀਆਂ ਹੁੰਦੀਆਂ ਨੇ, ਗੱਲ ਸੱਚੀ ਹੁੰਦੀ ਹੈ। ਨਾਨਕ ਲਿਖ ਹੈ ਇੱਕ ਗੱਲ, ਗੁਰਬਾਣੀ ਇੱਕੋ ਹੀ ਗੱਲ ਹੈ। 36 ਆਦਮੀਆਂ ਦੀਆਂ ਗੱਲਾਂ ਨਹੀਂ ਦੀਆਂ, ਪਰ ਗੱਲ ਇੱਕੋ ਹੀ ਹੈ। ਇਹ ਗੱਲਾਂ ਕਰਦੇ ਨੇ ਜਿਹੜੇ ਗੱਲਾਂ ਨਾਲ ਰਾਜ ਨਹੀਂ ਕੋਈ ਕਰਨ ਦਿੰਦਾ ਨਾ ਕਰਦਾ ਹੁੰਦਾ। ਗੱਲਾਂ ਵਾਲਿਆਂ ਦੇ ਰਾਜ ਦੇ ਵਿੱਚ ਅਨੈਤਿਕਤਾ ਆ ਜਾਂਦੀ ਹੁੰਦੀ ਹੈ। ਇਹ ਆਉਣੀ ਜ਼ਰੂਰੀ ਸੀ, ਇਹ ਆਉਣੀ ਜ਼ਰੂਰੀ ਸੀ। 50 ਸਾਲ ਪਹਿਲਾਂ ਹੀ ਮੈਂ ਕਿਹਾ ਸੀ ਵੀ ਇੱਥੇ, ਕਿਉਂਕਿ ਜਦੋਂ ਵੀ ਰਾਜ ਪਲਟਾ ਆਉਣਾ, ਰਾਜ ਪਲਟਾ ਇੱਦਾਂ ਤਾਂ ਆਉਣਾ ਨਹੀਂ, ਵੋਟਾਂ ਨਾਲ ਨਹੀਂ ਆਉਂਦਾ ਹੁੰਦਾ। ਇਹ ਗੱਲ ਸੋਚ ਇਹ ਗਲਤ ਸੀ ਜਿਹੜੇ ਆਦਮੀ ਨੇ ਸੋਚਿਆ ਵੀ ਵੋਟਾਂ ਨਾਲ ਰਾਜ ਬਦਲ ਕੇ ਨੈਤਿਕਤਾ ਆਊ, ਗਲਤ ਸੋਚਿਆ। ਵੋਟਾਂ ਦਾ ਹੁਣ ਪੈਸੇ ਤਾਂ ਨਹੀਂ ਲਈ ਜਾਂਦੇ, ਹੁਣ ਕਾਹਦੇ ਪਿੱਟਦੇ ਨੇ? ਜਿਹਨੇ ਪਹਿਲਾਂ ਸੋਚਿਆ ਸੀ ਉਹਨੇ ਸੋਚੀ ਸੀ ਇਹ ਗੱਲ, ਘੱਟ ਬੁੱਧੀ ਵਾਲੇ ਲੋਕ ਸੀ ਸਾਰੇ। ਜਦੋਂ ਅਸੀਂ ਸਮਝਦੇ ਹਾਂ ਕਲਯੁੱਗ ਹੈ, ਮਾੜੇ ਲੋਕ ਨੇ ਜ਼ਿਆਦਾ, ਚੰਗਾ ਕਿਵੇਂ ਆਜੂਗਾ? ਕਿਉਂ ਆਉਣ ਦੇਣਗੇ ਚੰਗੇ? ਚੰਗੇ ਨੇ ਤਾਂ ਕਹਿਣਾ ਵੀ ਭਾਈ ਮੈਂ ਤਾਂ ਕਿਸੇ ਨਾਲ ਲਿਹਾਜ਼ ਕਰਨੀ ਨਹੀਂ, ਮੈਨੂੰ ਵੋਟ ਦਿਓ ਜਾਂ ਨਾ ਦਿਓ, ਉਹਨੂੰ ਦੇ ਦੂ ਕੋਈ ਵੋਟ, ਫਿਰ ਕਿਉਂ ਦੇਊਗਾ? ਕਿਵੇਂ ਚੰਗੇ ਦਾ ਰਾਜ ਹੋਜੂਗਾ? ਇਹਨਾਂ ਦੀ ਬੁੱਧੀ ਉਹ ਪੁੱਠੀ ਸੀ ਜਿਹਨਾਂ ਨੇ ਸੋਚਿਆ, ਪੁੱਠੀ ਬੁੱਧੀ ਵਾਲੀ ਸੀ ਸਾਰੀ। ਰਾਜ ਹੁੰਦਾ ਹੀ ਨਹੀਂ ਹੁੰਦਾ ਇੱਦਾਂ, ਰਾਜ ਰਾਜੇ ਦਾ ਹੀ ਰਹਿੰਦਾ, ਬਸ਼ਰਤੇ ਕਿ ਰਾਜਾ ਨੇਕ ਹੋਵੇ, ਬਸ਼ਰਤੇ ਕਿ ਰਾਜਾ ਨੇਕ ਹੋਵੇ। ਨੇਕ ਰਾਜਾ ਤਾਂ ਹੋਊ ਜੇ ਥੱਲੇ ਨੇਕ ਹੋਣਗੇ ਉਹਦੇ ਬੰਦੇ। ਥੱਲੇ ਵਾਲੇ ਨੇਕ ਨੂੰ ਵੀ ਵੱਧ ਨੇਕ ਬਣਾ ਦਿੰਦੇ ਨੇ, ਹੁਣ ਹੈਗਾ ਹੀ ਮਨਮੋਹਨ ਸਿੰਘ ਨੇਕ, ਕੀ ਕਰੇ ਇਕੱਲਾ ਹੈਗਾ ਹੀ ਆ ਨੇਕ ਕੀ ਕਰੂਗਾ ਇਕੱਲਾ ਜੇ ਥੱਲੇ ਵਾਲੇ ਨਾਲ ਵਾਲੇ ਵੀ ਹਨ ਇਕੱਲਾ ਰਾਜਾ ਕੁਛ ਨਹੀਂ ਕਰ ਸਕਦਾ ਨਾ ਕੋਈ ਨੇਕ ਨੇਕ ਆਦਮੀ ਤਾਂ ਰਾਜ ਦੇ ਨੇੜੇ ਤਾਂ ਹੀ ਨਹੀਂ ਜਾਂਦੇ ਹੁੰਦੇ ਉਹ ਕਹਿੰਦੇ ਸਾਡਾ ਮੇਰਾ ਸੌਖਾ ਬਣਾ ਦੇਣਾ ਇਹਨਾਂ ਨੇ ਬਦਨਾਮ ਮੈਨੂੰ ਕਰਨਾ ਜੇ ਬਾ ਇਹਨਾਂ ਨੇ ਬਣਨੀ ਉਹਦੀ ਹੱਥ ਜਿੰਨਾ ਚਿਰ ਨੇਕ ਬੰਦੇ ਪਾਵਰ 'ਚ ਨਹੀਂ ਹੋਣਗੇ ਉਹਨਾਂ ਚਿਰ ਅਮਨ ਦਾ ਰਾਜ ਹੋ ਹੀ ਨਹੀਂ ਸਕਦਾ ਨੇਕ ਬੰਦਿਆਂ ਨੂੰ ਪਾਵਰ 'ਚ ਕੌਣ ਆਉਂਦੀ ਹੁਣ ਇਹੀ ਰੌਲਾ ਪੈਂਦਾ ਪੈਸੇ ਨਾਲ ਸਿਆਸਤ ਦੇ ਵਿੱਚ ਪੈਸਾ ਨਾ ਹੋਵੇ ਨਾ ਹੋਵੇ ਹੋਊਗਾ ਹੀ ਪੈਸਾ ਉਹਨਾਂ ਨੇ ਪੈਸਾ ਇਕੱਠਾ ਕਰ ਲਿਆ ਪਹਿਲਾਂ ਹੀ ਉਹਨਾਂ ਨੂੰ ਪਤਾ ਨਹੀਂ ਸੀ ਤੁਹਾਨੂੰ ਅੱਜ ਪਤਾ ਲੱਗਿਆ ਉਹ ਪਹਿਲਾਂ ਦੇ ਪਲੈਨ ਬਣਾਈ ਬੈਠੇ ਨੇ ਜਿਹੜੇ ਅੰਗਰੇਜ਼ਾਂ ਨਾਲ ਸੀ ਬੰਦੇ ਪੈਸੇ ਵਾਲੇ ਉਹ ਇੱਧਰ ਆ ਕੇ ਕਬਜ਼ਾ ਕਰ ਲਿਆ ਉਹਨਾਂ ਨੇ ਸਿਆਸਤ 'ਤੇ ਆ ਕੇ ਕਰਨਗੇ ਹੀ ਇਹ ਹੁੰਦਾ ਹੀ ਹੁੰਦਾ ਪਤਾ ਹੀ ਸੀ ਸਾਰਿਆਂ ਨੂੰ ਇਹਨਾਂ ਨੂੰ ਜਿਹਨਾਂ ਨੂੰ ਨਹੀਂ ਸੀ ਪਤਾ ਇਹਦਾ ਮਤਲਬ ਬੁੱਧੀਹੀਨ ਸੀ ਸਾਨੂੰ ਤਾਂ ਪਤਾ ਹੀ ਸੀ ਵੀ ਹੋਊਗਾ ਇਹ ਕਿੱਧਰ ਨੂੰ ਜਾ ਰਹੀ ਗੱਲ ਐਵੇਂ ਨਹੀਂ ਸੀ ਉਹਨਾਂ ਨੇ ਕਿਹਾ ਵੀ ਅਸੀਂ ਰਾਜ ਨਹੀਂ ਕਰਨਾ ਜਿਹਨਾਂ ਨੇ ਕਿਹਾ ਰਾਜ ਨਹੀਂ ਕਰਨਾ ਉਹ ਸਿਆਣੇ ਸੀ ਉਹਨਾਂ ਨੂੰ ਪਤਾ ਸੀ ਵੀ ਇੱਜ਼ਤ ਬਚਾ ਕੇ ਚਲੇ ਜਾਓ ਘਰ ਨੂੰ ਜਿਹਦੀ ਇੱਜ਼ਤ ਰਹਿ ਜਾਵੇ ਤਾਂ ਕੋਈ ਸਭ ਕੁਛ ਹੈ ਸਾਰੇ ਸਿਆਣੇ ਆਦਮੀ ਕਹਿੰਦੇ ਨੇ ਵੀ ਗਰੀਬੀ ਕੱਟੀ ਜਾਂਦੀ ਹੈ ਬੁਰੀ ਗੱਲ ਨਹੀਂ ਹੈ ਅਮੀਰੀ ਕੋਈ ਬਹੁਤੀ ਚੰਗੀ ਗੱਲ ਨਹੀਂ ਚੰਗੀ ਗੱਲ ਹੈ ਇੱਜ਼ਤ ਬਚੀ ਜਿਹਦੀ ਜਿਹਦੀ ਪੱਗ ਬਚ ਗਈ ਨਾ ਉਹਦਾ ਸਭ ਕੁਝ ਬਚ ਗਿਆ ਜਿਹਦੀ ਪੱਗ ਨਹੀਂ ਬਚੀ ਉਹਦਾ ਕੱਖ ਵੀ ਨਹੀਂ ਬਚਿਆ ਉਹ ਰਾਜ ਕਰ ਲਿਆ ਰਾਵਣ ਦਾ ਹੁਣ ਕੀ ਬਚਿਆ ਤੁਸੀਂ ਰਾਵਣ ਦੀ ਸਾਖੀ ਲੈ ਲਓ ਚਲੋ ਸਾਖੀ ਹੋਈ ਸਹੀ ਕਿਹਾ ਝੂਠੀ ਹੋਈ ਹੈ ਕਿਉਂ ਸੁਣਾਈ ਹੈ ਸਾਨੂੰ ਵੀ ਸੋਨੇ ਦੀ ਲੰਕਾ ਵੀ ਹੋਵੇ ਇੰਨਾ ਕੁਛ ਹੋਵੇ ਫਿਰ ਬਦਨਾਮੀ ਹੋਵੇ ਪੈਸਾ ਕਾਹਦੇ ਵਾਸਤੇ ਬਦਨਾਮੀ ਵਾਸਤੇ ਹੁੰਦਾ
ਅਜੇ ਤੱਕ ਪੁਤਲਾ ਸਾੜੀ ਜਾਣ ਲੋਕ
ਇਹ ਗੱਲਾਂ ਸਿਰਫ ਨੈਤਿਕਤਾ ਦੀ ਪੜ੍ਹਾਈ ਹੋਈ ਹੈ ਜੇ ਦੇਖੀਏ ਤਾਂ ਨੈਤਿਕਤਾ ਦੀ ਪੜ੍ਹਾਈ ਹੈ ਪਰ ਹੁਣ ਕੌਣ ਸਮਝਦਾ ਹੁਣ ਤਾਂ ਕੋਈ ਸਮਝਦਾ ਨਹੀਂ ਹੈਗਾ ਪੈਸੇ ਸਭ ਕੁਛ ਹੈ ਇਹ ਪੈਸਾ ਜਿੱਥੇ ਸਭ ਕੁਛ ਹੈ ਉੱਥੇ ਇਹੀ ਹੋਊਗਾ ਇਹੀ ਹੋਊਗਾ ਔਰਤ ਕੀ ਔਰਤ ਮਾਇਆ ਔਰਤ ਪੈਸਾ ਦੇਖਦੀ ਆਦਮੀ ਨੂੰ ਹੋਰ ਕੁਛ ਨਹੀਂ ਦੇਖਦੀ ਔਰਤ ਨਹੀਂ ਦੇਖਦੀ ਬੁੜਾ ਸਿਆਣਾ ਕੀ ਹੈ ਉਹਨੇ ਗਾਣੇ ਨੂੰ ਮਾਰ ਕੇ ਪਰੇ ਕਰੂ ਮੇਰੇ ਹੱਥ 'ਚ ਆ ਜੋ ਮੈਂ ਉਹ ਖੜਾਉਣਾ ਪੜਾਉਣਾ ਜਾਂ ਮਰਜ਼ੀ ਪਰਵਾਦਾ ਮਰਵਾਇਆ ਰਹੀਆਂ ਰੋਜ਼ ਅਖਬਾਰਾਂ ਨਹੀਂ ਆ ਰਹੇ ਇਹਨੂੰ ਬਹੁਤੀ ਆਜ਼ਾਦੀ ਨਹੀਂ ਦਿੱਤੀ ਹੈ ਦੇ ਕੇ ਹੋਰ ਦੇ ਕੇ ਦੇਖ ਲਓ ਸਵਾਦ ਦੇਖ ਲਓ ਹੋਰ ਦੇ ਲਓ ਕਿਸੇ ਨੂੰ ਨਹੀਂ ਆਜ਼ਾਦੀ ਜ਼ਿਆਦਾ ਦਿੱਤੀ ਜਾ ਸਕਦੀ ਆਦਮੀ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਆਜ਼ਾਦੀ ਆਜ਼ਾਦੀ ਪਾਬੰਦੀ ਦੇ ਵਿੱਚ ਹੁੰਦੀ ਹੈ ਆਜ਼ਾਦੀ ਤਾਂ ਪਰਮੇਸ਼ਰ ਨੇ ਨਹੀਂ ਦਿੱਤੀ ਹੋਈ ਸਾਰਿਆਂ ਨੂੰ ਹੁਕਮ ਚਲਾਉਂਦਾ ਆਪਣੇ ਜੋ ਲਾਈ ਜਾਓ ਸਰ ਰਹੂਗੇ ਹੁਕਮ 'ਚ ਸਾਰੇ ਉਹ ਪੱਧਰ ਵੀ ਜਿਹੜੇ ਹੁੰਦੇ ਨੇ ਉਹ ਪੱਧਰ ਉਹਦੇ ਭਾਣੇ 'ਚ ਹੁੰਦੇ ਇਹਨਾਂ ਨੂੰ ਅਕਲ ਦੇਣ ਵਾਸਤੇ ਹੁੰਦੇ ਨੇ ਬਾਕੀ ਨੇ ਨਾ ਇਹ ਉਹਦੀ ਤਾਂ ਖੇਡ ਚਲੋ ਉਹਦੇ ਨਾਲ ਉਹ ਤਾਂ ਉਹੀ ਲੋਕ ਜਾਣਦੇ ਨੇ ਜਿਹੜੇ ਜਾਣਦੇ ਨੇ ਬਾਕੀ ਤਾਂ ਵਿਸ਼ਵਾਸ ਨਹੀਂ ਕਰਦੇ ਜਿਹੜੇ ਇੱਥੇ ਦੇ ਰਾਜ ਕਰਨ ਵਾਲੇ ਨੇ ਉਹਨਾਂ ਦੀ ਅਕਲ ਕਿੱਥੇ ਗਈ ਹੋਈ ਹੈ ਹੁਣ ਸਾਰੀ ਵਰਲਡ ਫਸੀ ਬੜੀ ਹੈ ਉਹਨਾਂ ਲੋਕਾਂ ਦੀ ਨਹੀਂ ਪੁੱਛ ਕੀਤੀ ਇਹਨਾਂ ਨੇ ਜਨ ਭਗਤਨ ਕਾ
ਕਹਿਆ ਨਾ ਮਾਨਾ
ਕਹਿਆ ਨਾ ਮਾਨੇ ਉਹ ਆਪਣੋ ਕੀ ਉਹ ਆਪਣੋ ਪਾਇਓ ਉੱਥੇ ਗੱਲ ਫਸੀ ਗਈ ਜੇ ਨਹੀਂ ਮੰਨਿਆ ਵੇਦ ਦੀ ਗੱਲ ਬਾਟ ਪਾੜ ਲਈ ਪਰੇਸ਼ਾਨ ਹੁਣ ਕੌਣ ਹੈ ਪਰੇਸ਼ਾਨ ਸਭ ਤੋਂ ਜ਼ਿਆਦਾ ਪੰਡਿਤ ਹੈ ਸਭ ਤੋਂ ਜ਼ਿਆਦਾ ਪਰੇਸ਼ਾਨ ਪੰਡਿਤ ਹੈ ਇੱਜ਼ਤ ਨਹੀਂ ਰਹੀ ਦਵਾਨੀ ਇੱਕ ਕੋਈ ਨਹੀਂ ਪੁੱਛਦਾ ਸਭ ਤੋਂ ਜ਼ਿਆਦਾ ਵਿਦਵਾਨ ਪਰੇਸ਼ਾਨ ਨੇ ਸਭ ਤੋਂ ਜ਼ਿਆਦਾ ਜਿਹੜੇ ਵੱਡੇ ਆਦਮੀ ਨੇ ਪਰੇਸ਼ਾਨ ਨੇ ਗਰੀਬ ਆਦਮੀ ਤਾਂ ਚਲੋ ਵਿਚਾਰਾ ਗੁਜ਼ਾਰਾ ਹੀ ਕਰਨਾ ਉਹਦਾ ਤਾਂ ਇੰਨਾ ਹੁੰਦਾ ਵੀ ਮੇਰੀ ਦਿਹਾੜੀ ਲੱਗ ਜਾਏ ਸ਼ਾਮ ਨੂੰ ਆਟਾ ਮਿਲ ਜਾਏ ਨਿਆਣੇ ਨੇ ਅੱਜ ਦਾ ਡੰਗ ਟੱਪ ਜਾ ਕੱਲ੍ਹ ਨੂੰ ਦੇਣ ਵਾਲਾ ਫੇਰ ਆ ਉਹਦਾ ਤਾਂ ਇੰਨਾ ਕਿਹਾ ਉਹਦਾ ਨਹੀਂ ਬਹੁਤਾ ਉਹਨੂੰ ਬਲੱਡ ਪ੍ਰੈਸ਼ਰ ਵਾਲੀ ਬਿਮਾਰੀਆਂ ਪਰਮੇਸ਼ਰ ਲਾਉਂਦਾ ਵੀ ਹੈ ਜੀ ਉਹਨੂੰ ਵੀ ਲਾਉਂਦਾ ਉਹਨੂੰ ਪਤਾ ਵੀ ਵਿਚਾਰਾ ਪਹਿਲਾਂ ਹੀ ਗਰੀਬ ਹੈ ਇਹ ਕਿੱਥੋਂ ਇਲਾਜ ਕਰਾਊਗਾ
ਏਕ ਧਰਮ ਪਰ ਪ੍ਰਜਾ ਨਾ ਚੱਲ ਹੈ ਵੇਦ ਕਤੇਬ ਦੋ ਮਤ ਦਲ ਹੈ
ਜਦੋਂ ਪ੍ਰਜਾ ਇੱਕ ਧਰਮ ਤੇ ਨਹੀਂ ਚੱਲੂਗੀ ਵੇਦ ਔਰ ਕਤੇਬ ਦੇ ਦੋਵੇਂ ਮਤ ਖਤਮ ਹੋ ਜਾਣਗੇ ਔਰ ਇਹੋ ਜਿਹੀ ਅਰਾਜਕਤਾ ਜਿਹੋ ਜਿਹਾ ਅੱਜ ਵਾਲਾ ਸਮਾਂ ਇਹੋ ਜਿਹਾ ਹੀ ਹੁੰਦਾ ਹੁੰਦਾ ਜਦੋਂ ਮਤ ਭੇਦ ਹੋਵੇ ਉਦੋਂ ਟਕਰਾਅ ਹੁੰਦਾ ਹੁੰਦਾ। ਇੱਕ ਮੈਂ ਆਰਟੀਕਲ ਪੜ੍ਹਿਆ ਸੀ, ਬਹੁਤ ਦੇਰ ਹੋ ਗਈ, 56 ਦੇ ਵਿੱਚ, ਉਹ ਇੰਗਲਿਸ਼ ਦਾ ਸੀਗਾ ਆਰਟੀਕਲ, ਉਹ ਸੀ ਹੌਕਰਜ਼ ਵਾਰ, ਲੜਾਈ ਕਿੱਥੋਂ ਪੈਦਾ ਹੁੰਦੀ, ਵੱਡੀਆਂ ਵੱਡੀਆਂ ਲੜਾਈਆਂ ਦੱਸੀਆਂ ਸੀ ਉਹਨੇ, ਵਰਲਡ ਵਾਰਾਂ ਜਿਹੜੀਆਂ ਹੋਈਆਂ ਨੇ, ਵਰਲਡ ਵਾਰਾਂ ਕਿਹਦੇ ਕਿਹਦੇ ਵਿੱਚ ਸ਼ੁਰੂ ਹੋਈਆਂ, ਪਹਿਲਾਂ ਦੋ ਆਦਮੀਆਂ 'ਚ ਟਕਰਾਅ ਸ਼ੁਰੂ ਹੋਇਆ, ਚਾਰ ਆਦਮੀਆਂ 'ਚ ਟਕਰਾਅ ਸ਼ੁਰੂ ਹੋਇਆ, ਫਿਰ ਸਾਰੀ ਵਰਲਡ ਦੇ ਵਿੱਚ ਲੜਾਈ ਚਲੀ ਗਈ। ਲੜਾਈ ਕਿੱਥੋਂ ਪੈਦਾ ਹੁੰਦੀ ਹੈ? ਲੜਾਈ ਹੁੰਦੀ ਹੈ ਮਤਭੇਦ ਤੋਂ ਪੈਦਾ, ਸੋਚ ਤੋਂ, ਸੋਚ ਡਿਫਰੈਂਟ ਹੁੰਦੀ ਹੈ, ਸੋਚ ਨਹੀਂ ਜਦ ਮਿਲਦੀ ਉੱਥੇ ਲੜਾਈ ਸ਼ੁਰੂ ਹੋ ਜਾਂਦੀ। ਮਤ ਵਿੱਚ ਭੇਦ ਹੋ ਜਾਣਾ, ਡਿਫਰੈਂਟ ਸੋਚ ਹੋ ਜਾਣੀ, ਤਾਂ ਉੱਥੋਂ ਫ੍ਰਿਕਸ਼ਨ ਪੈਦਾ ਹੋ ਜਾਂਦੀ ਹੈ ਅੰਦਰ, ਪਹਿਲਾਂ ਅੰਦਰ ਉਹ ਬੁੱਲਾਂ 'ਤੇ ਆ ਜਾਂਦੀ ਹੈ, ਬੋਲਣ 'ਚ ਆ ਜਾਂਦੀ ਹੈ ਗੱਲ, ਬੋਲਣ 'ਚ ਆ ਜਾਂਦੀ ਹੈ, ਤੂੰ ਤੂੰ ਮੈਂ 'ਤੇ ਆ ਜਾਂਦੀ ਹੈ, ਤੂੰ ਤੂੰ ਮੈਂ 'ਤੇ ਆ ਜਾਂਦੀ ਹੈ, ਤੂੰ ਤੂੰ ਮੈਂ ਤੋਂ ਹੱਥੋਂ ਪਾਈ 'ਤੇ ਆ ਜਾਂਦੀ ਹੈ, ਹੱਥੋਂ ਪਾਈ ਤੋਂ ਗਾਹਾਂ, ਫਿਰ ਐਟਮ ਮੰਮਾ ਸੀ, ਫਿਰ ਫਿਰ ਗਾਹਾਂ, ਫਿਰ ਗਾਹਾਂ ਨੂੰ ਰਾਹ ਖੁੱਲ੍ਹ ਗਿਆ, ਹੱਥੋਂ ਪਾਈ ਜਦ ਹੋ ਗਈ, ਫਿਰ ਪਹਿਲਾਂ ਆਦਮੀ ਨੇ ਨੇੜੇ ਦੇਖਿਆ ਇੱਟ ਮਾਰੀ ਚੱਕ ਕੇ, ਫਿਰ ਇੱਟ ਦਾ ਹੋਰ ਤਰੀਕਾ ਬਣਾਇਆ, ਉਹ ਗੋਪੀਏ ਬਣਾਏ ਦੂਰ ਮਾਰਨ ਵਾਲੇ, ਫਿਰ ਡੰਡਾ ਸੋਟਾ, ਫਿਰ ਉਹਦੇ ਨਾਲ ਲੋਹਾ ਲਾਇਆ, ਫਿਰ ਤਲਵਾਰਾਂ ਲਾਈਆਂ, ਫਿਰ ਬੰਦੂਕ ਆ ਗਈ, ਫਿਰ ਤੋਪਾਂ ਆ ਗਈਆਂ, ਹਵਾਈ ਜਹਾਜ਼ ਆ ਗਏ, ਸਭ ਕੁਛ ਇੱਦਾਂ ਹੀ ਡਿਵੈਲਪਮੈਂਟ ਹੋਈ ਹੈ। ਕੋਈ ਬਟਨ ਦੱਬਣ ਦੀ ਦੇਰ ਹੈ, ਦੁਨੀਆ ਖਤਮ, ਕਿੱਧਰੋਂ ਗਿਆ ਆਦਮੀ, ਕਿੱਥੋਂ ਗਿਆ? ਮਤ ਭੇਦ ਤੋਂ ਗਿਆ। ਲੜਾਈ ਕਿੱਥੇ ਸੀ? ਮਤ ਭੇਦ 'ਤੇ। ਮਤ ਭੇਦ ਕੀ ਆ? ਆ ਮਤ ਭੇਦ ਖਤਮ ਕਰਦੇ ਆ, ਭੇਦ ਕਿਤੇ ਵੀ ਕੋਈ ਮਤ ਹੈ ਦੁਨੀਆ ਦੀ? ਜੇ ਭੇਦ ਕਿਤੇ 'ਤੇ ਆ ਜਾਈਏ, ਮਤ ਇੱਕ ਹੋ ਜੂਗੀ, ਲੜਾਈ ਖਤਮ।
ਭੇਦ ਕਿਤੇ ਦੋ ਮਤ ਦਲ ਹੈ, ਇੱਕ ਧਰਮ ਪਰ ਪ੍ਰਜਾਨਾ ਚੱਲ ਹੈ।
ਬਸ ਜਾ, ਇੱਕ ਧਰਮ ਤਾਂ ਨਹੀਂ ਚੱਲੂ, ਆਹੀ ਹੋਣਾ ਹੋਇਆ ਹੋਇਆ ਤੁਹਾਡੇ ਸਾਹਮਣੇ ਹੀ ਹੈ, ਜੋ ਹੋਇਆ ਹੋਇਆ ਉਹ ਵੀ ਸਾਹਮਣੇ ਹੈ, ਕਿਉਂ ਹੋਇਆ ਉਹ ਵੀ ਦੱਸਦਾ, ਕਿਵੇਂ ਠੀਕ ਹੋਊ ਉਹ ਵੀ ਦੱਸਦਾ, ਇੱਕੋ ਹੀ ਪੰਕਤੀ ਸਾਰਾ ਜਵਾਬ ਹੈ।
ਆ ਚ ਵੀ ਹੈ ਵੇਦ ਕਦੇਵ ਕਹੋ ਮਤ ਝੂਠੇ,
ਹਾਂ ਹਾਂ ਜੋ ਉਹਨਾਂ ਵਿਚਾਰਾ ਹੈ, ਵੇਦ ਕਦੇਵ ਕਹੋ ਮਤ ਝੂਠੇ, ਵੇਦ ਔਰ ਕਦੇਵ ਝੂਠੇ ਨਹੀਂ ਹੈ, ਝੂਠਾ ਜੋ ਨਾ ਵਿਚਾਰ ਹੈ, ਜਿਹੜੇ ਵਿਚਾਰਵਾਨ ਨਹੀਂ ਹੈ, ਨਹੀਂ ਵਿਚਾਰਦੇ ਉਹ ਆਪ ਝੂਠੇ ਨੇ, ਰੌਲਾ ਕਾਰਨ ਪਾਉਂਦੇ ਨੇ ਇਹ ਝੂਠੇ। ਉਹ ਜੀ ਉੱਥੇ ਕੁੰਭ ਦੇ ਮੇਲੇ ਦਾ ਕਿਉਂ ਹੋਇਆ? ਦਸਮ ਪਾਤਸ਼ਾਹ ਦਾ ਤਾਂ ਜਨਮ ਉੱਥੇ ਦਾ ਹੋਇਆ ਹੈ, ਇਲਾਹਾਬਾਦ ਦਾ ਉਹ ਆਏ ਨੇ ਸੰਸਾਰ 'ਚ,
ਪੰਜਾਬੀ ਜਾਂ ਤਰਵੈਣੀ ਭਾਈ,
ਉਹ ਤਾਂ ਤਰਵੈਣੀ ਤਾਂ ਆਏ ਨੇ, ਉਹ ਤਾਂ ਇੱਕ ਖਾਸ ਜਗ੍ਹਾ ਸਾਡੇ ਵਾਸਤੇ, ਪਰ ਹੁਣ ਇਹਨਾਂ ਨੂੰ ਕਿਹੜਾ ਪਤਾ ਜਿਹੜੇ ਚੱਲੇ ਨੇ ਇਹ ਇਸ ਕੰਮ ਵਾਸਤੇ ਨਹੀਂ ਚੱਲੇ, ਜਿਹੜੀ ਨੀਅਤ ਨਾਲ ਇਹ ਚੱਲੇ ਨੀਅਤ ਖੋਟੀ ਹੈ, ਜਾਣਾ ਨਹੀਂ ਉੱਥੇ ਬੁਰਾ ਹੈਗਾ, ਜਾਣੇ 'ਚ ਕੋਈ ਗਲਤੀ ਨਹੀਂ, ਨੀਅਤ 'ਚ ਫਰਕ ਹੈ ਇਹਨਾਂ ਦੀ। ਅੱਜ ਦੇ ਕਿਉਂ ਨਹੀਂ ਗਏ, ਅੱਜੇ ਕਿਉਂ ਗਏ ਨੇ, ਆ ਜਾ ਕੇ ਕੀ ਕਰਨਗੇ? ਸਵਾਲ ਆ ਜਾ ਕੇ ਕੀ ਕਰਨਗੇ, ਕੀ ਮੈਸੇਜ ਦੇਣ ਚੱਲੇ ਨੇ, ਕੀ ਲਿਆਉਣ ਚੱਲੇ ਨੇ ਮੈਸੇਜ, ਜਾਂ ਦੇਣ ਚੱਲੇ ਨੇ ਕੁਛ? ਗੱਲ ਇਸ 'ਤੇ ਤਾਂ ਹੈ, ਵਿਚਾਰ ਹੋ ਸਕਦੀ,
ਜਾਣਾ ਗਲਤ ਨਹੀਂ,
ਜਾਣਾ ਗਲਤ, ਜਾਣਾ ਨਹੀਂ ਗਲਤ ਹੈ, ਜਾਣਾ ਚਾਹੀਦਾ, ਉੱਥੇ ਮੈਸੇਜ ਦੇਣਾ ਚਾਹੀਦਾ ਵੀ ਦਸਮ ਪਾਤਸ਼ਾਹ ਤਾਂ ਸੰਸਾਰ ਜਿਹੜੇ ਭੇਜੇ ਨੇ ਇਸੇ ਜਗ੍ਹਾ ਭੇਜੇ ਨੇ, ਉਹ ਤਾਂ ਇੱਥੇ ਸੀ ਤਾਂ ਭੇਜੇ ਨੇ, ਇੰਪੋਰਟੈਂਟ ਜਗ੍ਹਾ, ਪਰ ਜਿਹੜੀ ਮਤ ਆ ਹੈ ਉਹ ਦੱਸਦੇ ਨੇ, ਆਹ ਵੀ ਗੱਲ, ਆਹ ਗੱਲ ਕਰਨੀ ਚਾਹੀਦੀ ਉੱਥੇ ਜਾ ਕੇ ਜਿਹੜੀ ਚੱਲ ਰਹੀ ਹੈ। ਵੇਦ ਕਤੇਵ
ਕਹੋ ਮਤ ਝੂਠੇ,
ਦੋਹੋਂ ਮਤ ਦਲ ਹੈ,
ਵੇਦ ਕਤੇਵ ਦੋਹੋਂ ਮਤ ਦਲ ਹੈ, ਹੁਣ ਦਲੇ ਪਏ ਨੇ ਅੱਜ,
ਉੱਥੇ ਇੱਕ ਮਤ ਕਿਉਂ ਨਹੀਂ ਹੈ ਸਾਰੇ ਹਿੰਦੂ? ਇਹ ਮੈਸੇਜ ਦੇਣ ਚਾਹੀਦਾ ਜਾ ਕੇ, ਉੱਥੇ ਆ ਵੇਦ ਕਤੇਬ ਦੀ ਇਕੱਠੀ ਮੱਧ ਮੁਸਲਮਾਨਾਂ ਦਾ ਏਕਤਾ ਹੋਣੀ ਚਾਹੀਦੀ ਹੈ, ਉੱਥੋਂ ਦਾ ਅਸਰ ਫੈਜ਼ਾਬਾਦ ਪੈ ਜੂ ਆ ਕੇ ਅਯੁੱਧਿਆ 'ਤੇ, ਕਹੋ ਰਾਜਾ ਕੇ ਹਿੰਦੂ ਔਰ ਸਿੱਖ ਮੁਸਲਮਾਨ ਦੀ ਏਕਤਾ ਹੋ ਜੂ, ਸਿੱਖ ਹਿੰਦੂ ਦੀ ਏਕਤਾ ਦੀ ਲੋੜ ਨਹੀਂ ਹੈ, ਸਿੱਖ ਹਿੰਦੂ ਦੀ ਏਕਤਾ ਦੀ ਲੋੜ ਨਹੀਂ ਹੈ, ਏਕਤਾ ਦੀ ਉੱਥੇ ਹੁੰਦੀ ਹੈ ਤਾਂ ਮਤਭੇਦ ਹੋਵੇ, ਉੱਥੇ ਦੀ ਇਹ ਏਕਤਾ ਦੀ ਲੋੜ ਹੀ ਨਹੀਂ ਹੈ, ਏਕਤਾ ਹੀ ਹੈ, ਇੱਕ ਸੁੱਤਾ ਭੈਤ ਜਾਗਦਾ, ਉਹਦੀ ਏਕਤਾ ਕਿਵੇਂ ਕਰਾ ਦੋਗੇ? ਉਹ ਜਗ ਜਾਗੂਗਾ ਦੂਆ ਤਾਂ ਏਕਤਾ ਹੋਊਗੀ, ਸੁੱਤੇ ਪੈਦੇ ਜਾਂ ਜਾਗਦੇ ਦੀ ਏਕਤਾ ਨਹੀਂ ਹੁੰਦੀ ਹੁੰਦੀ, ਏਕਤਾ ਕੀ ਹੁੰਦੀ ਹੈ? ਦੋਵੇਂ ਸਮਝ ਜਾਣ ਫਿਰ ਦੋਵਾਂ ਦੀ ਏਕਤਾ ਗਈ। ਜਾਗੇ ਤਾਂ ਏਕਤਾ ਹੁੰਦੀ ਹੈ, ਹਿੰਦੂ ਜਦੋਂ ਜਾਗੂਗਾ ਆਪੇ ਏਕਤਾ ਹੋਜੂਗੀ, ਜਿਹੜੇ ਜਾਗਦੇ ਨੇ ਏਕਤਾ ਹੋਈ ਜਾਂਦੀ ਹੈ, ਜਿਹੜੇ ਸੁੱਤੇ ਨੇ ਉਹ ਆਪਣੇ ਹੋਰ ਉਹ ਆਪਣੇ ਘਰਾੜੇ ਮਾਰਦੇ ਨੇ। ਏਕਤਾ ਨਹੀਂ ਹੈ, ਏਕਤਾ ਦੀ ਲੋੜ ਨਹੀਂ ਇਹਦੀ, ਏਕਤਾ ਦੀ ਲੋੜ ਹੈ ਮੁਸਲਮਾਨਾਂ ਨੂੰ,
ਮੁਸਲਮਾਨ ਹਿੰਦੂ ਦੀ ਏਕਤਾ ਦੀ ਲੋੜ ਹੈ,
ਮੁਸਲਮਾਨਾਂ ਨੂੰ ਏਕਤਾ ਦੀ ਲੋੜ ਹੈ। ਏਕਤਾ ਦੀ ਹੋਊਗੀ ਲੋੜ ਬੇਦ 'ਤੇ ਆ ਕੇ, ਜੇ ਬੇਦ 'ਤੇ ਆਏ ਸੀ ਗੁਰੂ ਤਾਂ ਮੀਆਂ ਮੀਰ ਪਿੱਛੇ ਪਿੱਛੇ ਫਿਰਦਾ ਸੀ, ਫਿਰਦਾ ਸੀ ਨਾ ਪਿੱਛੇ ਪਿੱਛੇ, ਅਤੇ ਮੀਆਂ ਮੀਰ ਤੋਂ ਤਾਂ ਤਕੜਾ ਆਦਮੀ ਨਹੀਂ ਕੋਈ ਹੋਣਾ ਚਾਹੀਦਾ, ਮੀਆਂ ਮੀਰ ਤੋਂ ਪਾਵਰਫੁੱਲ ਆਦਮੀ ਨੇਕ ਨਹੀਂ ਸੀ, ਨੇਕ ਇਨਸਾਨ ਇਸਲਾਮ 'ਚ ਕੋਈ ਨਹੀਂ ਸੀ, ਉਸ ਵੇਲੇ ਕੋਈ ਨਹੀਂ ਸੀ, ਉਹ ਤੋਂ ਬਾਅਦ ਵੀ ਕੋਈ ਨਹੀਂ ਹੋਇਆ। ਜਿਹੜਾ ਆਦਮੀ ਨੇਕ ਹੋਊਗਾ ਉਹ ਨੇਕੀ ਦੀ ਗੱਲ ਕਹੂਗਾ, ਬੋਲੇ ਤੇ ਬਿਨਾਂ ਰਹਿ ਨਹੀਂ ਸਕਦਾ,
ਰਹਿ ਨਹੀਂ ਸਕਦਾ,
ਉਹ ਨਹੀਂ ਰਹਿ ਸਕਦਾ ਬੋਲੇ, ਉਹ ਮੁਖਰ ਹੋ ਜੂਗਾ। ਹਰ ਕਾ ਭਗਤ ਪ੍ਰਗਟ ਹੈ
ਨਹੀਂ ਛਪਾ,
ਨਹੀਂ ਛਪਾ, ਉਹ ਕਾਹਦੇ ਲੁਕੂਗਾ, ਕੀ ਲੋੜ ਲੁਕ, ਨਾਲੇ ਉਹ ਲੁਕਣ ਆਇਆ, ਉਹ ਤਾਂ ਜਗਾਉਣ ਆਇਆ, ਕੋਈ ਜਾਗੇ ਕੋਈ ਨਾ ਜਾਗੇ, ਉਹ ਪਹਿਰੇਦਾਰ ਚੋਰ ਹੁੰਦਾ ਹੈ, ਚੋਰ ਲੁਕਦਾ, ਰਾਤ ਨੂੰ ਚੋਰ ਹੈ ਔਰ ਪਹਿਰੇਦਾਰ ਹੈ, ਦੋ ਫਿਰਦੇ ਨੇ, ਦੋ ਹੀ ਫਿਰਦੇ, ਰਾਤ ਨੂੰ ਚੋਰ ਲੁਕੂ ਕਿ ਪਹਿਰੇਦਾਰ ਲੁਕੂ, ਲੁਕੂਗਾ ਪਹਿਰੇਦਾਰ ਤਾਂ ਹਾਕ ਮਾਰੂਗਾ ਜਾਗਦੇ ਰਹੋ, ਇਹੀ ਕਹੂਗਾ, ਫਿਰ ਉਹ ਤਾਂ ਲੁਕ ਕੇ ਰਹਿ ਨਹੀਂ ਸਕਦਾ, ਜੇ ਲੁਕਿਆ ਪਹਿਰੇਦਾਰ ਕਾਹਦਾ, ਉਹ
ਫਿਰ ਤਾਂ ਚੋਰੇ ਆ,
ਫਿਰ ਤਾਂ ਚੋਰੇ ਆ, ਉਹ ਫਿਰ ਪਹਿਰੇਦਾਰ ਨਹੀਂ ਹੈ, ਫਿਰ ਤਾਂ ਉਹ ਵੀ ਚੋਰ ਹੈ, ਉਹਦੀ ਮਜਬੂਰੀ ਹੈ ਪਹਿਰੇਦਾਰ ਦੀ, ਉਹ ਨਹੀਂ ਲੁਕ ਸਕਦਾ, ਚਾਹੇ ਚੋਰ ਉਹਦੇ ਕੋਈ ਸੱਟੇ ਮਾਰ ਦੇਵੇ, ਚੋਰ ਲੁਕਿਆ ਬੈਠਾ ਹੈ ਉਹਨੂੰ ਗੋਲੀ ਨਹੀਂ ਮਾਰ ਸਕਦਾ, ਪਹਿਰੇਦਾਰ ਨੂੰ ਮਾਰ ਸਕਦਾ, ਪਰ ਉਹਦੀ ਤਾਂ ਮਜਬੂਰੀ ਹੈ, ਉਹ ਤਨਖਾਹ ਇਸੇ ਗੱਲ ਦੀ ਲੈਂਦਾ, ਪਹਿਰੇਦਾਰ ਕਿਹੜੀ ਗੱਲ ਦੀ ਤਨਖਾਹ ਲੈਂਦਾ, ਪੁਲਿਸ ਵਾਲੇ ਕਿਹੜੀ ਗੱਲ ਦੀ ਤਨਖਾਹ ਲੈਂਦੇ ਨੇ, ਰਾਤ ਨੂੰ ਜਾਂਦੇ ਨੇ, ਉਹ ਸਾਡੇ ਫੌਜੀ ਕਿਹੜੀ ਗੱਲ ਦੀ ਤਨਖਾਹ ਲੈਂਦੇ ਸੀ, ਉਹ ਲੁਕੇ ਬੈਠੇ ਹੋਣੇ ਨੇ ਕੋਲ ਬੰਦੇ ਵਾਰ ਕਰਕੇ, ਨਹੀਂ ਤਾਂ ਬੰਦੂਕਾਂ ਤਾਂ ਉਹਨਾਂ ਦੇ ਕੋਲ ਵੀ ਸੀ, ਪਰ ਇੱਕ ਆਦਮੀ ਲੁਕਿਆ ਬੈਠਾ ਹੈ, ਇੱਕ ਆਦਮੀ ਆਪਣੀ ਡਿਊਟੀ 'ਤੇ ਜਾ ਰਿਹਾ ਹੈ, ਭਿੰਨ
ਭਿੰਨ ਮਤ ਘਰ ਘਰ ਹੋਈ, ਏਕ ਪੈੜ ਚਲ ਹੈ ਨਹੀਂ ਕੋਈ,
ਭਿੰਨ ਭਿੰਨ ਘਰ ਘਰ ਮਤ ਹੋਈ, ਭਿੰਨ ਭਿੰਨ ਜਲ ਮਤ ਹੋ ਜਾ, ਬਸ ਫਿਰ ਸਾਰਾ ਹੀ ਤੀਲ ਤੀਲ ਹੋ ਗਿਆ, ਇਹ ਬੰਦ ਸੀ ਟੁੱਟ ਗਿਆ, ਰੜਕੇ ਦਾ ਤੀਲ ਤੀਲ ਸੁਣੀ,
ਇੱਕ ਪੈੜ ਚੱਲ ਹੈ ਨਹੀਂ ਕੋਈ, ਉਹ ਪੈੜ ਬੇਦ ਵਾਲੀ,
ਹਾਂ ਇੱਕ ਪੈੜ 'ਤੇ ਨਹੀਂ ਕੋਈ ਚੱਲਦਾ, ਇੱਕ ਰਾਹ 'ਤੇ ਨਹੀਂ ਕੋਈ ਚੱਲਦਾ, ਇੱਕ ਬੇਦ ਕਦੇਵ ਦਾ ਇੱਕੋ ਹੀ ਰਸਤਾ, ਉਹ ਇੱਕੋ ਆਇਆ, ਇੱਕ ਗੱਡੀ ਦਾ ਜਾਂਦੀ ਹੈ ਸਿਰਫ, ਇੱਕ ਗੱਡੀ ਦਾ ਜਾਂਦੀ ਹੈ ਸਮੁੰਦਰ ਤੱਕ, ਸਮੁੰਦਰ ਤੋਂ ਅਗਲਾ ਰਸਤਾ ਕਿਵੇਂ ਪਾਰ ਕਰਨਾ, ਉਹ ਤੇ ਜਹਾਜ਼ ਆ ਤਾਂ ਪਾਣੀ ਵਾਲਾ ਹੋਇਆ ਹਵਾ ਵਾਲਾ ਹੋ, ਬਸ ਉੱਥੇ ਤਾਂ ਗਿਆਨ ਹੈ, ਟ੍ਰੇਨ ਤਾਂ ਹੈਗੀ ਗਿਆਨ, ਆ ਜਿਹੜਾ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਕੰਨਾਂ ਨੂੰ, ਗਾਂ ਹੈਗਾ ਬਾਈ ਏਅਰ ਕੰਮ, ਬਸ ਉਹ ਤਾਂ ਬਾਈ ਏਅਰ ਜਾਣਾ ਹੋਊਗਾ, ਉਹ ਤਾਂ ਫਿਰ ਆਕਾਸ਼ਬਾਣੀ ਲੈ ਕੇ ਜਾਊਗੀ ਉੱਥੇ ਤੋਂ, ਉੱਥੇ ਆਕਾਸ਼ਬਾਣੀ ਦੇ ਬਿਨਾਂ ਨਹੀਂ ਜਾ ਸਕਦਾ, ਕਿ ਉੱਥੇ ਆਤਮਾ ਨੇ ਜਾਣਾ, ਸਰੀਰ ਤਾਂ ਜਾਣਾ ਨਹੀਂ, ਇੱਥੇ ਤੱਕ ਸਰੀਰ ਚੱਲਦਾ, ਜਿੱਥੇ ਤੱਕ ਕੰਨਾਂ ਦੀ ਲੋੜ ਹੈ, ਸੁਣਨ ਦੀ ਲੋੜ ਹੈ, ਬੋਲਣ ਦੀ ਲੋੜ ਹੈ, ਸਰੀਰ ਹੈ, ਜਾਂ ਕੰਨਾਂ 'ਤੇ ਬੋਲਣ 'ਤੇ ਉੱਪਰ ਚਲੀ ਗਈ ਗੱਲ, ਮੈਨੂੰ ਕੰਨਾਂ 'ਤੇ ਸੁਣਨ ਵਾਲੀ ਗੱਲ ਚਲੀ ਗਈ, ਫਿਰ ਬਾਈ ਏਅਰ ਚੱਲਦਾ, ਉਹ ਨਹੀਂ ਹੈ ਇਸਲਾਮ ਦੇ ਵਿੱਚ,
ਭਿੰਨ ਭਿੰਨ ਮਤ ਘਰ
ਬਾਈ ਏਅਰ ਤੱਕ ਦੀ ਗੱਲ ਹੈ, ਉਹ ਸਮੁੰਦਰ ਦੇ ਕੰਢੇ ਤੱਕ ਤਾਂ ਲੈ ਕੇ ਜਾਵੇ, ਬਈ ਪਲੈਟਫਾਰਮ 'ਤੇ ਟ੍ਰੇਨ ਨੇ ਆਉਣੇ, ਪਲੈਟਫਾਰਮ ਤੱਕ ਤਾਂ ਕਿਵੇਂ ਪਹੁੰਚੋਗੇ ਨਾ ਤੁਸੀਂ, ਤਾਂ ਹੀ ਟ੍ਰੇਨ ਬੈਠੋਗੇ, ਪਲੈਟਫਾਰਮ ਤੱਕ ਕਿਵੇਂ ਪਹੁੰਚਣਾ, ਭਿੰਨ ਭਿੰਨ ਮਤਾਂ ਵਾਲੇ ਇੱਕ ਪਲੈਟਫਾਰਮ 'ਤੇ ਆਉਣਗੇ, ਤਾਂ ਇੱਕ ਟ੍ਰੇਨ 'ਚ ਬੈਠੋਗੇ,
ਭਿੰਨ ਭਿੰਨ ਮਤ ਘਰ ਘਰ ਹੋਈ, ਇੱਕ ਪੈੜ ਚੱਲ ਹੈ ਨਹੀਂ ਕੋਈ,
ਇੱਕ ਪੈੜ ਤਾਂ ਫਿਰ ਆ ਰੇਲ ਦੀ ਹੋਈ ਜਾਂਦੀ ਹੈ, ਭਿੰਨ ਭਿੰਨ ਮਤਾਂ ਵਾਲਿਆਂ ਨੇ ਪਲੈਟਫਾਰਮ 'ਤੇ ਆਉਣ, ਟ੍ਰੇਨ ਆਊਗੀ ਸਾਰਿਆਂ ਨੂੰ ਲੱਦ ਕੇ ਲੈ ਜੂਗੀ, ਗਾਂ 'ਤੇ ਫਿਰ ਹਵਾਈ ਜਹਾਜ਼ ਹੈਗਾ ਹੀ ਹੈ, ਇਹ ਗੱਲ ਹੈ, ਭਿੰਨ ਭਿੰਨ ਜਦ ਮਤਾਂ ਹੋ ਜਾਂਦੀਆਂ ਨੇ, ਮਤ ਭੇਦ 'ਚ ਲੜਾਈ ਹੈ, ਘਰ 'ਚ ਮਤਭੇਦ ਹੋਵੇ ਉੱਥੇ ਲੜਾਈ ਹੈ, ਲੜਾਈ ਨੂੰ ਮਿਟਾਉਣ ਖਾਤਰ
ਮਤ ਕੋਣੀ
ਇੱਕ ਮਤ ਕਰਨੀ ਪਊਗੀ ਸਾਰੇ ਵਿਚਾਰ ਕੇ ਹੋਊਗੀ ਇੱਕ ਮਤ। ਇਹ ਨਹੀਂ ਹੋ ਸਕਦਾ ਮੇਰੀ ਤੂੰ ਮੰਨ ਮੈਂ ਤੇਰੀ ਕਿਉਂ ਮੰਨਾਂ, ਇਹ ਹੋਣਾ ਇਹ ਵਿਚਾਰ ਕੇ ਬੈਠੋ। ਜਿਹੜਾ ਝੂਠ ਹੈ ਜਿੱਥੇ ਜਿਹੜੀ ਮਤ ਚੋਂ ਖਤਮ ਹੋ ਇਹੀ ਕਿਹਾ ਸੀ ਦਲਾਈ ਲਾਮੇ ਨੇ। ਜੇ ਸਾਰੇ ਵਿਚਾਰ ਕੇ ਬੈਠ ਕੇ ਪਲੈਟਫਾਰਮ 'ਤੇ ਸਾਰੀਆਂ ਮਤਾਂ ਕਰਨ ਕਿਵੇਂ ਨਹੀਂ ਹੋ ਸਕਦੀ, ਇੱਕ ਮਤ ਹੋ ਸਕਦੀ ਹੈ। ਪਰ ਜਿਹੜੇ ਸ਼ਰਾਰਤੀ ਆਦਮੀ ਨੇ ਉਹ ਨਹੀਂ ਹੋਣ ਦੇਣਗੇ, ਉਹਨਾਂ ਦੀ ਚੌਧਰ ਨਹੀਂ ਰਹਿਣੀ। ਅੱਜ ਜਿੰਨੇ ਬੜੇ ਬੜੇ ਸੰਤ ਨੇ ਇੱਕ ਵੀ ਨਹੀਂ ਮੰਨਦਾ ਇਹ ਗੱਲ, ਉਹਨੂੰ ਪਤਾ ਵੀ ਅਸੀਂ ਤਾਂ ਅੱਜੇ ਗਏ, ਇਹਨਾਂ ਦਾ ਅੱਜੇ ਭੋਗ ਪੈ ਜੂਗਾ, ਪਹਿਲੇ ਦਿਨੇ ਭੋਗ ਪੈ ਜੂ ਸਾਰੇ ਸੰਤਾਂ ਦੇ ਜਿਹੜੇ ਬੜੇ ਬੜੇ ਨੇ, ਇੱਕੋ ਝਟਕੇ 'ਚ ਭੋਗ ਪੈ ਜੂ ਸਾਰਿਆਂ ਨੂੰ। ਕਦੇ ਨਹੀਂ ਮੰਨਦੇ ਇਹ ਗੱਲ, ਇੱਕ ਪਲੈਟਫਾਰਮ 'ਤੇ ਹੋਣ ਦੀ ਗੱਲ ਬੈਠ ਕੇ ਗੱਲ ਕਰਨ ਦੀ ਗੱਲ ਨਹੀਂ ਮੰਨਣਗੇ ਕਦੇ ਵੀ, ਆਉਂਦੇ ਨਹੀਂ ਇੱਕ ਪਲੈਟਫਾਰਮ 'ਤੇ। ਇਹ ਤੋਂ ਸਾਬਤ ਹੁੰਦਾ ਬਈ ਸਾਰੇ ਇਹ ਲੋਕ ਨੇ ਜਿਹੜੇ ਝਗੜੇ ਦੇ ਪਾਉਣ ਵਾਲੇ, ਜਿਹੜੇ ਸੂਬਿਆਂ ਦੇ ਝਗੜੇ ਪਵਾਏ ਨੇ ਡਿਵੀਜ਼ਨ ਦੇ, ਉਹ ਸਿਆਸਤਦਾਨਾਂ ਦੇ ਨੇ ਬਈ ਆਹ ਇੰਨਾ ਕੁ ਏਰੀਆ ਹੋ ਜਾਏ ਅਲੱਗ, ਮੈਂ ਇੱਥੇ ਦਾ ਚੀਫ ਮਿਨਿਸਟਰ ਬਣ ਜੂੰਗਾ, ਉਹ ਇਹਨਾਂ ਨੇ ਪਵਾਏ ਹੋਏ ਨੇ। ਧਰਮ ਦੀ ਮੰਡੀ ਉਹਨਾਂ ਦੀ ਪਵਾਈ ਹੋਈ ਹੈ, ਉਹ ਆਪਣੇ ਬਣੇ ਬੈਠੇ ਨੇ
ਠੇਕੇਦਾਰਾਂ ਦੀ,
ਠੇਕੇਦਾਰਾਂ ਦੀ। ਹਾਂਜੀ,
ਗੀਤਾ ਮਾਲਤੀ ਛੰਦ ਭਿੰਨ ਭਿੰਨ ਮਤੋ ਕਰੋ ਕਰ ਏਕ ਏਕ ਚਲਾਏ ਹੈ।
ਭਿੰਨ ਭਿੰਨ ਮਤ ਕਰੋ ਕਰ, ਘਰ ਘਰ ਆਪਣੀ ਵੱਖਰੀ ਵੱਖਰੀ ਮਤ, ਇਕੱਲਾ ਇਕੱਲਾ ਆਦਮੀ ਚਲਾਉਂਦਾ, ਇਕੱਲਾ ਇਕੱਲਾ ਆਦਮੀ ਕਿਵੇਂ ਚਲਾਉਂਦਾ ਜੇ ਇੱਕ ਕਾਂਗਰਸ ਨਾਲ ਦੂਆ ਕਮਿਊਨਿਸਟ ਨਾਲ, ਭਰਾ ਹੀ ਭਰਾ, ਚੱਲ ਦੋ ਮਤਾਂ ਤਾਂ ਇੱਥੇ ਹੀ ਹੋ ਗਈਆਂ, ਇਹ ਵੀ ਮਤਾਂ ਹੀ ਨੇ। ਇੱਕ ਕਿਸੇ ਸੰਤ ਨੂੰ ਮੰਨਦਾ, ਕਿਸੇ ਨੂੰ ਮੰਨਦਾ, ਕਰਦੇ ਨਾਮ ਧਾਰੀਏ ਤੇ ਉਹ ਹੁਣ ਸਹੁਰੇ ਜਿਹੜੇ ਨੇ ਉਹ ਨਾਮਧਾਰੀਏ ਹੈ ਨਹੀਂ, ਉਹ ਦੱਸ ਉੱਥੇ ਕਿਹੜਾ ਇਹੋ ਜਿਹਾ ਵੀ ਕੁਛ ਹੈ। ਤਾਂ ਹੀ ਕਹਿੰਦੇ ਰਾਧਾ ਸਵਾਮੀ ਮੁੰਡਾ ਚਾਹੀਦਾ, ਇਹ ਰਾਧਾ ਸਵਾਮੀ ਕੁੜੀ ਚਾਹੀਦੀ ਹੈ, ਕਿਉਂ ਚਾਹੀਦੀ ਹੈ, ਫਿਰ ਬਿਨ ਮਤ ਹੋ ਜੂਗੀ, ਫਿਰ ਬਿਨ ਮਤ ਦੀਆਂ ਮਜਬੂਰੀਆਂ ਕਹਾਂ ਹੁੰਦੀਆਂ ਨੇ ਸਾਹਮਣੇ। ਇਹ ਵੀ ਕੋਈ ਮਤ ਹੈ, ਨਾਮਧਾਰੀਆਂ ਦੀ ਕੁੜੀ ਚਾਹੀਦੀ ਹੈ, ਨਾਮਧਾਰੀਆਂ ਦਾ ਹੀ ਮੁੰਡਾ ਚਾਹੀਦਾ, ਆ ਗਈ ਨਾ ਪ੍ਰੋਬਲਮ, ਭਿੰਨ ਭਿੰਨ ਮਤਾਂ ਨੇ।
ਐਂਡ ਬੈਂਡ ਫਿਰੇ ਸਭੈ ਸਿਰ ਏਕ ਏਕ ਨਾ ਨਿਆਇ ਹੈ।
ਵਾਹ, ਸਾਰੇ ਐਂਡ ਬੈਂਡ ਫਿਰਦੇ ਨੇ, ਆਪਣੇ ਆਕੜੇ ਫਿਰਦੇ ਨੇ,
ਐਂਡ ਬੈਂਡ ਫਿਰੇ ਸਭੈ,
ਐਂਡ ਬੈਂਡ ਆਕੜੇ ਫਿਰਦੇ ਨੇ ਸਾਰੇ,
ਸਿਰ ਏਕ ਏਕ ਨਾ ਨਿਆਇ ਹੈ,
ਇੱਕ ਨੂੰ ਦੂਆ ਸੀਸ ਨਹੀਂ ਨਵਾਉਂਦਾ, ਘੱਟ ਨਹੀਂ ਸਮਝਦਾ, ਉਹ ਕਹਿੰਦਾ ਵੀ ਇਹ ਸੰਤ ਹੈ ਮੈਂ ਵੀ ਸੰਤ, ਸਾਡਾ ਮਤ ਹੋਰ ਹੈ ਤਾਂ ਹੋਰ ਹੈ, ਕੋਈ ਗਿਆਨ ਦੀ ਗੱਲ ਨਹੀਂ ਹੈ, ਕੋਈ ਛੋਟੇ ਬੜੇ ਦੀ ਗੱਲ ਨਹੀਂ ਹੈ, ਸਾਰੇ ਆਕੜੇ ਫਿਰਦੇ ਨੇ ਮਾਂ ਦੇ ਆਟੇ ਨੂੰ। ਐਂਡ ਬੈਂਡ ਦਾ ਮਤਲਬ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਮਾਂ ਦੇ ਆਟੇ ਮੂੰਹ ਆਕੜਿਆ ਹੈ, ਐਂਡ ਬੈਂਡ ਉਹਨੂੰ ਕਹਿੰਦੇ ਨੇ।
ਪੁਨ ਔਰ ਨਏ ਨਏ ਮਤ,
ਯੂਪੀ 'ਚ ਕਹਿੰਦੇ ਐਂਡਾ ਚੱਲਣਾ, ਟੇਢਾ ਚੱਲਣਾ,
ਐਡੋ ਟੇਢੂ ਜਾ,
ਟੇਢੋ ਟੇਢੂ ਜਾ।
ਪੁਨ ਔਰ ਨਏ ਨਏ ਮਤ ਮਾਸ ਮਾਸ ਉਚਾਹੇਂਗੇ,
ਹਰ ਮਹੀਨੇ ਕੋਈ ਨਵਾਂ ਨਵਾਂ ਮਤ ਪੈਦਾ ਹੋਇਆ ਕਰੂਗਾ, ਕਹਿੰਦੇ ਮਾਸ ਮਾਸ ਦਾ ਮਤਲਬ ਹੈ ਮਹੀਨੇ ਮਹੀਨੇ, ਹਰ ਮਹੀਨੇ ਕੋਈ ਨਵੇਂ ਸੰਤ ਦੇਖੋਗੇ, ਹਰ ਮਹੀਨੇ ਪੈਦਾ ਹੋਇਆ ਕਰੂ ਨਵੇਂ ਨਵੇਂ ਮਤ, ਮਾਸ ਮਾਸ
ਉਚਾਹੇਂਗੇ
ਸਾਹਮਣੇ ਆਉਣਗੇ ਮਤ ਤੁਹਾਡੇ, ਹਰ ਮਹੀਨੇ ਕੋਈ ਨਵਾਂ ਹੀ ਲੈ ਕੇ ਆ ਜਾ ਕਰੂ ਥੋੜ੍ਹਾ ਜਿਹਾ ਬਦਲ ਕੇ। ਸਾਡੀ ਮਰਿਆਦਾ ਜੀ ਆਹ ਹੈ, ਜੋ ਪਿੰਡ ਵਾਲੇ ਨੇ ਮਰਿਆਦਾ ਆਪਣੀ ਬਣਾ ਲਈ ਸੀ, ਸੰਤਾਂ ਨੇ ਆਪਣੀ ਆਪਣੀ ਮਰਿਆਦਾ ਸਾਰਿਆਂ 'ਤੇ, ਇਹ ਮਰਿਆਦਾ 'ਤੇ ਆ ਕੇ ਭਿੰਨ ਹੋ ਜਾਂਦਾ ਮਤ। ਸਾਰਿਆਂ ਕੋਲ ਗੁਰਬਾਣੀ ਇੱਕ ਹੈ, ਰਹਿਤ ਇੱਕ ਹੈ, ਪਿੰਡ ਕਿੱਥੇ ਆ ਗਏ ਹੁੰਦੇ ਨੇ, ਪਿੰਡ ਆ ਗਏ ਹੁੰਦੇ ਮਰਿਆਦਾ 'ਤੇ, ਉੱਥੇ ਮਨ ਆਵੜਿਆ ਨਾ, ਉੱਥੇ ਮਨ ਆਵੜਿਆ, ਜਿੱਥੇ ਮਨ ਆਵੜਿਆ ਉੱਥੇ ਮਰਿਆਦਾ ਆਵੜੀ।
ਦੇਵ ਪਿਤਰਨ ਪੀਰ ਕੋ ਨਹੀਂ ਭੂਲ ਪੂਜਣ ਜਾਹੇਂਗੇ,
ਦੇਵ ਪਿਤਰਨ ਪੀਰ ਕੋ, ਜਿਹੜੇ ਪਿਛਲੇ ਪੀਰ ਚੱਲੇ ਆਉਂਦੇ ਨੇ ਛੱਡ ਦੇਣਗੇ, ਜੋ ਪਿੱਛੇ ਕਰਦੇ ਆਏ ਨੇ ਨਾ ਬਜ਼ੁਰਗ,
ਦੇਵ ਪਿਤਰਨ ਪੀਰ ਕੋ ਨਹੀਂ ਭੂਲ
ਆ ਦੇਵ ਦੇਵਤੇ ਜਿਵੇਂ ਜਾਂਦੇ ਤੇ ਆ ਜਾਂਦੇ ਨੀ ਠਾਕੁਰ ਦੁਆਰੇ ਜਾਂਦੇ ਜਿਵੇਂ ਮੁੰਦਰਾਂ ਜਾਂਦੇ ਨੇ ਇਹ ਛੱਡ ਦੇਣਗੇ ਮੁੰਦਰਾਂ ਜਾਣਾ ਇਹ ਗੱਲ ਗੁਰਦੁਆਰੇ ਉਦੋਂ ਹੈ ਨੀ ਗੁਰਦੁਆਰਿਆਂ ਦੀ ਗੱਲ ਤਾਂ ਵੀ ਹੋ ਰਹੀ ਇੱਥੇ ਗੁਰਦੁਆਰਾ ਤਾਂ ਰਣਜੀਤ ਸਿੰਘ ਦੇ ਬਾਅਦ ਬਣੇ ਨੇ ਗੁਰਦੁਆਰਾ ਨਹੀਂ ਸੀ ਕੋਈ ਆਪਣੇ ਗੁਰਦੁਆਰੇ ਬਣਨੇ ਵੀ ਨਹੀਂ ਸੀ ਜੇ ਗੁਰੂ ਦੇ ਇਹ ਤਾਂ ਇਹਨਾਂ ਨੇ ਬਣਾਏ ਹੋਏ ਨੇ ਪੁਜਾਰੀਆਂ ਨੇ ਉਦੋਂ ਨਹੀਂ ਗੁਰਦੁਆਰਾ ਕੋਈ ਵੀ ਨਾ ਬਣਨਾ ਸੀ ਕੋਈ ਪ੍ਰੋਗਰਾਮ ਨਹੀਂ ਗੁਰਦੁਆਰਾ ਬਣਦਾ ਸੀ ਇਹ ਤਾਂ ਅਕਾਲੀ ਫੂਲਾ ਸੋ ਨੇ ਹਟਾਏ ਤੇ ਤਾਂ ਇਹਨਾਂ ਨੇ ਕਰਵਾਏ ਨੇ ਅਜੇ ਪੂਜਾ 'ਤੇ ਬੈਠੇ ਨੇ ਉਹਨਾਂ ਨੇ ਪੂਜਾ ਛੱਡਤੀ ਵੀ ਖਾ ਲਓ ਤੁਸੀਂ ਪੂਜਾ ਹੀ ਛੱਡਤੀ ਵੀ ਖਾ ਲਓ ਤੁਸੀਂ ਨਿਹੰਗ ਸਿੰਘ ਵੀ ਮਰੇ ਕਿ ਉਹਨੇ ਪੂਜਾ ਨੂੰ ਇਹ ਵੀ ਪੈ ਗਏ ਸੰਤਾਂ ਸੋ ਹੀ ਪੈ ਗਿਆ ਸੀ ਨਾ ਪੂਜਾ ਨੂੰ ਉਦੋਂ ਹੀ ਅਸਲ 'ਚ ਉਹ ਰੋੜਾ ਸੀ ਨਾ ਕਮਜ਼ੋਰੀ ਸੀ ਉੱਥੇ
ਦੇਵ ਪਿਤਰਨ ਪੀਰ ਕੋ ਨਹੀਂ ਭੂਲ ਪੂਜਣ ਜਾਹੇਂਗੇ
ਨਾਜਰ ਮਲਬੇ ਵਾਲੇ ਯਾਰ ਮਾਝੇ ਵਾਲੇ ਤਕੜੇ ਰਹੇ ਬੁੱਢੇ ਦਲ ਤੇ ਕਾਬਜ਼ ਰਹੇ ਉਹਨਾਂ ਚਿਰ ਕਮਜ਼ੋਰੀ ਨਹੀਂ ਹੋਈ ਉਹਦੇ ਬਾਅਦ ਕਮਜ਼ੋਰੀ ਤਾਂ ਵਿੱਚ ਆਈ ਹੋਈ ਵੀ ਸੀ ਲੀਡਰੇ ਉਹਨਾਂ ਨੇ ਉਹ ਬਣਾ ਲਿਆ ਉਹਨਾਂ ਨਾਲ ਗੱਲ ਕਰ ਲਈ ਵੀ ਤੁਹਾਡੇ ਕੋਲ ਜਿਹੜੇ ਜ਼ਮੀਨਾਂ ਨੇ ਜਿੰਨੀਆਂ ਮੈਂ ਤੁਹਾਨੂੰ ਤਾਂ ਖੋਲ੍ਹਦਾ ਨਹੀਂ ਤੁਸੀਂ ਉਹ ਕਬਜ਼ਾ ਰੱਖਿਓ ਚਲੋ ਨਾਲ ਕਰ ਲਏ ਉਹ ਸਾਨੂੰ ਤਾਂ ਪਤਾ ਲੱਗ ਗਿਆ ਸੀ ਸਾਡੇ ਦਾ ਪ੍ਰੋਗਰਾਮ ਨਹੀਂ ਸੀ ਨਾਲ ਰਹਿਣ ਇਹਨਾਂ ਦੇ ਪਤਾ ਸੀ ਵੀ ਕਿੱਧਰ ਨੂੰ ਜਾਊਗੀ ਗੱਲ ਇਹ ਪਹਿਲਾਂ ਹੀ ਅਸੀਂ ਤਾਂ ਕਹਿਤਾ ਸੀ ਵੀ ਇਹਨਾਂ ਨੂੰ ਕਰ ਲੈਣ ਦਿਉ ਤੁਸੀਂ ਲਾ ਲਓ ਭਾਈ ਚਾਹੋ 30-35-40 ਸਾਲ ਜਿਹੜੇ ਲਾਉਣੇ ਨੇ ਇਹ ਗੱਡੀ ਤਾਂ ਹੁਣ ਡੀ ਉਹ ਲੈਂਦੀ ਜਾਂਦੀ ਹੈ ਇਹ ਤਾਂ ਹੁਣ ਕੋਈ ਪਰਮੇਸ਼ਰੇ ਚੜਾਊਗੇ ਇਹਨੂੰ ਫਿਰ ਲੈਣ ਜਿੱਥੇ ਤੁਸੀਂ ਡਬੋ ਦੇਣਾ ਜਹਾਜ਼ ਇਹ ਤਾਂ ਪਰਮੇਸ਼ਰੇ ਕੱਢੂ ਉੱਥੋਂ ਹੁਣ ਇਹ ਤਾਂ ਬਹੁਤ ਦੇਰ ਪਹਿਲਾਂ ਹੀ ਗੱਲ ਹੋ ਗਈ ਸੀ 50 ਸਾਲ ਤੋਂ ਵੀ ਜ਼ਿਆਦਾ ਹੋ ਗਈ ਜਦੇ ਗੱਲ ਹੋ ਗਈ ਸੀ ਵੀ ਡੁੱਬ ਜਾਣਾ ਇਹਨੂੰ ਡਬੋ ਦੇਣਾ ਜਾਂ ਡਬੋਣ 'ਤੇ ਉਹਨਾਂ ਨੂੰ ਇਹ ਸਮਝ ਨਹੀਂ ਸੀ ਵੀ ਡਬੋ ਦੇਣਾ ਸਮਝ ਨਹੀਂ ਸੀ ਇੰਨੀ ਦੂਰ ਅੰਦੇਸ਼ੀ ਵਾਲੀ ਸਮਝ ਵਾਲੇ ਪਿੱਛੇ ਹਟ ਗਏ ਜਿਹੜੇ ਨੇੜੇ ਵਾਲੀ ਸੋਚ ਚੜ੍ਹਦੇ ਮੂਹਰੇ ਵਾਲੇ ਉਹ ਵੱਟ ਵੱਟ ਤੁਰੇ ਫਿਰਦੇ ਨੇ ਪਾੜ ਕੇ ਰੱਖਦੇ ਉਹਨਾਂ ਨੂੰ ਪੈਸਾ ਨਹੀਂ ਛੱਡਦਾ ਹੁੰਦਾ ਮਾਇਆ ਜਿੱਥੇ ਆਵੜੀ ਇਹ ਨਹੀਂ ਛੱਡਦੀ ਇਹ ਤਾਂ ਬਚ ਕੇ ਹੀ ਰਹਿਣਾ ਪੈਂਦਾ ਜਿਹੜਾ ਬਚ ਗਿਆ ਉਹਦੀ ਇੱਜ਼ਤ ਬਚ ਗਈ ਬਾ ਇੱਜ਼ਤ ਬਚਣ ਵਾਲੀ ਉਹ ਗੱਲ ਹੈ ਇੱਜ਼ਤ ਦੋਏ ਹੱਥ ਜਾਇਦਾਦ ਕਹਿੰਦਾ ਹੁੰਦਾ ਜੇ ਕਹਿੰਦਾ ਦੋਵੇਂ ਹੱਥ ਜਿਹੜਾ ਪਾ ਕੇ ਰੱਖੂਗਾ ਨਾ ਦਸਤਾਰ ਨੂੰ ਉਹਦੀ ਉਹ ਰਹਿਣੀ ਸਿਰ 'ਤੇ ਰਹਿਣੀ ਕਿਸੇ ਦੀ ਨਹੀਂ ਦੋਏ ਹੱਥ ਪਾ ਕੇ ਦਸਤਾਰ ਨੂੰ ਰੱਖੂ ਨਾ ਜਿਹਨੇ ਇੱਕ ਮਾਇਆ ਨੂੰ ਪਾ ਲਿਆ ਉਹਦੀ ਨਹੀਂ ਰਹਿਣੀ ਹੈ ਦੋਏ ਹੱਥ ਪੱਗ ਨੂੰ ਪਾ ਕੇ ਰੱਖਿਓ ਤਲਵਾਰ ਨੂੰ ਵੀ ਨਾ ਪਾਇਓ ਇੱਕ ਹੱਥ ਜਿਹੜਾ ਤਲਵਾਰ ਨੂੰ ਪਾਊਗਾ ਪੱਗ ਉਹਦੀ ਵੀ ਨਹੀਂ ਰਹਿਣੀ ਤੁਹਾਨੂੰ ਪਹਿਲਾਂ ਹੀ ਕਹਿਤਾ ਸੀ 50 ਸਾਲ ਤੋਂ ਵੀ ਜ਼ਿਆਦਾ ਹੋ ਗਏ
ਬਾਬਾ ਜੇ ਸਿੰਘ
ਮੈਨੂੰ ਕਿਹਾ ਸੀ ਨਹੀਂ ਰਹਿਣੀ ਅਸੀਂ ਸਾਨੂੰ ਨਹੀਂ ਰੌਲਾ ਹੈਗਾ ਇਹਨਾਂ ਦਾ ਮਾਇਆ ਦਾ ਜੋ ਮਰਜ਼ੀ ਕਰੀ ਜਾਣੇ
ਦੇਵ ਪੀਰ ਵਿਸਾਰ ਕੇ ਪਰਮੇਸ਼ਰ ਆਪ ਕਹਾਏਂਗੇ
ਦੇਵ ਪੀਰ ਵਿਸਾਰ ਕੇ ਜਿਹੜੇ ਕੋਈ ਚੰਗੇ ਆਦਮੀ ਪਹਿਲਾਂ ਹੋਏ ਨੇ ਉਹਨਾਂ ਦੇ ਵੀ ਚਲੋ ਮਾੜੇ ਮੋਟੇ ਸਥਾਨ ਬਣਾ ਲੈਂਦੇ ਨੇ ਉਹਨਾਂ ਦੀ ਗੱਲ ਨੂੰ ਵਿਸਾਰ ਕੇ ਨਾ ਆਹੀ ਹੈ ਜਿਹੜੀਆਂ ਲਿਖਤਾਂ ਨੇ ਸਾਡੇ ਕੋਲ ਉਹਨਾਂ ਦੀਆਂ ਹੁੰਦੀਆਂ ਇਹੀ ਵਿਸਾਰ ਦੀਆਂ ਹੁੰਦੀਆਂ ਨੇ ਹੋਰ ਕੀ ਹੈ ਵਿਸਾਰ ਕੇ
ਪਰਮੇਸ਼ਰ ਆਪ ਕਹਾਏਂਗੇ
ਆਪ ਹੀ ਪਰਮੇਸ਼ਰ ਆਪ ਬਣ ਜਾਣਗੇ ਆਪ ਮਹਾਂਪੁਰਸ਼ ਬਣ ਜਾਣਗੇ ਬਣੇ ਹੋਏ ਸੀ ਸਾਰੇ ਮਹਾਂਪੁਰਸ਼ ਆਪ ਪਰਮੇਸ਼ਰ ਬਣ ਗਏ ਵੀ ਅਸੀਂ ਹੁਣ ਕਹਾਂ ਕੁਛ ਨਹੀਂ ਹੋਰ
ਨਰ ਭਾਂਤ ਭਾਂਤਨ ਏਕ ਕੋ ਜੁਰ ਏਕ ਏਕ ਉਡਾਹੇਂਗੇ
ਆਦੇ ਨਰ
ਭਾਂਤ ਭਾਂਤਨ ਏਕ ਕੋ
ਭਾਂਤ ਭਾਂਤ ਦੇ ਇਕੱਠੇ ਹੋ ਕੇ ਆਦਮੀ ਨਾ ਇੱਕ ਨੂੰ ਉੱਤੇ ਉਡਾਉਣਗੇ ਸਰਸੇ ਵਾਲਾ ਥੱਲੇ ਉਡਾਉਣ ਵਾਲੇ ਬੈਠੇ ਨੇ ਕਹਿੰਦੇ ਪੀਰ ਨਹੀਂ ਉੱਡਦਾ ਮੁਰੀਦ ਉਡਾਉਂਦੇ ਹੁੰਦੇ ਨੇ ਉਹ ਮਰੀਦ ਉਡਾ ਰਹੇ ਨੇ ਉੱਤੇ ਨੂੰ ਉਹਨਾਂ ਨੂੰ
ਨਰ ਭਾਂਤ ਭਾਂਤਨ ਏਕ ਕੋ
ਭਾਂਤ ਭਾਂਤ ਦੇ ਇਕੱਠੇ ਹੋ ਕੇ ਐ ਨੀ ਇੱਕੋ ਕੈਟਾਗਰੀ ਦੇ ਹੋਣਗੇ ਉਹਨਾਂ 'ਚ ਰਾਮ ਰਹੀਮ ਉਹਨੇ ਦੋ ਤਿੰਨ ਨੂੰ ਰੱਖ ਲਏ
ਗੁਰਮੀਤ ਸਿੰਘ ਵੀ ਨਾਲ ਰੱਖ
ਲਿਆ, ਗੁਰਮੀਤ ਸਿੰਘ ਵੀ ਰੱਖ ਲਿਆ, ਗੁਰਮੀਤ ਸਿੰਘ ਰਾਮ ਰਹੀਮ ਪੰਥ ਪੰਥ ਹੋ ਗਏ,
ਨਾਲ ਪੰਥ ਪੰਥਨ ਏਕ ਕੋ ਜੁੜ ਏਕ ਏਕ ਉਡਾਹੇਂਗੇ,
ਇੱਕ ਹੋ ਗਏ ਸਾਰੇ, ਫਿਰ ਹੁਣ ਉਹਨੂੰ ਹਾਈਲਾਈਟ ਕਰ ਲੈ,
ਜੁੜ ਏਕ ਏਕ ਉਡਾਹੇਂਗੇ,
ਹਾਂ ਜੁੜ ਕੇ ਇੱਕ ਦੀ ਉਡਾਨ ਇੱਕ ਨੂੰ ਕਰ ਰਹੇ ਨੇ ਹਾਈਲਾਈਟ, ਆਹ ਪਿੱਛੇ ਨੇ, ਅਸਲ ਗੱਲ ਸਿਆਸੀ ਹੈ, ਪਿਆ ਪੈਸਾ, ਜੇ ਨਾ ਚਾਰ ਪੰਜ ਕਿੱਲੇ ਮੂੜੀਆਂ ਦੇ ਵਿਕਣ ਤਾਂ ਪ੍ਰਸ਼ਾਦ ਦੇ ਦਿੰਦੇ ਨੇ ਇੱਕੋ ਦਿਨ, ਦੋ ਘੰਟੇ 'ਚ ਪੱਟ ਕੇ ਢੇਰ ਰੁਪਈਆਂ ਦਾ ਲੱਗ ਜਾਂਦਾ, ਕਹਿੰਦਾ ਸੰਗਤ ਮੂੜੀਆਂ ਦਾ ਪ੍ਰਸ਼ਾਦ ਲੈ ਕੇ ਜਾਵੇ, ਪੰਜ ਰੁਪਈਏ ਦੀ ਮੂੜੀ ਹੈ ਨਾ ਇੱਕ ਰੁਪਈਏ, ਪੰਜ ਚਾਰ ਮੂੜੀਆਂ ਦੇ ਕਿੰਨੇ ਕਿਹਾ ਸੀ, ਆਪੇ ਪੱਟ ਕੇ ਲੈ ਗਏ, ਮਿੱਟੀ ਵੀ ਨਹੀਂ ਨਾਲ ਛੱਡੀ, ਕਹਿੰਦੇ ਇਹ ਵੀ ਲੈ ਜਾਓ ਵੀ ਪ੍ਰਸ਼ਾਦ, ਇਹ ਜੇ ਲੋਕ ਨੇ
ਏਕ ਮਾਸ ਦੂ ਮਾਸ ਲਓ ਅੱਧ ਮਾਸ ਲਓ ਚਲਾਹੇਂਗੇ,
ਇੱਕ ਮਾਹ ਇੱਕ ਮਹੀਨਾ ਚੱਲੂ ਕਿਸੇ ਦਾ ਤਾਂ ਉਹ, ਕਿਸੇ ਦਾ 15 ਦਿਨ ਚੱਲੂ, ਅੱਧ ਮਾਸ ਹੀ ਚੱਲੂ,
ਏਕ ਮਾਸ ਦੂ ਮਾਸ ਲਓ
ਅੱਧ ਦਾ 2 ਮਹੀਨੇ ਚੱਲ ਜੂਗਾ ਪਖੰਡ, ਇਹ
ਅੱਧ ਮਾਸ ਲਓ ਚਲਾਹੇਂਗੇ,
ਕਿਸੇ ਦਾ 2 ਮਹੀਨੇ, ਕਿਸੇ ਦਾ ਮਹੀਨਾ, ਕਿਸੇ ਦਾ ਅੱਧਾ ਮਹੀਨਾ ਹੀ ਚੱਲੂ ਇਹ ਪਖੰਡ, ਤਾਂ ਫਿਰ ਫੇਲ ਹੋ ਜੂ, ਐ ਨਾ ਪਿੱਛੇ ਕਿੰਨਾ ਕੁ, ਜਿੰਨਾ ਪਿੱਛੇ ਸਪੋਰਟ ਹੋਊਗੀ ਬੰਦੇ ਇਕੱਠੇ ਕੀਤੇ, ਪਹਿਲਾਂ ਇਨਵੈਸਟਮੈਂਟ ਕਿੰਨੀ ਕੀਤੀ ਉਹਨੇ, ਖਰਚਾ ਕਿੰਨਾ ਕੀਤਾ, ਹੁਣ ਇਨਵੈਸਟਮੈਂਟ ਨਾ ਹੋਈ ਨਾਲ ਦੇ ਥੋੜ੍ਹੀ ਭੁੱਖੇ ਮਰਨੇ ਉਹਨਾਂ ਨੇ, ਉਹ ਤਾਂ ਕਿਰਾਏ ਦੇ ਹੁੰਦੇ ਨੇ ਬੰਦੇ, ਉਹ ਫਿਰ ਫੇਲ ਹੋ ਜੂ ਫੈਕਟਰੀ, ਫੈਕਟਰੀ ਤਾਂ ਤਾਂ ਹੀ ਹੈ ਜੇ ਪਿੱਛੇ ਪੈਸੇ ਆਉਣਗੇ, ਥੋੜ੍ਹਾ ਆਉਣ ਜਾਣੇ, ਥੋੜ੍ਹਾ ਪੂੰਜੀ ਵਾਲਾ ਇਹੋ ਜਿਹਾ ਕੰਮ ਕਰ ਲਊ ਤਾਂ ਛੇਤੀ ਫੇਲ ਹੋ ਜੂ, ਕਿਆ ਹਾਂਜੀ
ਅੰਤ ਬੂਬਰ ਪਾਣੀਓ ਮਤ ਆਪ ਹੀ ਮਿਟ ਜਾਹੇਂਗੇ,
ਅੰਤ ਬੂਬਰ ਪਾਣੀਓ, ਜਿਵੇਂ ਪਾਣੀ ਦਾ ਬੁਲਬੁਲਾ ਫੁੱਟ ਕੇ ਪਤਾ ਹੀ ਨਹੀਂ ਲੱਗਦਾ ਕਿੱਥੇ ਗਿਆ, ਆਪੇ ਮਿਟ ਜਾਣਾ ਇਹਨਾਂ ਨੂੰ, ਉੱਤੋਂ ਪਾਣੀ ਦੇ ਬੁਲਬੁਲਾ ਪੈਦਾ ਹੁੰਦਾ, ਕਿੰਨੀ ਉਮਰ ਹੈ ਬੁਲਬੁਲੇ ਦੀ ਕੋਈ ਨੀ ਪਤਾ ਕਿੰਨੀ,
ਅੰਤ ਬੂਬਰ ਪਾਣੀਓ ਮਤ ਆਪ ਹੀ ਮਿਟ ਜਾਹੇਂਗੇ,
ਉਹ ਮਤਾਂ ਆਪੇ ਹੀ ਮਿਟ ਜਾਣਗੀਆਂ, ਕੋਈ ਭੰਨਣ ਉਹਨੂੰ ਭੰਨਣ ਦੀ ਲੋੜ ਨੀ ਹੁੰਦੀ, ਬੁਲਬੁਲਾ ਆਪੇ ਫੁੱਟ ਜਾਂਦਾ ਪਾਣੀ ਦਾ, ਆਪ ਹੀ ਮਿਟ ਜਾਹੇਂਗੇ,
ਵੇਦ ਔਰ ਕਿਤੇਬ ਕੇ ਦੋ ਦੂਖ ਕਹਿ ਮਤ ਡਾਰ ਹੈ,
ਦੇਖੋ ਵੇਦ ਨਾਲ ਕਿਤੇਬ ਨਾਲੇ ਆਈ ਜਾਂਦਾ, ਇਹ ਜਿਹੜਾ ਵੇਦ ਔਰ ਕਿਤੇਬ ਦਾ ਫਰਕ ਪਾਇਆ ਅਸਲ ਦੇ ਵਿੱਚ, ਇਹ ਵੇਦ ਵਾਲਿਆਂ ਨੇ ਤਾਂ ਵੇਦ ਛੱਡ ਦਿੱਤੇ ਅਸਲ 'ਚ, ਮੁਸਲਮਾਨਾਂ ਨੇ ਤਾਂ ਵੇਦ ਪੜ੍ਹੇ ਨੇ, ਗੁਰੂ ਪੜ੍ਹਦੇ ਵੀ, ਕੁਰਾਨ ਪੜ੍ਹਨਾ ਮੁਸਲਮਾਨਾਂ ਦਾ ਕੰਮ ਹੈ, ਸਾਡਾ ਨਹੀਂ ਕੰਮ, ਸਾਡਾ ਗੁਰਬਾਣੀ ਪੜ੍ਹਨਾ ਕੰਮ, ਹੁਣ ਜੇ ਅਸੀਂ ਗੁਰਬਾਣੀ ਪੜ੍ਹੀਏ ਤਾਂ ਵੇਦ ਔਰ ਕਿਤੇਬ ਅਸੀਂ ਦੋਵੇਂ ਪੜ੍ਹ ਲਏ, ਸਾਨੂੰ ਸਿੱਖਿਆ ਦਿੱਤੀ ਵੇਦ ਵੀ ਭਾਈ ਕਿਤੇਬ ਨਾਲ ਤੁਸੀਂ ਨਫ਼ਰਤ ਨਾ ਕਰੋ, ਪਰ ਉਹ ਨਫ਼ਰਤ ਕਰਦੇ ਸੀ, ਉਹ ਕਹਿੰਦੇ ਆਖਿਆ ਗਾ ਕੁੱਠਾ ਬੱਕਰਾ ਖਾਣਾ ਜਦ ਕਿਹਾ ਨਾ, ਉਹ ਇਸਲਾਮ ਦੀ ਜਿਹੜੀ ਬੋਲੀ ਹੈ ਇਹਨੂੰ ਕਹਿੰਦੇ ਤੇ ਆਖਿਆ ਇਹ
ਪੰਡਿਤ,
ਹਾਂ ਇਹ ਭਾਖੇ ਨਹੀਂ ਬੋਲਣੀ ਹੈ, ਇਹ ਬੋਲੀ ਨਹੀਂ, ਸੰਸਕ੍ਰਿਤ ਦੇ ਬਿਨਾਂ ਤੁਸੀਂ ਬੋਲ ਨਹੀਂ ਸਕਦੇ, ਭ੍ਰਸ਼ਟ ਹੋ ਜੂਗੀ ਤੁਹਾਡੀ ਜੀਭ, ਇਹੋ ਜਿਹਾ ਪ੍ਰਚਾਰ ਕਰਤਾ, ਉਹ ਬੋਲੀ ਤਾਂ ਆਪਣੇ ਆਪਣੇ ਦੇਸ਼ ਦੀ ਹੈ, ਬੋਲੀ 'ਚ ਕਿਹਾ ਕੀ ਹੈ, ਸਵਾਲ ਇਹ ਹੈ, ਜੇ ਸੰਸਕ੍ਰਿਤ ਤੁਸੀਂ ਗਾਲਾਂ ਕੱਢੋ ਕਿਸੇ ਨੂੰ ਚੰਗੀ ਗੱਲ ਹੈ ਬਈ, ਅਰਬੀ ਦੇ ਵਿੱਚ ਤਾਂ ਕਿਸੇ ਦੀ ਗੁਣ ਗਾਇਨ ਕੀਤਾ ਤਾਰੀਫ ਕੀਤੀ ਹੋਵੇ, ਅਤੇ ਸੰਸਕ੍ਰਿਤ 'ਚ ਉਹਨੂੰ ਉਹਦੀ ਨਿੰਦਿਆ ਕੀਤੀ ਹੋਵੇ, ਫਿਰ ਸੰਸਕ੍ਰਿਤ ਚੰਗੀ ਹੋ ਗਈ, ਜਾਂ ਅਰਬੀ 'ਚ ਉਹਨੂੰ ਬੁਰਾ ਭਲਾ ਕਿਹਾ ਹੋਵੇ, ਸੰਸਕ੍ਰਿਤ 'ਚ ਉਹਦੀ ਤਾਰੀਫ ਕੀਤੀ ਹੋਵੇ, ਫਿਰ ਅਰਬੀ ਚੰਗੀ ਹੋ ਗਈ, ਭਾਸ਼ਾ ਦੀ ਕਿਹੜੀ ਗੱਲ ਹੈ, ਕਿਉਂ ਭਾਸ਼ਾ ਦੇ ਮਗਰ ਪੈ ਸੀ, ਵਿਦਵਾਨ ਕੀ ਭਾਸ਼ਾ ਦੀ ਮਗਰ ਪੈਂਦੇ ਸੀ, ਵਿਦਵਾਨ ਜੋ ਹੈ ਅੱਖਰਾਂ ਦੀ ਜਿਹੜੇ ਸਿਰਫ ਇੱਥੇ ਤੱਕ ਨਹੀਂ ਗਿਆਨ ਤੋਂ ਸੱਖਣੇ, ਉਹ ਭਾਸ਼ਾ 'ਤੇ ਹੀ ਰਹਿੰਦੇ ਹੁੰਦੇ ਸੀ, ਉਹਨਾਂ ਨੇ ਨੌਕਰੀ ਜੋ ਕਰਨੀ ਹੁੰਦੀ ਹੈ, ਗੱਲ ਤਾਂ ਉਹਦੇ 'ਚ ਗੱਲ ਕੀ ਹੈ ਲਿਖੀ ਹੋਈ, ਕਹਿੰਦਾ ਕੀ ਆਦਮੀ, ਬਈ ਬੋਲੀ ਅੰਗਰੇਜ਼ੀ 'ਚ ਬੋਲਦਾ ਜਾਂ ਪੰਜਾਬੀ 'ਚ ਬੋਲਦਾ ਜਾਂ ਹਿੰਦੀ 'ਚ ਬੋਲਦਾ, ਉਹ ਬੋਲਦਾ ਕੀ ਹੈ, ਸਵਾਲ ਇਹ, ਚੰਗੀ ਗੱਲ ਕਹਿੰਦਾ ਜਾਂ ਮਾੜੀ ਕਹਿੰਦਾ, ਉਲਟੇ ਰਸਤੇ ਪਾਉਂਦਾ ਸਿੱਧੇ ਰਸਤੇ ਪਾਉਂਦਾ, ਉਹਦਾ ਕੋਈ ਨਹੀਂ, ਇਹ ਇੱਦਾਂ ਦੀ ਜਿਹੜੀ ਨਫ਼ਰਤ ਪੈਦਾ ਕਰਤੀ ਸੀ ਨਾ ਉਹਨੇ, ਅਸੀਂ ਕੁਰਾਨ ਨਾ ਸੁਣੀ ਨਾ ਪੜ੍ਹੀ, ਤੇ ਉਹਨਾਂ ਨੇ ਕਹਿਤਾ ਵੀ ਇਹ ਤਾਂ ਜੀ ਰਾਕਸ਼ਸ ਨੇ ਭਲਾ ਡੈਂਟਿਵ ਕਰ ਨਫ਼ਰਤ ਪੈਦਾ ਹੋਊਗੀ। ਉਹ ਨਫ਼ਰਤ ਦਾ ਹਿੱਸਾ ਸੀ ਕਿ ਉਹ ਚੜ੍ਹ ਕੇ ਆ ਗਏ, ਉਹਨਾਂ ਨੇ ਇਹਨੂੰ ਹਿੰਦੂ ਕਹਿਤਾ। ਹਿੰਦੂ ਦਾ ਮਤਲਬ ਹੁੰਦਾ ਹੈ ਜਿਹੜਾ ਧਰਮ ਤੋਂ ਭ੍ਰਸ਼ਟ ਹੋਵੇ, ਮੋਟੇ ਤੌਰ 'ਤੇ ਧਰਮ ਤੋਂ ਭ੍ਰਸ਼ਟ ਜਿਹੜਾ ਆਦਮੀ ਹੁੰਦਾ ਹੈ ਉਹਨੂੰ ਕੁਛ ਵੀ ਕਹਿ ਲਓ, ਉਹਦੇ ਸਾਰੇ ਔਗਣੇ ਹੁੰਦੇ ਨੇ, ਕੋਈ ਹੁੰਦਾ ਨਹੀਂ। ਉਹ ਤੋਂ ਇੱਥੇ ਹਮਲੇ ਕਰਨ ਲੱਗ ਗਏ, ਹਮਲੇ ਕਰਨ ਲੱਗੇ ਇੱਥੇ ਰਾਜ ਹੋ ਗਿਆ, ਰਾਜ ਹੋ ਗਿਆ ਅਤੇ ਬੈਰ ਹੋ ਗਿਆ। ਇਹ ਸਭ ਕਿਉਂ ਹੋਇਆ? ਨਾ ਤਾਂ ਉਹਨਾਂ ਨੇ ਕੁਰਾਨ ਦਾ ਹੀ ਇੱਥੇ ਪਾਠ ਪੜ੍ਹਾਇਆ ਕਿਸੇ, ਕੀ ਲੋੜ ਸੀ ਰਾਜ ਕਰਨ ਦੀ? ਰਾਜ ਕਰਨ ਦੀ ਲੋੜ ਨਹੀਂ ਸੀ, ਮੈਸੇਜ ਦੇਣ ਦੀ ਲੋੜ ਸੀ। ਰਾਜ ਕਰਦੇ ਰਹੇ, ਮੈਸੇਜ ਦਿੱਤਾ ਜੀ, ਔਰ ਉਹ ਮੈਸੇਜ ਦੇ ਜਿਹੜਾ ਕੁਰਾਨ ਦਾ ਉਹਦੇ ਮੁਤਾਬਕ ਆਪਣਾ ਜੀਵਨ ਨਹੀਂ। ਜੇ ਤੁਹਾਡਾ ਹੀ ਜੀਵਨ ਕੁਰਾਨ ਦੇ ਹਿਸਾਬ ਨਾਲ ਨਹੀਂ ਹੈ ਤਾਂ ਤੁਸੀਂ ਦੂਜਿਆਂ ਨੂੰ ਮੁਸਲਮਾਨ ਬਣਾ ਕੇ ਗੁਲਾਮ ਬਣਾਉਣ ਆਏ ਹੋ ਫਿਰ? ਇਸ ਕਰਕੇ ਗੁਰੂ ਨਾਨਕ ਨੇ ਕਿਹਾ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ,
ਮੁਸਲਮਾਨ ਮੋਮਦਿਲ ਹੋਵੇ,
ਮੁਸਲਮਾਨ ਤਾਂ ਮੋਮਦਿਲ ਹੋਵੇ, ਤੁਸੀਂ ਕਹਿਰ ਕਰਦੇ ਹੋ ਇਹ ਤਾਂ ਮੁਸਲਮਾਨ ਨਹੀਂ। ਕੱਟੜਵਾਦ ਵਾਸਤੇ ਕੋਈ ਜਗ੍ਹਾ ਨਹੀਂ ਹੈ ਇਸਲਾਮ 'ਚ, ਅਗਿਆਨੀ ਵਾਸਤੇ ਕੋਈ ਜਗ੍ਹਾ ਨਹੀਂ ਇਸਲਾਮ 'ਚ, ਰਹਿਮ ਵਾਸਤੇ ਜਗ੍ਹਾ, ਰਹਿਮ ਦਿਲ ਜਿਹੜਾ ਰਹਿਮ ਦਿਲ ਹੈ ਉਹ ਇਨਸਾਨ ਉਹ ਕਿਉਂਕਿ ਪਰਮੇਸ਼ਰ ਰਹਿਮ ਦਿਲ ਹੈ, ਉਹ ਜਿਹਾ ਹੀ ਸੁਭਾਅ ਇਸਲਾਮ ਦਾ ਮੁਸਲਮਾਨ ਦਾ ਚਾਹੀਦਾ। ਜਿਹੋ ਜਿਹਾ ਰੱਬ ਦਾ ਸੁਭਾਅ ਹੈ ਉਹੋ ਜਿਹਾ ਹੀ ਇਸਲਾਮ ਦੇ ਜਿਹੜਾ ਬੰਦਾ ਹੈ ਉਹ ਮਤਲਬ ਹੈ ਮੁਸਲਮਾਨ ਹੈ ਜਿਹੜਾ। ਇਮਾਨ ਨਹੀਂ ਜਿਹਦਾ ਮੁਸਲਮਾਨ ਕਿਵੇਂ ਹੈ? ਜਿੱਥੇ ਇਮਾਨਦਾਰੀ ਹੈ ਉੱਥੇ ਸਾਰੇ ਗੁਣੇ ਗੁਣ ਨੇ, ਉੱਥੇ ਉਹ ਗੜੀ ਹੁੰਦਾ। ਇੱਥੇ ਸੂਈ ਰੱਖਣੀ ਸੀ ਬਈ ਤੁਹਾਡੀ ਕੁਰਾਨ ਠੀਕ ਹੈ ਪਰ ਕੁਰਾਨ 'ਤੇ ਤੁਸੀਂ ਚੱਲੋ। ਉਹ ਕਹਿੰਦੇ ਤੁਹਾਡਾ ਬੇਟ ਠੀਕ ਹੈ ਬੇਟ 'ਤੇ ਚੱਲੋ, ਗੱਲ ਖਤਮ ਹੋ ਗਈ। ਫਿਰ ਤਾਂ ਇੱਕੋ ਨਹੀਂ, ਫਿਰ ਨਹੀਂ ਫਰਕ ਹੈ, ਫਰਕ ਹੈ ਅਸੀਂ ਵੇਦ ਬੰਨਾਂਗੇ, ਵੇਦ 'ਤੇ ਅਸੀਂ ਚੱਲਣਾ ਨਹੀਂ, ਰਾਜ ਸਾਡਾ ਰਹੂਗਾ। ਅਸੀਂ ਸਿੱਖਾਂ ਗੁਰਬਾਣੀ ਨੂੰ ਅਸੀਂ ਮੰਨਣਾ ਨਹੀਂ, ਸਮਝਣਾ ਨਹੀਂ, ਪਰ ਰਾਜ ਸਾਡਾ ਹੋਊਗਾ। ਕਿਉਂ ਰਾਜ ਕਰੇਗਾ? ਖਾਲਸਾ ਅਸੀਂ ਮੰਨਿਆ ਹੋਇਆ, ਸਾਡਾ ਡਰ ਹੈ। ਕੌਣ ਮੰਨੂਗਾ ਤੁਹਾਡੀ ਗੱਲ? ਕੌਣ ਮੰਨੂਗਾ ਇਸ ਗੱਲ ਨੂੰ? ਨਹੀਂ ਮੰਨਣੀ ਕਿਸੇ ਨੇ, ਨਾ ਮੰਨਣ ਵਾਲੀ ਗੱਲੇ ਨਹੀਂ ਹੈ, ਗੁਰਬਾਣੀਆਂ ਨਹੀਂ ਮੰਨਦੀ ਤੁਹਾਡੀ ਇਹ ਗੱਲ। ਇੱਥੋਂ ਆ ਕੇ ਝਗੜਾ ਪੈਦਾ ਹੁੰਦਾ। ਜੇ ਤੁਸੀਂ ਮੈਸੇਜ ਦਿਓ ਧਰਮ ਦਾ ਫਿਰ ਕੋਈ ਝਗੜਾ ਨਹੀਂ ਭਾਈ। ਰਾਜ ਕੋਈ ਕਰੋ ਪਰ ਇਮਾਨਦਾਰੀ ਦਾ ਕਰੋ, ਦੇਖਾਂ ਭਲਾ ਕੋਈ ਕਰੂਗਾ? ਭੱਜਣਗੇ ਸਾਰੇ ਰਾਜ 'ਤੇ, ਸਾਰੇ ਭੱਜਣਗੇ ਰਾਜ, ਕਿਸੇ ਨੇ ਵੀ ਨਹੀਂ ਕਰਨਾ। ਇਮਾਨਦਾਰੀ ਦਾ ਕਰੋ, ਇਮਾਨਦਾਰੀ ਦਾ ਰਾਜ ਕਰਨ ਨੂੰ ਬਹੁਤ ਔਖਾ, ਇਮਾਨਦਾਰੀ ਵਾਲੀ ਕੁਰਸੀ 'ਤੇ ਬੈਠਣ ਨੂੰ ਬਹੁਤ ਔਖਾ। ਦੂਏ ਤਾਂ ਚਾਹੇ ਬੇਈਮਾਨੀ ਕਰੀ ਜਾਣ, ਉਹ ਤਾਂ ਕਰ ਸਕਦਾ ਨਹੀਂ ਨਾ, ਉਹਦੇ ਵਾਲੇ ਤਾਂ ਹੋਰ ਖੜੇ ਹੁੰਦੇ ਨੇ ਬਹੁਤ, ਉਹਨੂੰ ਬਹੁਤ ਔਖਾ। ਉਹਦੇ ਵਾਲੇ ਦਾ ਤਾਂ ਹੁਣ PM ਦੇ ਆਲੇ ਦੁਆਲੇ ਤਾਂ ਸਾਰੇ ਹਰ ਵਕਤ ਪਹਿਰੇ ਰਹਿੰਦੇ ਨੇ, ਕਿਹਦੇ ਨਾਲ ਗੱਲ? ਉਹ ਤਾਂ ਜਿਹੜਾ ਗੱਲ ਵੀ ਕਰੂ ਪਹਿਲਾਂ ਹੋਰ 'ਤੇ ਲੈ ਗਿਆ, ਉਹ ਟਾਈਮ ਦੇਣ ਵਾਲੇ ਹੋਰ ਨੇ, ਉਹ ਆਪਣੀ ਮਰਜ਼ੀ ਨਾਲ ਤਾਂ ਕਿਸੇ ਨਾਲ ਟੋਕ ਕੇ ਗੱਲ ਨਹੀਂ ਕਰ ਸਕਦਾ।
ਬੇਦ ਔਰ ਕਤੇਬ ਕੇ ਦੋ ਦੁੱਖ ਕੈ ਮਤ ਡਾਰ ਹੈ।
ਬੇਦ ਔਰ ਕਤੇਬ ਦੇ ਜਿਹੜੇ ਮਤ ਨੇ ਇਹਨਾਂ ਨੂੰ ਦੋਵੇਂ ਛੱਡ ਦੇਣਗੇ ਲੋਕ। ਜਦੋਂ ਘਰ ਘਰ ਮਤ ਹੋਜੂ, ਮਤਾਂ ਇੰਨੀਆਂ ਪੈਦਾ ਕਿਉਂ ਹੋਈ? ਆਪਣੀ ਆਪਣੀ ਮਤ ਹੈ ਅਸਲ 'ਚ, ਆਪਣੀ ਆਪਣੀ ਮੁੱਦ ਮਗਰ ਚੱਲਦੇ ਨੇ, ਆਪਣੀ ਆਪਣੀ ਮਤ ਹੋਊਗੀ, ਕਿਸੇ ਦੀ ਮਤ ਨੂੰ ਕੋਈ ਨਹੀਂ ਮੰਨਦਾ। ਉਹ ਜਿਹੜੀ ਬੇਦ ਦੀ ਔਰ ਕਤੇਬ ਦੀ, ਉਹ ਵੀ ਕਿਸੇ ਦੀ ਮਤ ਹੋਊਗੀ, ਆਪਣੀ ਨਹੀਂ। ਜਿਹੋ ਜਿਹਾ ਕਿਸੇ ਦਾ ਮਨ ਮੰਨਦਾ ਉਹੀ ਜੀ ਮਤ ਬਣਾ ਲਈ। ਅੰਤਰਾਤਮਾ ਦੀ ਆਵਾਜ਼ ਨੂੰ ਸਭ ਭੁੱਲ ਗਏ, ਭੁਲਾਤੀ ਸਭ।
ਹਿੱਤ ਆਪਣੇ ਤੇ ਠੌਰ ਭੀਤਰ ਜੰਤਰ ਮੰਤਰ ਉਚਾਰ ਹੈ।
ਜਿਹੜੇ ਜੰਤਰ ਮੰਤਰ ਉਚਾਰਦੇ ਨੇ ਆਪਣੇ ਫਾਇਦੇ ਖਾਤਰ,
ਹਿੱਤ ਆਪਣੇ ਤੇ
ਤੇ ਆਪਣੇ ਹਿੱਤ ਖਾਤਰ, ਦੂਏ ਦਾ ਚਾਹੇ ਨੁਕਸਾਨ ਹੋ ਜਾਏ, ਦੂਏ ਦੇ ਘਰਾਂ 'ਚ ਕੋਈ ਚੀਜ਼ਾਂ ਬਣਾ ਕੇ ਸੁੱਟ ਦੇਣੀਆਂ, ਕਿਤੇ ਜੰਤਰ ਤਮੀਜ਼ ਬਣਾ ਲਿਆ ਸਾਡਾ ਕੰਮ ਠੀਕ ਹੋ ਜਾਵੇ, ਦੂਏ ਦਾ ਨੁਕਸਾਨ ਚਾਹੇ ਹੋ ਜਾਵੇ, ਆ ਜਿਹੜੇ ਦੂਏ ਛੋਟੇ ਬੱਚਿਆਂ ਦਾ ਕਰਦੇ ਨੀ ਉਹ ਖੂਨ ਲਿਆ ਹੋਏ ਮੈਨੂੰ ਮਾਰ ਦਿਓ ਤੇਰੇ ਔਲਾਦ ਹੋ ਜੂ ਉਹ ਜੰਤਰ ਮੰਤਰ ਇਹੋ ਜਿਹੀ ਗੱਲ ਹੈ ਕਰਦੇ ਇਹ ਜੰਤਰ ਮੰਤਰ ਵਾਲੇ ਵੀ ਹੋ ਜਾਣਗੇ ਥਰਮਣ ਵੇਦ ਵਾਲੇ ਨੇ ਜਿਹੜੇ ਉਹ ਸਕਰੀ ਹੋ ਜਾਂਦੇ ਹੁੰਦੇ ਨੇ ਫਿਰ ਜਦੋਂ ਮਤ ਕਮਜ਼ੋਰ ਹੋ ਜਾਂਦੀ ਹੈ ਨਾ ਸੱਚ ਦੀ ਇਹ ਸਾਰੇ ਆ ਜਿਹੜੇ ਆਉਂਦੇ ਨਾ ਸਾਰੇ ਪੁੱਛੇ ਵਾਲੇ ਅਬੇਚਣ ਵਾਲੇ ਰੁਦਰਾਖ ਵਗੈਰਾ ਇਹ ਸਭ ਸਕਰੀ ਹੋ ਜਾਂਦੇ ਨੇ ਉਦੋਂ ਜਦੋਂ ਸੱਚ ਕਮਜ਼ੋਰ ਹੁੰਦਾ ਜਦੋਂ ਇਹ ਸਿਰ ਚੁੱਕਦੇ ਨੇ ਸਾਰੇ ਆ ਜਿਹੜੇ ਰੋਜ਼ ਆਉਂਦੇ ਨੇ ਮੁਸਲਮਾਨਾਂ ਦੇ ਆਉਂਦੇ ਨੇ ਐਡਾਂ ਆਉਂਦੀਆਂ ਅਖਬਾਰ 'ਚ ਰੋਜ਼ ਝੂਠ ਦੀਆਂ ਇਹ ਜਦੋਂ ਸਕਰੀ ਹੁੰਦੇ ਨੇ ਇਹ ਉਹ ਬੋਲਦੇ ਨਹੀਂ ਕਿਉਂਕਿ ਗਵਰਨਮੈਂਟ ਨੇ ਜੋ ਆਜ਼ਾਦੀ ਬੋਲਣ ਦੀ ਦਿੱਤੀ ਉਹਦਾ ਨਤੀਜਾ
ਮੁੱਖ ਭੇਦ ਔੜਕ ਤੇ ਬਕੇ ਕੋਈ ਨਾਮ ਲੇਵ ਨਾ ਦੇਹਗੇ
ਮੁੱਖ ਭੇਦ ਔੜਕ ਤੇ ਬਕੇ
ਕੋਈ ਨਾਮ ਲੇਵ ਨਾ ਦੇਹਗੇ
ਨਾ ਕੋਈ ਇਹਦਾ ਗਿਆਨ ਦਊਗਾ ਨਾ ਕੋਈ ਲਊਗਾ
ਕੁਰਾਨ ਦੀ ਗੱਲ ਠੱਪ
ਨਾ ਤਾਂ ਕੁਰਾਨ ਦੀ ਗੱਲ ਕੋਈ ਸੁਣੂਗਾ ਨਾ ਕੋਈ ਕਰੂਗਾ ਜੋ ਕੁਰਾਨ ਦਾ ਸਹੀ ਗਿਆਨ ਹੈ ਉਹਦਾ ਨੀ ਕੋਈ ਗਾਹਕ ਰਹੂਗਾ ਨਾ ਕੋਈ ਵੇਦ ਦੀ ਗੱਲ ਸੁਣੂਗਾ ਗੁਰਬਾਣੀ ਵੀ ਵੇਦ ਦੀ ਉਹ ਗੱਲ ਨਾ ਗੁਰਬਾਣੀ ਦਾ ਜੋ ਅਸਲੀ ਗਿਆਨ ਹੈ ਨਾ ਸੱਚ ਨਾ ਉਹਦੀ ਕੋਈ ਗੱਲ ਕਰੂਗਾ ਉਹਦੀ ਗੱਲ ਕਰੂੰਗੀ ਗੁਰਬਾਣੀ ਤਾਂ ਵੇਦ ਦੀ ਉਹ ਗੱਲ ਕਰ ਰਹੀ ਹੈ ਇਹਦਾ ਭਾਸ਼ਾ ਦਾ ਹੀ ਫਰਕ ਆ ਗੱਲ ਤਾਂ ਉਹੀ ਹੈ ਇਹ
ਕਿਸੂਨਾ ਕੌਡੀ
ਜੇ ਵੇਦ ਦੀ ਗੱਲ ਨਾ ਹੁੰਦੀ ਤਖਤੇ ਵਾਲੇ ਦੇ ਅਧੀਨ ਨਹੀਂ ਸੀ ਆਉਂਦੇ ਗੁਰੂ ਨਾਨਕ ਗੁਰੂ ਪੀਰ ਨਹੀਂ ਸੀ ਬੰਦੇ ਦੇਖੋ ਗੁਰੂ ਨਾਨਕ ਗੁਰੂ ਪੀਰ ਕਿਉਂ ਮੰਨਿਆ ਮੁਸਲਮਾਨਾਂ ਨੇ ਗੁਰੂ ਘਰ ਨੂੰ ਕਿਉਂ ਮੰਨਿਆ ਉਹਨਾਂ ਕੋਲ ਵੇਦ ਸੀ ਤੁਹਾਨੂੰ ਕਿਉਂ ਨਹੀਂ ਮੰਨਿਆ ਤੁਹਾਡੇ ਮੰਦਰ ਢਾਹਤੇ ਜੇ ਰੌਲਾ ਪਾਉਂਦੇ ਹੋ ਕਿਉਂ ਢਾਹੇ ਠੀਕ ਢਾਹੇ ਉਹਨਾਂ ਨੇ ਮੰਦਰ ਤੁਸੀਂ ਵੇਦ ਕਿਉਂ ਛੱਡਿਆ ਵੇਦ ਕਹਿੰਦਾ ਇਜਾਜ਼ਤ ਦਿੰਦਾ ਵੇਦ ਮੂਰਤੀ ਪੂਜਾ ਦੀ
ਨਾਨਕੋ ਵੇਦ ਸੀ
ਨਾਨਕੋ ਵੇਦ ਹੈ ਨਾਨਕ ਦੇ ਥੱਲੇ ਲੱਗੇ ਨੇ ਉਹ ਦੀਵੇ ਹੋਏ ਨੇ ਨਾਨਕ ਦੇ ਪੂਰੇ ਤੁਸੀਂ ਵੇਦ ਛੱਡੇ ਜੇ ਤਾਂ ਤੁਹਾਡੇ ਨਾਲ ਹੋਇਆ ਵੇਦ ਇਜਾਜ਼ਤ ਨਹੀਂ ਦਿੰਦਾ ਜਿਹੜੀ ਗੱਲ ਦੀ ਤੁਸੀਂ ਕਿਉਂ ਕੀਤਾ ਤੁਹਾਡਾ ਹੀ ਧਰਮ ਜਿਹੜੀ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਤੁਸੀਂ ਕਿਉਂ ਕੀਤਾ
ਮੰਦਰ ਬਣਾਏ ਕਿਉਂ
ਕਿਉਂ ਮੰਦਰ ਬਣਾਏ ਤੁਸੀਂ ਕਿਉਂ ਮੂਰਤੀ ਪੂਜਾ ਕੀਤੀ ਕੀ ਲੋੜ ਸੀ ਕੀ ਫਾਇਦਾ ਹੋਇਆ ਪਬਲਿਕ ਨੂੰ ਇਹਦਾ ਅੱਜ ਕੀ ਅੱਜ ਦੇਖੋ ਫਿਰ ਕੀ ਹੈ ਕਿੰਨੇ ਸੌ ਸਾਲ ਗੁਲਾਮ ਕੀਤਾ ਤੁਸੀਂ ਹਿੰਦੁਸਤਾਨ ਨੂੰ ਉੱਥੇ ਮੂਰਤੀ ਬਣਾਈ ਥੱਲੇ ਮੈਗਨੇਟ ਲਾਇਆ ਛੱਤ 'ਚ ਮੈਗਨੇਟ ਲਾਇਆ ਮੂਰਤੀ ਵਿਚਾਲੇ ਖੜੀ ਕੀਤੀ ਪ੍ਰਚਾਰ ਕੀਤਾ ਵੀ ਪਰਮੇਸ਼ਰ ਦੀ ਤਾਕਤ ਨਾਲ ਖੜੀ ਹੈ ਸੋਮਨਾਥ ਦੇ ਮੰਦਰ 'ਤੇ ਉਹਨਾਂ ਨੇ ਕਿਹਾ ਠੱਗੀ ਹੈ ਤੁਹਾਨੂੰ ਦਿਨ ਉੱਥੇ ਉਹਨਾਂ ਨੇ ਆ ਕੇ ਗੁੰਬਦ ਜਿਹਾ ਢਾਹਿਆ ਮੂਰਤੀ ਥੱਲੇ ਡਿੱਗੀ ਕਿਉਂ ਇਹੋ ਜਿਹੇ ਸਟੰਟ ਤੁਸੀਂ ਕੀਤੇ ਧਰਮ ਦੇ ਨਾਂ 'ਤੇ ਜਦ ਤੁਸੀਂ ਧਰਮ ਦੇ ਨਾਂ 'ਤੇ ਬਲੈਕਮੇਲ ਕਰਦੇ ਹੋ ਪਬਲਿਕ ਨੂੰ ਤਾਂ ਫਿਰ ਹਸ਼ਰ ਕੀ ਹੋਣਾ ਸੀ ਹੁਣ ਉੱਥੇ ਖੋਦਿਆ ਯੁੱਧਿਆ ਕੁਛ ਵੀ ਨਹੀਂ ਨਿਕਲਿਆ ਉੱਥੇ ਰਾਮ ਚੰਦਰ ਦਾ ਬੁੱਧ ਦੀਆਂ ਮੂਰਤੀਆਂ ਨਿਕਲੀਆਂ ਥੱਲੇ ਕਿਉਂ ਝੂਠ ਬੋਲਦੇ ਹੋ ਜਗ੍ਹਾ ਜਗ੍ਹਾ ਸਾਰਾ ਕੁਛ ਝੂਠ 'ਤੇ ਖੜਾ ਹੈ ਝੂਠ ਨਾਲ ਬੇੜਾ ਪਾਰ ਨਹੀਂ ਹੋਣਾ ਹੈ ਬੇੜਾ ਸੱਚ ਨਾਲ ਪਾਰ ਹੋਣਾ ਸੱਚ ਤੁਸੀਂ ਛੱਡੀ ਖੜੇ ਹੋ ਸੱਚ ਨੂੰ ਛੱਡੇ ਤਾਂ ਧਰਮ ਨਹੀਂ ਹੁੰਦਾ ਸੱਚ ਨੂੰ ਛੱਡੇ ਤਾਂ ਧਰਮ ਹੁੰਦਾ ਸੱਚ ਛੱਡ ਦੇਣਾ ਧਰਮ ਜਿਹੜੇ ਰਾਵਣ ਦੇ ਹੱਕ 'ਚ ਖੜੇ ਹੋਏ ਨੇ ਬੰਦੇ ਉਹ ਕਾਹਦੇ ਹੋਏ ਨੇ ਹਿੰਦੁਸਤਾਨ ਦੇ ਬੰਦੇ ਨੇ ਉਹ ਬੈਠ ਕੇ ਉਹਨਾਂ ਨੂੰ ਕਰੋ ਗੱਲ ਫਿਰ ਪਤਾ ਲੱਗੂਗਾ ਵੀ ਅਸਲੀ ਕੌਣ ਹੈ ਬੈਠ ਕੇ ਕਰੋ ਨਾ ਗੱਲ
ਹਿੰਦੁਸਤਾਨ ਦੇ ਬੰਦੇ ਨੇ
ਹਿੰਦੁਸਤਾਨ ਦੇ ਬੰਦੇ ਨੇ ਉਹ ਇੱਕ ਪਾਸੇ ਕਹਿੰਦੇ ਚਾਰ ਵੇਦ ਦਾ ਗਿਆਤਾ ਉਹ ਰਾਮ ਚੰਦਰ ਕਹਿੰਦੇ ਤਾਂ ਲਛਮਣ ਵੀ ਕੋਈ ਸਿੱਖਿਆ ਲੈ ਲੈ ਦੂਜੇ ਪਾਸੇ ਉਹਨੂੰ ਕਹਿੰਦੇ ਰਾਕਸ਼ਿਸ਼ ਹੈ ਤਾਂ ਵੇਦ ਪੜ੍ਹਨੇ ਵਾਲੇ ਰਾਕਸ਼ਿਸ਼ ਨੇ ਇਹਦਾ ਮਤਲਬ ਵੇਦ ਪੜ੍ਹਨੇ ਵਾਲੇ ਰਾਕਸ਼ਿਸ਼ ਨੇ ਨਾ ਬਲੈਕਮੇਲ ਕਰਨ ਵਾਲੇ ਦੇਵਤੇ ਨੇ ਧਰਮ ਦੇ ਨਾਂ 'ਤੇ ਬਲੈਕਮੇਲ ਕਰਨ ਵਾਲੇ ਦੇਵਤੇ ਨੇ ਔਰ ਧਰਮ ਦਾ ਜਿਹੜਾ ਅਸਲੀ ਪ੍ਰਚਾਰ ਕਰਨ ਵਾਲੇ ਰਾਕਸ਼ਿਸ਼ ਹੈ ਅਤੇ ਤੁਹਾਡਾ ਹਸ਼ਰ ਕੀ ਹੋਣਾ ਸੀ ਹਸ਼ਰ ਹੋਣ ਦੀ ਗੁਲਾਮੀ ਹਸ਼ਰੇ ਗੁਲਾਮੀ ਹੋਣਾ ਸੀ ਹੁਣ ਵੀ ਨਹੀਂ ਸਮਝਦੇ ਹੁਣ ਵੀ ਨਹੀਂ ਹੁਣ ਵੀ ਪਤਾ ਤੁਹਾਨੂੰ ਕੋਈ ਵੰਡ ਦੇ ਵਿੱਚ ਪਸੰਦ ਨਹੀਂ ਕਰਦਾ ਤੁਹਾਡੇ ਆਪਣੇ ਨਹੀਂ ਸਾਡੇ ਬੰਦੇ ਇੱਥੇ ਪਸੰਦ ਕਰਦੇ ਕਿੰਨੇ ਬੰਦੇ ਨੇ ਕਿਉਂ ਨਹੀਂ ਆਰਐਸਐਸ, ਕਿਉਂ ਨਹੀਂ ਬਾਕੀ ਕੋਈ ਸਿਆਸੀ ਪਾਰਟੀ ਇਹਨਾਂ ਨੇ ਜੁਆਇਨ ਕਰਦੀ ਆ ਕੇ, ਕਿਉਂ ਨਹੀਂ ਕਰਦੀ? ਆਖਿਰ ਇਹ ਤਾਂ ਸੋਚਣ ਵੀ ਸਾਡੇ ਹੀ ਬੰਦੇ ਨੇ, ਕੋਈ ਬਗਾਨੇ ਤਾਂ ਹੈ ਨਹੀਂ, ਉਹ ਵੀ ਸਾਰੇ ਹਿੰਦੂ ਨੇ, ਕਿਉਂ ਤੁਹਾਨੂੰ ਉਹ ਮੰਨੀ ਬੈਠੇ ਨੇ ਅਛੂਤ? ਕੋਈ ਤਾਂ ਗੱਲ ਹੈ, ਉਹ ਜਿਹੜੀ ਗੱਲ ਹੈਗੀ ਉਹ ਹਟਾ ਦਿਓ, ਉਹ ਗੱਲੇ ਹਟਾ ਦਿਓ। ਕ੍ਰਿਸ਼ਨ ਕੁਛ ਕਹਿੰਦਾ ਹੈ, ਗੀਤਾ ਕੁਛ ਕਹਿੰਦੀ ਹੈ, ਉਹਨੂੰ ਰਲਾ ਕੇ ਪੇਸ਼ ਕਰੀ ਜਾਂਦੇ ਤੁਸੀਂ, ਹੋਰ ਕਿਤੇ ਕੋਈ ਪੜ੍ਹਿਆ ਲਿਖਿਆ ਹੀ ਨਹੀਂ ਹੈ, ਤੁਸੀਂ ਜ਼ਿਆਦਾ ਧਾਰਮਿਕ ਹੋ।
ਕਿਸ ਹੁਣਾ ਕੌਡੀ ਪੁੰਨ ਤੇ ਕਬੂ ਹੁਣਾ ਕਿਉਂ ਹੀ ਦੇਹਗੇ,
ਕਿਸ ਹੁਣਾ ਕੌਡੀ ਪੁੰਨ ਤੇ, ਕੌਡੀ ਵੀ ਨਹੀਂ ਦੇਣੀ ਪੁੰਨ ਦੇ ਤੋਂ ਕਿਸੇ ਨੇ, ਆਦਮੀ ਨੂੰ ਨਹੀਂ ਦੇਣੀ ਕੌਡੀ, ਮੂਰਤੀ 'ਤੇ ਚੜ੍ਹਾਏ ਹੋਣਗੇ ਜਾ ਕੇ ਕਰੋੜ ਰੁਪਈਆ, ਉਹ ਗਰੀਬ ਨੂੰ ਨਹੀਂ ਦੇ ਸਕਦੇ। ਅਮਿਤਾਬ ਬੱਚਨ ਵਰ ਗਏ ਉੱਥੇ ਕਰੋੜਾਂ ਰੁਪਈਆ ਚੜ੍ਹਾਇਆ ਉਹਨਾਂ ਨੇ ਜਾ ਕੇ,
ਅਮਿਤਾਬ ਬੱਚਨ ਚੜ੍ਹਾ ਕੇ
ਵਜਾ, ਆਹੋ ਉਹ ਜਿਹੜੇ ਗਰੀਬ ਨੇ ਨਾ ਮਹਾਰਾਸ਼ਟਰ 'ਚ, ਉਹਨਾਂ ਨੂੰ ਨਹੀਂ ਦੇ ਸਕਦਾ, ਉੱਥੇ ਪਏ ਕੋਈ ਲੋਕ ਮਰ ਜਾਣ, ਦਵਾਈ ਦੇ ਬਿਨਾਂ ਮਰ ਜਾਣ, ਪਏ ਮਰ ਜਾਣ, ਉਹਨੂੰ ਕੋਈ ਮਤਲਬ ਨਹੀਂ ਹੈ ਉੱਥੇ, ਕਿਉਂਕਿ ਉੱਥੇ ਟੀ ਵੀ 'ਚ ਆ ਜਾਣ, ਅਖਬਾਰਾਂ 'ਚ ਆ ਜਾਣ, ਹੁਣ ਤਾਂ ਉਹਨੂੰ ਤਾਂ ਦੁਨੀਆ ਵੀ ਸੋਭਾ ਚਾਹੀਦੀ ਹੈ ਨਾ।
ਕਿਸੇ ਨਾ ਕੌਡੀ ਪੁੰਨ ਤੇ ਕਬੂ ਨਾ ਕਿਉਂ ਹੀ ਦੇਹਗੇ,
ਜੇ ਤੇਰੇ ਕੋਲ ਜ਼ਿਆਦਾ ਪੈਸੇ ਤੇ ਤੂੰ ਗਰੀਬਾਂ, ਗਰੀਬ ਨੇ ਉਹਨਾਂ ਨੂੰ ਖਰਚ ਕਰਦੇ, ਆਪਣੇ ਹੱਥ ਨਾਲ ਕਰਦੇ ਨੇ ਖਰਚ, ਉੱਥੇ ਤੂੰ ਕਰੋੜਾਂ ਰੁਪਈਏ ਚੜ੍ਹਾ ਦਿੰਦੇ, ਉਹਦਾ ਐ ਨਾ, ਉਹਦਾ ਐਡ ਆ ਜਾਂਦੀ ਹੈ, ਉਹਦੇ 'ਚ ਪਤਾ ਲੱਗ ਜਾਂਦਾ, ਇਹ ਹੰਕਾਰ ਹੈ ਇਹਦੇ ਪਿੱਛੇ, ਪੁੰਨ ਨਹੀਂ ਹੈਗਾ।
ਪਾਪ ਕਰਮ ਕਰੇ ਜਹਾਂ ਤਹਾਂ ਧਰਮ ਕਰਮ ਵਿਸਾਰ ਕੇ,
ਇਹ ਪੈਸਾ ਕਿੱਥੋਂ ਆਇਆ ਉਹ ਜਿਹੜਾ ਉੱਥੇ ਕਰੋੜ ਰੁਪਈਆ ਦਿੱਤਾ, ਜੇ ਕਮਾਇਆ ਹੁੰਦਾ ਨਾ ਵੀ ਰਿਕਸ਼ਾ ਚਲਾ ਕੇ ਫਿਰ ਦਿੱਤਾ, ਤਾਂ ਚੰਗੀ ਤਰ੍ਹਾਂ ਕਮਾਇਆ ਹੁੰਦਾ ਨਾ ਖੂਨ ਪਸੀਨਾ ਕਰਕੇ, ਫਿਰ ਪਤਾ ਲੱਗ ਜਾਂਦਾ ਵੀ ਕਿਵੇਂ ਦੇਈਦਾ ਹੁੰਦਾ। ਪਾਪ ਕਰਮ
ਕਰੇ ਜਹਾਂ ਤਹਾਂ ਧਰਮ ਕਰਮ ਵਿਸਾਰ ਕੇ,
ਜਿੱਥੇ ਜਿੱਥੇ ਹੋਣਗੇ ਪਾਪ ਦੇ ਕੰਮ ਹੋਣਗੇ, ਧਰਮ ਕਰਮ ਵਿਸਾਰਿਆ ਜਾਊਗਾ, ਧਰਮ ਕਰਮ ਵਿਸਾਰ ਕੇ ਪਾਪ ਕਰਮ ਹੋਣਗੇ।
ਨਹੀਂ ਦਰਬ ਦੇਖਤ ਛੋੜ ਹੈ ਲੈ ਪੁੱਤਰ ਮਿੱਤਰ ਸੰਘਾਰ ਕੈ,
ਨਹੀਂ ਦਰਬ,
ਨਹੀਂ ਦਰਬ ਦੇਖਤ ਛੋੜ ਹੈ,
ਨਹੀਂ ਦਰਬ ਦੇਖਤ ਛੋੜ ਹੈ, ਜੇ ਕਿਤੇ ਪਤਾ ਲੱਗ ਗਿਆ ਨਾ ਵੀ ਪੈਸਾ, ਚਾਹੇ ਪੁੱਤਰ ਹੋਵੇ ਉਹਦਾ ਚਾਹੇ ਮਿੱਤਰ ਹੋਵੇ, ਉਹਨੂੰ ਮਾਰ ਕੇ ਵੀ ਲੈ ਲੈਣਗੇ ਪੈਸਾ,
ਲੈ ਪੁੱਤਰ ਮਿੱਤਰ ਸੰਘਾਰ ਕੇ,
ਮਿੱਤਰ ਦੇ ਪੁੱਤਰਾਂ ਨੂੰ ਮਾਰ ਕੇ ਵੀ, ਆਪਣੇ ਪੁੱਤਰ ਦੀ ਨਹੀਂ ਗੱਲ ਹੈ,
ਅੱਛਾ ਪੁੱਤਰ ਮਿੱਤਰ
ਮਿੱਤਰ ਦੇ ਪੁੱਤਰ ਦੀ ਗੱਲ ਹੈ, ਆਪਣਾ ਪੁੱਤਰ ਕੌਣ ਮਾਰਦਾ ਹੁੰਦਾ, ਦੇਣਾ ਕਿਹਨੇ ਆਪਣੇ ਪੁੱਤਰ ਨੂੰ ਮਾਰ ਕੇ,
ਦੇਣਾ ਕਿਹਨੂੰ
ਫਿਰ, ਦੇਣਾ ਕਿਹਨੂੰ ਹੈ,
ਪੁੱਤਰ ਮਿੱਤਰ ਸੰਘਾਰ ਕੇ,
ਪੁੱਤਰ ਮਿੱਤਰ ਦਾ ਪੁੱਤਰ ਜਿਹੜਾ ਹੈ ਨਾ ਉਹਨੂੰ ਮਾਰ ਕੇ ਵੀ ਪੈਸਾ ਲੈ ਲਾ, ਹੁਣ ਕੀ ਹੋਇਆ ਉੱਥੇ, ਉਹਨਾਂ ਅਵਤਾਰੀਆਂ ਨੇ ਕੀ ਕੀਤਾ, ਉਹਦੇ ਨਾਲ ਇਕੱਠਾ ਸੀ ਨਾ
ਪੌਂਟੀ ਚੱਡੇ,
ਪੌਂਟੀ ਨੇ ਚੱਡੇ ਨਾ, ਵੀ ਜੇ ਪੌਂਟੀ ਮਰ ਗਿਆ ਬਿਜ਼ਨਸ ਮੇਰੇ ਹੱਥ 'ਚ ਆਜੂਗਾ, ਨਿਆਣੇ ਤਾਂ ਉਹਦੇ ਛੋਟੇ ਨੇ, ਜੇ ਉਹ ਗੱਲ ਸੱਚੀ ਹੈ
ਅਖਬਾਰਾਂ ਦੇ ਹਿਸਾਬ ਨਾਲ,
ਅਖਬਾਰਾਂ ਦੇ ਹਿਸਾਬ ਨਾਲ ਵੀ ਜੇ ਉਹ ਗੱਲ ਸੱਚੀ ਹੈ, ਉਹਨੇ ਮਾਰਿਆ ਇਹੀ ਹੋਇਆ ਹੋਊਗਾ, ਉਹ ਤਾਂ ਮਿੱਤਰ ਸੀ ਉਹਦਾ, ਇਹੋ ਜਿਹਾ ਕੁਛ।
ਏਕ ਨੇਕ ਉਠਾਏ ਹੈ ਮਤ ਭਿੰਨ ਭਿੰਨ ਦਿਨ ਦਿਨਾ,
ਏਕ ਏਕ ਉਠਾਏ ਹੈ ਮਤ,
ਏਕ ਨੇਕ ਉਠਾਏ ਹੈ ਮਤ ਭਿੰਨ ਭਿੰਨ ਦਿਨ ਦਿਨਾ,
ਹਾਂ ਹਾਂ ਏਕ ਤੋਂ ਅਨੇਕ,
ਅੱਛਾ ਏਕ ਅਨੇਕ ਉਠਾਏ ਹੈ ਮਤ,
ਏਕ ਤੋਂ ਅਨੇਕਾਂ ਮਤਾਂ ਪੈਦਾ ਹੋ ਜਾਣਗੀਆਂ, ਇਹ
ਭਿੰਨ 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 ਦਿਨ ਦਿਨਾ,
ਮਤ ਅਸਲ 'ਚ ਇੱਕੋ ਹੀ ਹੈ ਸ਼ੁਰੂ ਤੋਂ ਹੀ, ਮਤ ਇੱਕੋ ਹੀ ਹੈ ਸ਼ੁਰੂ ਤੋਂ ਹੀ, ਹੁਕਮ ਹੈ ਪਰਮੇਸ਼ਰ ਦਾ ਇਹੀ ਮਤ ਹੈ, ਇਹੀ ਚਲੀ ਆਈ ਹੈ, 84 ਲੱਖ ਜੂਨ 'ਚ ਇੱਕੋ ਹੀ ਮਤ ਚੱਲੀ ਹੈ, ਆਦਮੀ ਦੀ ਜੂਨ 'ਚ ਮਤਾਂ ਵਧੀਆ, ਹੋਰ ਦੱਸੋ ਕਿੱਥੇ ਵਧੀਆ, ਉਹ ਹੁਕਮ 'ਚ ਚੱਲਦੀ ਹੈ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ ਹੁਕਮ ਬਣਦੀ ਹੈ ਸਵਾਏ ਆਦਮੀ 'ਤੇ, ਇੱਥੇ ਆ ਕੇ ਬੇੜਾ ਗਰਕ ਹੁੰਦਾ ਇਹਦਾ, ਕਾਇਨਾਤ ਦਾ ਬਾਦਸ਼ਾਹ ਬਣ ਗਿਆ, ਪਿੱਛੋਂ ਇੱਕ ਹੀ ਚਲੀ ਆਉਂਦੀ ਹੈ ਮਤ, ਦੂਈ ਹੈ ਹੀ ਨਹੀਂ, ਇਸ ਕਰਕੇ ਪਿੱਛੇ ਰੁਕਾਵਟ ਵੀ ਨਹੀਂ ਕਿਤੇ ਆਈ, ਇੱਥੋਂ ਹੀ ਡਿੱਗਦਾ ਖੂਹ 'ਚ, ਫਿਰ ਵੱਡਾ ਕਲਾਕਾਰ ਬਣ ਕੇ ਸਿਆਣਾ ਜੋ ਬਣ ਜਾਂਦਾ, ਜ਼ਿਆਦਾ ਰੱਬ ਦਾ ਆਪ ਬਣਾ ਲਿਆ ਉਹਨੇ, ਮੂਰਤੀ ਬਣਾ ਕੇ ਰੱਬ ਬਣਾ ਲਿਆ ਆਪਣੇ ਮਤਲਬ ਦਾ, ਪੈਸੇ ਉਹਦੇ ਨਾਲ ਉਹਨੇ ਚੱਕਦਾ ਆਪ ਆਰਾਮ ਦਾ ਖਿਡੌਣਾ ਬਣਾ ਲਿਆ ਇਹਨਾਂ ਨੇ ਜਿਹੋ ਜਿਹੇ ਕੱਪੜੇ ਮਰਜ਼ੀ ਪਾ ਦੇਣ ਜੋ ਭੋਗ ਮਰਜ਼ੀ ਇਹਨਾਂ ਦੀ ਮਰਜ਼ੀ ਉਹ ਲਾ ਜਿਹੜਾ ਮੈਨੂੰ ਚੰਗਾ ਲੱਗਦਾ ਮੈਂ ਭੋਗ ਉਹ ਲਾਉਣਾ ਉਹਨੇ ਖਾਣਾ ਕਿ ਨਹੀਂ ਖਾਣਾ ਮੈਂ ਉਹਨੂੰ ਪੁੱਛਿਆ ਉਹ ਖਾਂਦਾ ਗਾ ਆਪਣੀ ਮਰਜ਼ੀ ਦੀਆਂ ਮੱਤਾਂ ਨੇ ਇਹ
ਏਕ ਅਨੇਕ ਉਠਾਏ ਹੈ ਮਤ
ਅਨੇਕ ਉਠਾਏ ਹੈ ਮਤ
ਭਿੰਨ ਭਿੰਨ ਦਿਨੰਗ ਦਿਨਾਂ
ਇੱਕ ਮੱਤਾਂ ਤੇ ਅਨੇਕਾਂ ਹੀ ਮੱਤਾਂ ਬਣਾ ਲਈਆਂ
ਭਿੰਨ ਭਿੰਨ ਦਿਨੰਗ ਦਿਨਾਂ
ਭਿੰਨ ਭਿੰਨ ਦਿਨੋਂ ਦਿਨ ਵਧੀ ਜਾ ਰਹੀ ਹੈ ਅੱਡ ਅੱਡ ਉਹ ਜੀਵਨ ਜਾਲ ਚਾਲੇ ਸੰਤ ਬਣੇ ਫਿਰਦੇ ਨੇ ਇਹ ਸੰਤ ਦਾ ਕੀ ਮਤਲਬ ਹੈ ਜੀਵਨ ਜਾਲ ਚਾਲ ਸੰਤ ਹੁੰਦੇ ਨੇ ਧਰਮ ਦਾ ਕੰਮ ਹੈ ਜੀਵਨ ਜਾਲ ਚ ਉਹ ਜੀਵਨ ਜਾਨ ਸਭ ਨੂੰ ਆਉਂਦੀ ਹੈ ਜਾਨਵਰਾਂ ਨੂੰ ਵੀ ਆਉਂਦੀ ਹੈ ਮਰਨ ਜਾਨ ਸਿਖਾਉਂਦੇ ਫਿਰ ਪਤਾ ਲੱਗਦਾ ਜੀਵਨ ਜਾਨ ਸਿਖਾਉਂਦੇ ਨੇ ਜੀਵਨ ਜਾਨ ਚ ਕਿਹਨੂੰ ਨਹੀਂ ਆਉਂਦੀ ਜਾਨਵਰਾਂ ਨੂੰ ਵੀ ਆਉਂਦੀ ਨਹੀਂ ਆਉਂਦੀ ਤਾਂ ਮਰਨ ਜਾਲ ਚ ਨਹੀਂ ਆਉਂਦੀ ਸੰਸਾਰ ਨੂੰ
ਮਰਤਾ ਮਰਤਾ ਜਗ
ਮਰ ਵੀ ਨਾ ਜਾਣਿਆ ਕੋਈ ਉਹ ਮਰਨ ਜਾਲ ਚ ਸਿਖਾਓ ਤੁਸੀਂ ਜੀਵਨ ਜਾਲ ਸਿਖਾਉਣ ਲੱਗੇ ਜੀਵਨ ਜਾਨ ਤਾਂ ਕੀੜੀ ਨੂੰ ਵੀ ਆਉਂਦੀ ਹੈ ਜੀਵਨ ਕਿਵੇਂ ਜੀਉਣ ਕਿਹੜਾ ਜਾਨਵਰ ਹੈ ਜਿਹਨੂੰ ਨਹੀਂ ਆਉਂਦੀ ਆਪੇ ਜਾਨਵਰ ਨੇ ਜਿਹੜੇ ਸਿਖਾਉਂਦੇ ਫਿਰਦੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਕੀ ਸਿਖਾਉਣਾ
ਆਰਟ ਆਫ ਲਿਵਿੰਗ ਫੋਕਟੇ ਧਰਮ ਸਭੈ ਕਲ ਕੇਵਲੰ ਪ੍ਰਵਲੰ ਬਿਨਾ
ਲੋਕ ਪਰੇਸ਼ਾਨ ਨੇ ਆਰਥਿਕਤਾ ਤੋਂ ਲੋਕ ਪਰੇਸ਼ਾਨ ਨੇ ਹੰਕਾਰ ਤੋਂ ਲੋਕ ਪਰੇਸ਼ਾਨ ਨੇ ਲੋਭ ਤੋਂ ਲੋਕ ਪਰੇਸ਼ਾਨ ਨੇ ਮੋਹ ਤੋਂ ਉਹ ਛਡਾ ਦਿਓ ਫਿਰ ਜੀਵਨ ਜਾਂਚ ਹੋ ਗਈ ਉਹੀ ਤਾਂ ਧਰਮ ਛਡਾਉਂਦਾ ਤੁਸੀਂ ਇਹ ਛੱਡ ਕੇ ਕੀ ਸਿਖਾ ਰਹੇ ਹੋ ਇਹ ਤਾਂ ਗਾਹਾਂ ਤੁਹਾਨੂੰ ਅਕਲ ਕਿੱਥੋਂ ਆ ਗਈ
ਫੋਕਟੇ ਧਰਮ ਸਭੈ ਕਲ ਕੇਵਲੰ ਪ੍ਰਵਲੰ ਬਿਨਾ
ਸਾਰੇ ਧਰਮ ਫੋਕੇ ਨੇ ਕੁਛ ਵੀ ਨਹੀਂ ਫਿਰ
ਕੇਵਲੰ ਪ੍ਰਵਲੰ ਬਿਨਾ
ਪ੍ਰਭ ਤੇ ਬਿਨਾ ਜਿਹੜਾ ਸਾਡੇ ਅੰਦਰ ਰਾਮ ਹੈ ਨਾ ਅੰਦਰ ਸਭੈ ਘੱਟ ਰਾਮ ਬੋਲੇ ਉਹਦੀ ਆਵਾਜ਼ ਜਿਹੜੀ ਹੈ ਉਹ ਤੋਂ ਬਿਨਾ ਸਾਰੇ ਹੀ ਧਰਮ ਫੋਕੇ ਨੇ ਅੰਤਰਾਤਮਾ ਜਿਹੜੀ ਹੈਗੀ ਇਹਦੀ ਆਵਾਜ਼ ਹੈ ਇਹਨੂੰ ਪੁੱਛੋ ਵੀ ਧਰਮ ਜਿਹੜਾ ਤੈਅ ਬਣਾਇਆ ਠੀਕ ਹੈ ਮਨ ਜਾਣ ਤੋਂ ਸਭ ਬਾਤ ਸਾਰੀ ਗੱਲ ਜਾਣਦੇ ਨੇ ਵੀ ਅਸੀਂ ਗਲਤ ਬਣਾਇਆ ਹੈ ਜਾਣ ਤੇ ਹੀ ਔਗਣ ਕਰੇ ਜਾਣ ਕੇ ਬੁੱਝ ਕੇ ਧਰਮ ਗਲਤ ਬਣਾਏ ਹੋਏ ਨੇ ਜੇ ਤੁਹਾਨੂੰ ਪਤਾ ਗਲਤ ਹੈ ਫਿਰ ਤੁਸੀਂ ਗਲਤ ਦਾ ਪ੍ਰਚਾਰ ਕਰਦੇ ਹੋ ਇਹ ਤਾਂ ਅਪਰਾਧ ਹੈ ਧਰਮ ਨਹੀਂ ਹੈ ਬੰਦੇ ਨਾਲ ਜੋੜਦੇ ਹੋ ਪੈਸੇ ਇਕੱਠੇ ਕਰਦੇ ਹੋ
ਏਕ ਦਿਵਸ ਚੱਲੇ ਕੋ ਮਤ ਦੋਏ ਦਿਵਸ ਚਲਾਹੇਂਗੇ
ਕੋਈ ਇੱਕ ਦਿਨ ਚੱਲਦੀ ਹੈ ਮਤ ਕੋਈ ਦੋ ਦਿਨ ਚੱਲ ਜਾਂਦੀ ਹੈ ਇਹੋ ਜਿਹੀਆਂ ਵੀ ਮੱਤਾਂ ਹੋਣਗੀਆਂ ਜਿਹੜੀ ਇੱਕ ਦੋ ਦਿਨ ਚੱਲਣਗੀਆਂ ਹੋ ਸਕਦਾ ਕਿੰਨੀਆਂ ਕੁ ਮੱਤਾਂ ਚੱਲਦੀਆਂ ਹੋਣ ਆਪਾਂ ਨੂੰ ਕੀ ਪਤਾ ਫੇਲ ਹੋ ਜਾਂਦੀਆਂ ਹੁਣ ਚੱਲ ਕੇ ਉਹ ਕਿਹੜਾ ਸਾਨੂੰ ਪੁੱਛ ਕੇ ਚਲਾਉਣਗੀਆਂ ਅਗਲੇ ਨੇ ਸੋਚ ਲਈ ਮੱਤ ਚਲਾ ਕੇ ਦੇਖ ਲਈ ਛੱਡਤੀ ਦੂਏ ਦਿਨ ਸੋਚ ਕੇ ਛੱਡਣ ਦੀ ਜੋ ਗੱਲ ਹੈ ਹਾਂਜੀ
ਨ੍ਰਿਪ ਜੋਰ ਕਰੋੜ ਕਰੋੜ ਕੈ ਦਿਨ ਤੀਸਰਾ ਮਿਟ ਜਾਹੇਂਗੇ
ਜਿਹੜੇ ਰਾਜੇ ਹੋਣਗੇ ਨਾ ਅਮ੍ਰਿਤਸਰ ਰਾਜੇ ਹੀ ਨੇ ਕਰੋੜਾਂ ਹੀ ਕਰੋੜਾਂ ਜੋੜ ਕੇ ਤੀਏ ਦਿਨ ਨੂੰ ਮਰ ਜਾਣਗੇ
ਨ੍ਰਿਪ ਜੋਰ ਜੋੜ
ਜਿਹੜੇ ਰਾਜੇ ਜਿਹੜਾ ਰਾਜਾ ਬਣੂਗਾ
ਨ੍ਰਿਪ ਜੋਰ ਕਰੋੜ
ਰਾਜਾ ਲਊਗਾ ਬਣੂਗਾ ਕਾਹਦੇ ਵਾਸਤੇ ਬਣੂਗਾ ਕਰੋੜ ਕਰੋੜ ਰੁਪਈਏ ਜੋੜਨ ਵਾਸਤੇ ਬਣੂਗਾ
ਦਿਨ ਤੀਸਰੇ ਮਿਟ ਜਾਹੇ
ਤੀਏ ਦਿਨ ਨੂੰ ਮਰ ਜਾਣਗੇ ਦੋ ਚਾਰ ਦਿਨ ਕਰਕੇ ਕਰੋੜਾਂ ਕਰੋੜਾਂ ਰੁਪਈਏ ਜੋੜ ਕੇ ਰਾਜੇ ਮਰ ਜਾਣਗੇ ਮਿਟ ਜਾਣਗੇ ਪੈਸੇ ਇੱਥੇ ਰਹਿ ਜਾਣਗੇ ਬਦਨਾਮੀ ਲੈ ਜਾਣਗੇ ਫਿਰ ਅਕਲ ਵਾਲੇ ਸੀ ਬੇਅਕਲ ਸੀ ਅਕਲ ਦਾ ਤਾਂ ਗਾਂ ਜਾ ਕੇ ਪਤਾ ਲੱਗੂ ਨਾ ਇੱਥੇ ਤਾਂ ਪੈਰੀ ਹੱਥ ਲਾਉਣ ਵਾਲਿਆਂ ਦੀ ਭੀੜ ਹੈ ਨਾ ਉਹ ਨਸ਼ਾ ਇੱਥੇ ਚੁਕੜਾਉਣਿਆਂ ਦਾ ਨਸ਼ਾ ਨਹੀਂ ਟਿਕਣ ਦਿੰਦਾ ਇਹ ਦੁਨੀਆਂ ਅੱਗੇ ਵਡਿਆਈਆਂ ਨਹੀਂ ਟਿਕਣ ਦਿੰਦੀਆਂ ਨਾਨਕ ਸਭ ਤੋਂ ਖਤਰਨਾਕ ਦੁਨੀਆਂ ਦੀ ਵਡਿਆਈ ਹੈ ਉਹ ਖੱਡ 'ਚ ਘੇਰ ਦਿੰਦੀ ਹੈ ਜਿੱਥੋਂ ਸਾਰੀ ਕਮਾਈ ਜਿੰਨੀ 84 ਲੱਖ ਜਾਂਦੀ ਸਭ ਬਰਬਾਦ ਕਰ ਦੇਣੀ ਇਹਦੇ ਆਖਰ ਨਰਕ 'ਚ ਜਾਊਗਾ ਨਰਕ ਤੇ ਥੱਲੇ ਖੜੇ ਨਹੀਂ ਸਕਦਾ ਅਸਮਾਨ ਤੋਂ ਦੇਖੋ ਨਾ ਰਾਜਾ ਕੀ ਹੁੰਦਾ ਅਸਮਾਨ 'ਤੇ ਚੜਿਆ ਹੈ ਰਾਜਾ ਸਮਾਨ ਤਾਂ ਹੀ ਹੈ। ਰਾਜਾ ਕੌਣ ਹੈ? ਰਾਜੇ ਚੂੜੀ ਨਿਉਂ ਕੀ, ਰਾਜੇ ਨੇ ਚੂੜੀ ਛੱਡੀ ਇਨਸਾਫ ਕਰਨ ਦੀ। ਜੇ ਇਨਸਾਫ ਨਹੀਂ ਕਰਦਾ ਰਾਜਾ, ਖੁਦੇ ਨਹੀਂ ਇਨਸਾਫ ਕਰਦਾ, ਤਾਂ ਫਿਰ ਥੱਲੇ ਡਿੱਗੂਗਾ ਉਹ, ਜਿੱਥੇ ਡਿੱਗੂਗਾ ਨਾ ਉਹ ਫਿਰ ਥੱਲੇ ਅਸਮਾਨ ਤੋਂ ਡਿੱਗਿਆ ਤਾਂ ਥੱਲੇ ਹੀ ਆਊਗਾ, ਫਿਰ ਚੜ੍ਹਦਾ ਰਹਿ ਪੌੜੀ। ਇਹ ਰੁਪਈਏ ਦਾ ਤੈਨੂੰ ਕੁਛ ਨਹੀਂ ਮਿਲਣਾ ਜਿਹੜਾ ਕਰੋੜਾਂ ਕਰੋੜਾਂ ਜੋੜ ਲਿਆ, ਕੁਛ ਨਹੀਂ ਮਿਲਣਾ। ਜਿਹੜੇ ਗਲਤੀ ਨਾਲ ਬੰਦੇ ਬਣ ਜਾਂਦੇ ਨੇ ਨਾ, ਗਲਤੀ ਨਾਲ, ਥੋੜ੍ਹੀ ਗਲਤੀ ਨਾਲ ਵੀ ਮਤਲਬ ਹੈ ਕੁਝ ਉਹਨਾਂ ਦੋ ਚਾਰ ਥੱਲੇ ਆ ਜਾਂਦੇ ਨੇ। ਉਹ ਜੇ ਕੁੱਤਾ ਵੀ ਬਣ ਜਾਂਦਾ, ਕੁੱਤਾ ਵੀ ਕਾਰਾਂ 'ਚ ਫਿਰਦਾ, ਕੁੱਤੇ ਨੂੰ ਵੀ ਅਕਲ ਹੁੰਦੀ ਹੈ, ਇੱਕੋ ਜਿਹੇ ਕੁੱਤੇ ਵੀ ਨਹੀਂ ਹੁੰਦੇ। ਪਰ ਜਿਹੜੇ ਇਸ ਤਰੀਕੇ ਦੇ ਰਾਜੇ ਨੇ ਉਹਨਾਂ ਦੀ ਬਖਸ਼ਿਸ਼ ਨਹੀਂ ਹੈ, ਰਾਜੇ ਦੀ ਬਖਸ਼ਿਸ਼ ਨਹੀਂ ਹੁੰਦੀ। ਰਾਜੇ ਤੋਂ ਬਹੁਤ ਬੜੇ ਬੜੇ ਅਪਰਾਧ ਹੋ ਜਾਂਦੇ, ਇੱਕ ਆਦਮੀ ਦੇ ਅਪਰਾਧ ਨੂੰ ਲੱਖਾਂ ਬੰਦੇ ਕਤਲ ਹੋ ਜਾਂਦੇ ਨੇ। ਇੱਕ ਆਦਮੀ ਸੋਚਣਾ ਬਹੁਤ ਸਾਰਾ ਵਰ ਨੁਕਸਾਨ ਹੋ ਜਾਂਦਾ ਲੋਕਾਂ ਦਾ। ਇੱਕ ਆਦਮੀ ਕਦੇ ਨੁਕਸਾਨ ਕਰ ਸਕਦਾ ਥੋੜ੍ਹਾ ਜਿਹਾ, ਇੱਕ ਦਾ ਹੋ ਗਿਆ ਉਹਦੇ, ਇੱਕ ਦੇ ਲੱਖਾਂ ਦਾ ਨੁਕਸਾਨ ਹੋ ਗਿਆ। ਜਿੱਡੀ ਵੱਡੀ ਪੋਸਟ 'ਤੇ ਬੈਠੋ ਓਡਾ ਵੱਡਾ ਨੁਕਸਾਨ ਹੋ, ਉਹ ਸਾਰਿਆਂ ਦੀ ਜ਼ਿੰਮੇਵਾਰੀ ਉਹ 'ਤੇ। ਜਿੱਡਾ ਵੱਡਾ ਗੁਰੂ ਹੋਊਗਾ, ਸੰਤ ਹੋਊਗਾ, ਓਡਾ ਵੱਡਾ ਹੀ ਉਹਦੇ ਜ਼ਿੰਮੇਵਾਰੀ ਉਹਨੇ ਆਦਮੀ ਉਹਨੂੰ ਉਲਟੇ ਰਸਤੇ ਪਾਉਣ ਦੀ, ਓਡਾ ਹੀ ਬੜਾ ਪੱਥਰ ਡਿੱਗਣਾ ਉਹਦੇ 'ਤੇ।
ਉਨ ਔਰ ਉਹ ਚਾਹੇਂਗੇ ਮਤ ਨੂੰ ਗਤਨ ਚਤੁਰਥ ਦਿਨ,
ਬਸ ਹੋਰ ਕਹਿੰਦੇ ਜਿਹੜੀਆਂ ਮੱਤਾਂ ਬਣਾ ਲੈਂਦੇ ਦੋ ਚਾਰ ਦਿਨ ਹੋਰ ਚੱਲ ਜਾਣਗੀਆਂ, ਜੇ ਜ਼ਿਆਦਾ ਸੰਸ਼ੋਧਨ ਕਰ ਲਏ ਉਹ 'ਚ ਥੋੜ੍ਹਾ ਜਿਹਾ ਵਧੀਆ ਬਣਾ ਲੈਣਗੇ।
ਗਤਨ ਚਤੁਰੰਗ ਦਿਨੋਂ,
ਹਾਂ ਦੋ ਚਾਰ ਦਿਨ ਹੋਰ ਚੱਲ ਜੂ।
ਧਰਮ ਫੋਕਣੋ ਸਭਨ ਇੱਕ ਕੇਵਲੰ ਕਰਨ ਬਿਨਾ,
ਜਿਹੜੇ ਧਰਮ ਨੇ ਸਾਰੇ ਫੋਕੇ ਨੇ।
ਇੱਕ ਕੇਵਲੰ ਕਰਨ ਬਿਨਾ,
ਇੱਕ ਕੇਵਲ ਕਰਨ ਬਿਨਾ, ਜੇ ਤੁਹਾਡੀ ਧਰਮ ਦੇ ਅਨੁਸਾਰ ਤੁਹਾਡਾ ਆਪਣਾ ਜੋ ਬੋਲਦੇ ਹਾਂ ਅਸੀਂ, ਦੇਖੋ ਬੋਲਣ ਦੇ ਸਭ ਚੰਗੀ ਗੱਲ, ਬੋਲਦੇ ਨਹੀਂ ਮਾੜੀ ਇਹ, ਉਪਦੇਸ਼ ਸਭ ਦਾ ਹੋਈ ਹੁੰਦਾ, ਇਮਾਨਦਾਰ ਬਣੋ ਇਹ ਬਣੋ, ਇਹ ਨਹੀਂ ਕਹਿ ਸਕਦੇ ਬੇਈਮੰਦੀ ਕਰੋ। ਧਰਮ ਵਾਲਾ ਆਦਮੀ ਚਾਹੇ ਇੱਕ ਦਿਨ ਚੱਲੇ ਚਾਹੇ ਦੋ ਦਿਨ ਚੱਲੇ, ਪਰ ਜੋ ਤੁਸੀਂ ਕਹਿੰਦੇ ਜੇ ਆਪ ਇਹ ਨਹੀਂ ਕਰਦੇ ਹੋ, ਜੋ ਤੁਸੀਂ ਆਪ ਕਹਿੰਦੇ ਹੋ, ਜੇ ਉਸ ਗੱਲ 'ਤੇ ਵੀ ਪਹਿਲਾਂ ਦੇਵੋ ਜਿਹਨੂੰ ਤੁਸੀਂ ਧਰਮ ਮੰਨ ਕੇ ਚੱਲਦੇ ਹੋ, ਤਾਂ ਵੀ ਬੇਕਾਰ ਨਹੀਂ ਹੋ। ਜੋ ਕੁਝ ਕਹਿੰਦੇ ਹੋ, ਜਿੰਨਾ ਘੱਟ ਤੋਂ ਘੱਟ ਧਰਮ ਦਾ ਮਤਲਬ ਤੁਸੀਂ ਕੰਮ ਉਪਦੇਸ਼ ਕਰਦੇ ਹੋ, ਉਨਾ ਤਾਂ ਆਪ ਮੰਨ ਲਓ। ਜੇ ਤੁਸੀਂ ਆਪ ਨਹੀਂ ਕਰਦੇ ਫਿਰ ਫੋਕਾ ਹੈ, ਸਭ ਫੋਕਾ ਨਹੀਂ ਫਿਰ ਧੋਖਾ ਹੀ ਹੈ। ਉਹਦੇ ਵਾਸਤੇ ਫੋਕਾ ਹੈ ਜਿਹਨੂੰ ਉਪਦੇਸ਼ ਦਿੰਦੇ ਹੋ, ਉਹ ਨਾਲ ਵਾਲਿਆਂ ਨੂੰ ਵੀ ਪਤਾ ਹੀ ਹੁੰਦਾ ਹੈ, ਨਾਲ ਵਾਲਿਆਂ ਨੂੰ ਕਹਿੰਦੇ ਨਹੀਂ ਪਤਾ। ਜਿਹੜੇ ਮੂਰਖੰਦ ਕੌਰ ਨੇ ਉਹਨਾਂ ਨੂੰ ਨਹੀਂ ਪਤਾ, ਚੋਰ ਆਰਾਮ ਖੋਰਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਕੀ ਹੈ। ਜਿਹੜੇ ਨਾਲ ਹਾਈਲਾਈਟ ਕਰਨ ਵਾਲੇ ਉਹਨਾਂ ਨੂੰ ਤਾਂ ਪਤਾ ਹੁੰਦਾ, ਉਹਨਾਂ ਨੂੰ ਪੈਸੇ ਮਿਲਦੇ ਨੇ, ਤਨਖਾਹਾਂ ਮਿਲਦੀਆਂ ਨੇ, ਸਭ ਕੁਛ ਮਿਲਦਾ। ਉਹਨਾਂ ਨੂੰ ਤਾਂ ਪਹਿਲਾਂ ਸਲਾਹ ਕਰਦੇ ਨੇ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਸਾਰੀ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਦੀਆਂ। ਇਸ ਕਰਕੇ ਜੋ ਕੁਛ ਤੁਸੀਂ ਕਹਿੰਦੇ ਹੋ ਜੇ ਉਹ ਆਪ ਨਹੀਂ ਕਰਦੇ, ਅਵਰ ਉਪਦੇਸ਼ਾ ਆਪ ਨੂੰ ਕਰਾ, ਆਪ ਜਾਵਤ ਜਨਮਰ, ਫਿਰ ਜਨਮ ਮਰਨ ਤੋਂ ਛੁਟਕਾਰਾ ਨਹੀਂ ਹੋ ਸਕਦਾ ਤੁਹਾਡਾ। ਜਨਮ ਮਰਨ ਤੋਂ ਛੁਟਕਾਰਾ ਨਹੀਂ ਜਿਹੜਾ ਕਰਾਉਂਦਾ ਉਹ ਧਰਮ ਹੁੰਦਾ ਹੀ ਨਹੀਂ, ਉਹ ਕਹਿੰਦਾ ਧਰਮ ਹੋਈ।